सब मिलन निशानी जी सुन सखिए सब मिलन निशानी सुन सखिए सब मिलन निशानी मन तन यार ताज लाज लुकानी मन तन यार ताज लाज लुकानी सुन सखिए सब मिलन निशानी सुन सखिए सब मिलन निशानी ओ मन तन यार ताज लाज लुकानी मन तन यार ताज लाज लुकानी सुन सखिए सब मिलन निशानी सुन सखिए सब मिलन निशानी तन सुहागन जो प्रभु पछाने माने हुकुम तजै अभिमाने माने हुकुम तजै अभिमाने प्रेस्यो राती रविया माने सुन सखिए सब मिलन निशानी सुन सखिए सब मिलन निशानी सखी सहेली को समझावे सोई कमावे जो प्रभु पावे सोई कमावे जो प्रभु पावे सास भागन अमृत समावे सखिए सब मिलन निशानी सुन सखिए सब मिलन निशानी
ਤਰਪ ਗਹਿਲੀ ਮਹਿਲ ਨਾ ਪਾਵੇ ਗਰਬ ਗਹਿਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰੈਨ ਬਿਹਾਵੇ ਫਿਰ ਪਛਤਾਵੇ ਜਬ ਰੈਨ
ਰੱਬ ਮਿਲਣ ਨਿਸ਼ਾਨੀ ਸੁਣ ਸਖੀਏ ਰੱਬ ਮਿਲਣ ਨਿਸ਼ਾਨੀ
ਮਨ ਥਨ ਅਰ ਤਜ ਲਾਰ ਦੁਕਾਨੀ ਮਨ ਥਨ ਅਰ ਤਜ ਲਾਰ ਦੁਕਾਨੀ
ਸੁਣ ਸਖੀਏ ਰੱਬ ਮਿਲਣ
ਸਖੀਏ सखिए सुन सखिए
सुन सखिए
सुन सखिए
सुन सखिए
सुन सखिए सुन सखिए सुन सखिए सुन सखिए
सुन सखिए
सुन सखिए सुन सखिए सुन सखिए
सुन सखिए
जी सुन सखिए प्रभ मिलन निशानी सुन सखिए प्रभ मिलन निशानी प्रभ मिलन निशानी प्रभ मिलन निशानी प्रभ मिलन
गुरु गुर मेरी पूजा गुरु गोविंद गुर मेरा पार ब्रह्म भगवंत गुर मेरा देओ या लख अभियो सर्व पूज चरण गुर सेओ गुर बिन अवर नाही मैं थाओ अन दिन जपो गुरु गुर नाओ अन दिन जपो गुरु गुर नाओ गुर मेरा पार ब्रह्म परमेश्वर 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 पार ब्रह्म परमेश्वर गुर मेरा पार ब्रह्म परमेश्वर गुर मेरा पार ब्रह्म परमेश्वर गुर मेरा पार ब्रह्म परमेश्वर ताका हृदय तर मन चा का हृदय तर मन चा का हृदय तर मन चा का हृदय तर मन चाजी का हृदय तर मन चा हृदय तर मन क्या हृदय तर मन क्या हृदय तर मन क्या मेरा पार ब्रह्म परमेश्वर गुर मेरा पार ब्रह्म परमेश्वर हर के चरण जप जाओ गुरुआ 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 ताका हृदय तर मन क्या हृदय तर मन क्या हृदय तार मन गुरु मेरा पार ब्रह्म परमेश्वर गुरु मेरा पार ब्रह्म परमेश्वर पार ब्रह्म परमेश्वर गुरु मेरा पार ब्रह्म परमेश्वर हृदय तर मन क्या 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 गुर तेरा पार ब्रह्म परमेश्वर गुर तेरा पार ब्रह्म परमेश्वर
पार ब्रह्म परमेश्वर गुर तेरा पार ब्रह्म परमेश्वर
सिमर 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 सुख दाता ज्ञाता किया सगल जुहार
सिमर 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 सुख दाता ज्ञाता किया सगल जुहार
हो रसना रवो एक नारायण साची दरबार काबूमा
रसना रवो
एक नारायण साची दरबार काबूमा
रसना रवो एक नारायण साची दरबार काबूमा
साची दरगाह पावो मां दरगाह पावो मां साची दरगाह पावो मां
दरगाह पावो मां
जी गुरु तेरा पार ब्रह्म परमेश्वर गुरु तेरा पार ब्रह्म परमेश्वर तांता हृदय कर मन प्यार तांता हृदय कर मन
प्यार
तांता हृदय कर मन प्यार गुरु मेरा पार ब्रह्म परमेश्वर गुरु मेरा पार ब्रह्म परमेश्वर साधु संग प्राप्त जाकर तिन्ही माया एह निदान
साधु संग प्राप्त जाकर तिन्ही माया एह निदान
ओ साधु संग प्राप्त जाकर तिन्ही माया एह निदान
साधु संग प्राप्त जाकर तिन्ही माया एह निदान
जिते नहीं पाया एह निदान नहीं पाया एह नगा,
मिल नहीं पाया एह नगा, मिल नहीं पाया एह नगा।
ओ गावो गुण पीर बनन तुसा कर कृपा नानक दी जगा, कर कृपा नानक दी जगा,
कृपा नानक दी जगा,
कर कृपा नानक दी जगा,
कृपा नानक दी जगा,
कर कृपा नानक दी जगा,
कृपा नानक दी जगा,
कर कृपा नानक दी जगा,
कृपा नानक दी जगा,
कर कृपा नानक दी जगा,
कृपा नानक दी जगा,
कर कृपा नानक दी जगा,
कृपा नानक दी जगा,
कर कृपा नानक दी जगा, कृपा नानक दी जगा,
कृपा नानक दी जगा, कृपा नानक दी जगा।
गुर मेरा पार ब्रह्म परमेश्वर, गुर मेरा पार ब्रह्म परमेश्वर,
पार ब्रह्म परमेश्वर, गुर मेरा पार ब्रह्म परमेश्वर।
कांका हृदय तार मन प्या, कांका हृदय तार मन प्या,
कांका हृदय तार मन प्या, कांका हृदय तार मन प्या।
वाहिगुरु वाहिगुरु वाहिगुरु
वाहिगुरु वाहिगुरु
वाहिगुरु वाहिगुरु
वाहिगुरु
वाहिगुरु गुरु मेरा पार ब्रह्म परमेश्वर, गुरु मेरा पार ब्रह्म परमेश्वर,
पार ब्रह्म परमेश्वर, गुरु मेरा पार ब्रह्म परमेश्वर,
पार ब्रह्म परमेश्वर, गुरु मेरा पार ब्रह्म परमेश्वर,
पार ब्रह्म परमेश्वर, गुरु मेरा पार ब्रह्म परमेश्वर।
स्वाओ बड़े प्यार नाल रोजाना दी तरह असीं आपो अपने घरां बैठ के हरिजस कीर्तन गुरमत दीआं विचारां दा लाहा लैने। स्वाओ भाई साहब जी गुरु दरबार विच पहुंच चुके हैं बड़े टकार नाल, रोजाना दी तरह इसे तरह आपो अपने घरां विच बैठ के गुरमत दीआं विचारां दा लाहा लईए। स्वाओ रहिंदा समां भाई साहब जी पास इसे तरह पटका नाल बैठ के सरवण करदे आं। गज के फतेह बुलाओ आखो जी वाहिगुरु जी का खालसा वाहिगुरु जी की फतेह।
ਧੰਨ ਵਾਹਿਗੁਰੂ ਗੁਰਮੁਖ ਸੌ ਕਰ ਦੋਸਤੀ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿਤ ਜਿੰਨਾ ਸੰਦਣਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੀ ਹਾਂ ਟੁੰਡੇਦੀ ਟੁੰਡੇਦੀ ਜਗ ਸਭਾਇਆ ਜਨ ਨਾਨਕ ਵਿਰਲੇ ਕੇਈ ਕਿਨਹੀ ਵਣਜਿਆ ਕਾਂਸੀ ਤਾਂਬਾ ਕਿਨਹੀਂ ਵਣਜਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸੁਪਾਰੀ ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ
ਇਸ ਹਫਤੇ ਦੇ ਲਾਸਟ ਦੀਵਾਨ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ ਦੇਸ਼ ਵਿਦੇਸ਼ ਵਿੱਚ ਘਰਾਂ 'ਚ ਬੈਠ ਕੇ ਜਿਹੜੇ ਸੁਣਦੇ ਹਨ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਜਿੱਥੇ ਕਿਤੇ ਵੀ ਕੋਈ ਬੈਠਾ, ਕਈ ਬੜੀ ਰੀਝ ਨਾਲ ਹਾਜ਼ਰੀ ਭਰਦੇ ਹੈ, ਮੈਨੂੰ ਦੱਸਦੇ ਹੈ ਕਿ ਅਸੀਂ ਉਡੀਕ ਕਰਦੇ ਹਾਂ ਕਦੋਂ ਦੁਆਨ ਆਵੇ, ਵੇਟ ਕਰਦੇ ਹੈ। ਕਈਆਂ ਦੀ ਖੁਰਾਕ ਬਣ ਜਾਂਦੀ ਹੈ। ਮੈਂ ਵੇਖਿਆ ਬੜਿਆਂ ਦਾ ਕ੍ਰਿਕਟ ਮੈਚ ਚੱਲਦਾ ਹੁੰਦਾ ਜਦੋਂ, ਤੇ ਕਈਆਂ ਦੇ ਨਾ ਅੰਦਰ ਕੁਝ ਹੁੰਦਾ ਹੈ ਵੀ ਵੇਖੀ ਕਿੰਨਾ ਸਕੋਰ ਹੋ ਗਿਆ, ਕਿਹੜਾ ਆਊਟ ਹੋ ਗਿਆ, ਕਿੰਨੇ ਰਨ ਬਣ ਗਏ ਨੇ। ਉਹਨਾਂ ਦੇ ਅੰਦਰ ਕੁਝ ਹੁੰਦਾ, ਖੋ ਪੈਂਦੀ। ਇਸੇ ਤਰ੍ਹਾਂ ਕੋਈ ਮੂਵੀ ਵੇਖਣ ਦਾ, ਕੋਈ ਨਾਟਕ ਵੇਖਣ ਦਾ। ਇੰਡੀਆ ਵਾਲਿਆਂ ਦਾ ਕੱਲ ਬਿਗ ਬੌਸ ਸ਼ੁਰੂ ਹੋ ਗਿਆ, ਇਹਨਾਂ ਨੇ ਲੋਕਾਂ ਦੇ ਘਰਾਂ 'ਚ ਝਾਤੀਆਂ ਮਾਰਨੀਆਂ ਸਿੱਖਣੀਆਂ, ਝਾਤੀਆਂ ਮਾਰਨੀਆਂ। ਬਾਹਰਲੇ ਦੇਸ਼ਾਂ 'ਚ ਕਹਿੰਦੇ ਕਿਸੇ ਦੇ ਘਰ ਕੀ ਹੁੰਦਾ ਕੀ ਵੇਖਣਾ, ਇਹ ਝਾਤੀਆਂ ਮਾਰੀਆਂ ਜਾਂਦੀਆਂ। ਬਿਗ ਬੌਸ ਤੇ ਛੱਡੋ, ਰੋਜ਼ ਹੀ ਬੰਦਾ ਆਂਢੀ ਗੁਆਂਢੀਆਂ ਦੇ ਘਰਾਂ 'ਚ ਝਾਤੀਆਂ ਹੀ ਮਾਰਦਾ, ਆਪਣੇ ਘਰ ਘੱਟ ਵੇਖਦਾ ਲੋਕਾਂ ਦੇ ਘਰ ਕੀ ਹੋ ਰਿਹਾ। ਸਾਡੀ ਮੈਂਟੈਲਿਟੀ ਹੈ, ਸਾਡੀ ਸੋਚ, ਮਾਨਸਿਕਤਾ ਇੱਦਾਂ ਦੀ ਹੈ ਜਿਹਦੇ ਵਿੱਚ ਵੇਖਿਆ ਜਾਂਦਾ ਵੀ ਕੀ ਹੋ ਰਿਹਾ। ਸੋ ਸੁਭਾਅ ਬਣਿਆ, ਉਹ ਫਿਰ ਅੰਦਰ ਕੁਝ ਹੋਣ ਲੱਗ ਜਾਂਦਾ ਵੀ ਅੱਜ ਵੇਖਿਆ ਹੀ, ਇੱਕ ਲੱਗਣ ਲੱਗ ਗਈ ਨਾ, ਇੰਟਰਸਟ ਬਣ ਗਿਆ। ਕਈਆਂ ਵਾਰ ਕਈ ਚੀਜ਼ਾਂ ਖਾਣ ਨੂੰ ਕੁਝ ਨਾ ਹੋਵੇ ਨਾ, ਜਿਵੇਂ ਮੈਂ ਮਿੱਠਾ ਛੱਡਿਆ ਪਿੱਛੇ ਜੇ, ਤੇ ਗੰਨੇ ਅੱਜ ਕੱਲ੍ਹ ਹੈ ਨੀ, ਹਾਲਾਂਕਿ ਨੈਚੁਰਲ ਮਿੱਠਾ ਹੈ ਉਹ, ਕੋਈ ਕੈਮੀਕਲੀ ਤੇ ਹੈ ਨੀ। ਤੇ ਪਰਸੋਂ ਚੌਥੇ ਮੈਂ ਬਾਗ ਵਿੱਚ ਘੁੰਮਦਾ ਸੀ ਤੇ ਮੇਰੇ ਹੌਲ ਪੈਣ ਵੀ ਮੈਂ ਖਾ ਹੀ ਲਵਾਂ, ਤੇ ਮੈਂ ਇੱਕ ਗੰਨਾ ਚੂ ਪੀ ਲਿਆ ਵੀ ਇੱਕ, ਫਿਰ ਮੈਂ ਕਿਹਾ ਵੇਖੀ ਜਾਈਏ। ਮਤਲਬ ਐਂ ਹੁੰਦਾ ਵੀ ਹੌਲ ਪੈਂਦਾ, ਕਈਆਂ ਦਾ ਪਰੌਂਠਿਆਂ ਨੂੰ ਵੇਖ ਕੇ ਹੌਲ ਪੈਣ ਲੱਗ ਜਾਂਦਾ, ਕਈਆਂ ਦਾ ਪੀਜ਼ੇ ਨੂੰ ਵੇਖ ਕੇ ਪੈਣ ਲੱਗ ਜਾਂਦਾ, ਕਈ ਬਰਗਰ ਦੇ ਅੱਗੋਂ ਲੰਘ ਨਹੀਂ ਸਕਦੇ, ਬ੍ਰੇਕ ਹੀ ਲੱਗ ਜਾਂਦੀ। ਉਹ ਕੀ ਹੈ ਕਿ ਮਨ ਜਿਹੜਾ ਨਾ ਸਟੱਕ ਹੋ ਜਾਂਦਾ, ਮਾਇੰਡ ਕਿਤੇ ਸਟੱਕ ਹੋ ਜਾਂਦਾ, ਖੜ ਜਾਂਦਾ, ਇੱਕੋ ਹੀ ਵਾਰ ਵਾਰ ਇਮੋਸ਼ਨ ਹਾਵੀ ਹੋ ਜਾਂਦਾ, ਬਾਕੀ ਦੇ ਸਾਰੇ ਮਾਇੰਡ ਤੇ ਕੰਟਰੋਲ ਕਰ ਲੈਂਦਾ ਇੱਕ ਇਮੋਸ਼ਨ। ਜਿਵੇਂ ਕਾਮ ਹੈ, ਜਦੋਂ ਸਿਰ ਤੇ ਸਵਾਰ ਹੋਵੇ ਬਾਕੀ ਸਾਰਾ ਕੁਛ ਫਿਰ ਸੋਚਣਾ ਨਹੀਂ, ਫਿਰ ਨਹੀਂ ਵੇਖਦਾ, ਫਿਰ ਇੱਕ ਚੀਜ਼ ਹਾਵੀ ਹੋ ਜਾਂਦੀ। ਗੁੱਸਾ ਵੀ ਇੱਦਾਂ ਹੀ, ਗਲਤ ਠੀਕ, ਜੇਲ੍ਹ ਹੋਏਗੀ ਕੀ ਹੋਏਗਾ, ਮਾਫ਼ੀ ਮੰਗਣੀ ਪਏਗੀ, ਬਾਅਦ ਵੇਖਾਂਗੇ, ਇੱਕ ਵਾਰੀ ਮਾਇੰਡ ਦੇ ਉੱਤੇ ਹਾਵੀ ਹੋ ਜਾਂਦਾ। ਇੱਦਾਂ ਹੀ ਕਈ ਤਰ੍ਹਾਂ ਦੀ ਭੁੱਖ ਹੈ, ਕਈ ਤਰ੍ਹਾਂ ਦੀ ਇੱਦਾਂ ਇੱਕ ਸੋਚ ਹਾਵੀ ਹੋ ਜਾਂਦੀ, ਸਾਰਾ ਕੁਛ ਹੀ ਫਿਰ ਹੁਣ ਜਿਵੇਂ ਕੁਝ ਹੋਣ ਨਹੀਂ ਲੱਗ ਪੈਂਦਾ। ਜਿਵੇਂ ਵਿਖਾਈਏ ਵੇਖੀਏ, ਤੇ ਕਈ ਹੁੰਦੇ ਆ ਜਿਹਨਾਂ ਨੂੰ ਦੀਵਾਨ ਇੱਦਾਂ ਲੱਗਦਾ, ਥੋੜੇ ਜਿਹੇ ਹੈ, ਆਪਾਂ ਇਹ ਨਹੀਂ ਕਹਿ ਸਕਦੇ ਵੀ ਲੱਖਾਂ ਲੋਕ ਹੈ, ਸੈਂਕੜੇ ਸੈਂਕੜੇ ਮੈਂ ਕਹਿ ਰਿਹਾ, ਉਹਦਾ ਹਜ਼ਾਰਾਂ ਹੀ ਸੁਣ ਲੈਂਦੇ ਆ। ਚਲੋ ਕਈ ਵਾਰੀ ਲੱਗਾ ਤੇ ਸੁਣੀ ਜਾਂਦੇ ਆ, ਨਹੀਂ ਲੱਗਾ ਤੇ ਨਾ ਸਹੀ, ਸਾਹਮਣੇ ਆ ਗਿਆ ਤੇ ਸੁਣ ਲਿਆ, ਨਹੀਂ ਤੇ ਨਾ ਸਹੀ। ਕਈਆਂ ਨੇ ਤੇ ਜਿੱਦਣ ਮੈਨੂੰ ਮਿਲਣਾ ਹੁੰਦਾ ਵੀ ਕੱਲ੍ਹ ਨੂੰ ਮਿਲ ਜਾਣਾ, ਫਿਰ ਉਹ ਰਾਤ ਨੂੰ ਇਕੱਠੀ ਵੀਡੀਓ ਸੁਣਦੇ ਨੇ ਵੀ ਕੱਲ੍ਹ ਨੂੰ ਜੇ ਗੱਲ ਪੁੱਛ ਲਈ ਕੋਈ, ਫਿਰ ਕਈ ਇੱਦਾਂ ਵੀ ਕਰਦੇ। ਮਤਲਬ ਕੀ ਹੈ ਕਿ ਕਈਆਂ ਨੂੰ ਇੱਦਾਂ ਅੰਦਰ ਹੁੰਦਾ ਵੀ ਸੁਣੀਏ, ਉਹ ਹੁੰਦੇ ਆ ਸੈਂਕੜੇ ਉਂਗਲਾਂ ਤੇ ਗਿਣੇ ਜਾਣ ਵਾਲੇ। ਕਈਆਂ ਦਾ ਉਦਾਂ ਪਰਿਵਾਰਕ ਪਿਆਰ ਹੁੰਦਾ, ਆਪਾਂ ਵੇਖੀਦਾ ਮਿਲਦੇ ਆ, ਉਹਨਾਂ ਨੂੰ ਬਾਬਿਆਂ ਵਾਲੀਆਂ ਗੱਲਾਂ ਕਰਦੇ ਸੀ ਉਦੋਂ ਵੀ ਸੱਤ ਬਚਨ, ਅੱਜ ਵਾਲੀਆਂ ਕਰਦੇ ਅੱਜ ਵੀ ਸੱਤ ਬਚਨ, ਉਹ ਸੱਤ ਬਚਨ ਵਾਲੇ ਵੀ ਬਸ ਜੋ ਹੈ ਠੀਕ ਹੀ ਹੈ, ਸਾਨੂੰ ਨੀ ਪਤਾ ਕੀ ਹੋ ਰਿਹਾ, ਉਹ ਇਦਾਂ ਦੇ ਆ। ਕੁਛ ਹੈਗੇ ਆ ਜਿਹੜੇ ਬੜੀ ਬਰੀਕੀ ਨਾਲ ਪੜ੍ਹੇ ਲਿਖੇ ਵੀ ਹੈ, ਕਈ ਦਿਮਾਗੀ ਹੈ, ਉਹ ਫਿਰ ਵੇਖਦੇ ਆ ਵੀ ਇਹ
ਕਿੱਦਾਂ ਹੁੰਦੀ ਹੈ, ਮੈਂਟਲੀ ਬੰਦਾ ਸਟਰੋਂਗ ਹੁੰਦਾ ਹੈ, ਇੱਦਾਂ ਦਾ ਕੁਛ ਉਹ ਫਿਰ ਇੱਦਾਂ ਵੇਖ ਆਪਣੇ ਆਪਣੇ ਨਜ਼ਰੀਏ ਨਾਲ ਹੈ। ਪਰ ਜੇ ਕੋਈ ਤੇ ਸੱਚੀ ਗੱਲ ਹੈ ਇਹ ਵੀ ਲਗਨ ਲੱਗੇ ਨਾ ਹੌਲ ਜਿਹਾ ਪਵੇ। ਮੈਨੂੰ ਚੇਤਾ ਜਦੋਂ ਮੈਂ ਜਾਂਦਾ ਸੀ ਦੁਆ ਨੂੰ ਸੁਣਨ ਨਿੱਕਿਆ ਹੁੰਦੇ ਆ, ਜੇ ਕਦੇ ਸਾਣ ਨੀ ਮੈਂ ਲੰਦਾ ਪੈਂਦਾ ਤੇ ਜੇ ਐਂ ਲੱਗਣਾ ਵੀ ਲੱਗ ਗਈ ਤੇ ਐਂ ਹੁੰਦਾ ਸੀ ਵੀ ਮੌਤ ਹੋ ਗਈ, ਅਸੀਂ ਤੇ ਮੈਂ ਤੇ ਪਿੱਛੇ ਰਹਿ ਗਿਆ। ਮੈਂ ਸਭ ਤੋਂ ਅੱਗੇ ਪੈਂਦਾ ਸੀ ਦੁਆ ਨੂੰ ਤੇ ਪਹਿਲਾਂ ਜਾ ਕੇ ਬਹਿਣਾ, ਜਦੋਂ ਆਉਣ ਤੋਂ ਪਹਿਲਾਂ ਵੀ ਮਹਾਂਪੁਰਖਾਂ ਨੇ ਆਉਣਾ ਮੈਂ ਉਦੋਂ ਪਹਿਲਾਂ ਬੈਠਾ ਜਾ ਕੇ। ਤੇ ਮੈਨੂੰ ਚੇਤਾ ਹੈ ਵੀ ਜੇ ਕਿਤੇ ਲੰਗਰ ਚ ਫਿਰਦੇ ਆ ਜਾਂ ਕਿਤੇ ਪਾਣੀ ਪੀਂਦੇ ਆ ਜਾਂ ਟਰਾਲੀ ਤੋਂ ਉਤਰਦੇ ਆ ਲੇਟ ਹੋ ਗਏ ਉਧਰੋਂ, ਤੇ ਐ ਲੱਗਣਾ ਵੀ ਬਸ ਗੋਲੀ ਵਾਂਗੂ ਵੱਜਣਾ, ਉੱਥੇ ਨਾ ਚਾਹ ਨਾ ਰੋਟੀ, ਉੱਥੇ ਬਹਿ ਜਾਓ ਬਹਿ ਜਾ ਕੇ। ਸੱਚੀ ਭੁੱਖ ਲੱਗਦੀ ਸੀ ਤੇ ਉਹ ਮੈਂ ਪੜ੍ਹਦਾ ਹੁੰਦਾ ਸੀ ਵੀ ਇਹ ਭੁੱਖ ਪਿਆਰੀ ਏ ਹਰ ਵੇਲੇ ਲੱਗਦੀ ਰਵੇ, ਗੰਗਾ ਇਹ ਦਰਸ਼ਨ ਦੀ ਹਰ ਵੇਲੇ ਵਗਦੀ ਰਵੇ। ਸਾਡੇ ਵਾਲੇ ਦਰਸ਼ਨ ਦੀ ਗੰਗਾ ਨੀ, ਮਤਲਬ ਜਿਹੜੀ ਦਿਦਾਰਿਆਂ ਦੀ ਉਹਦੀ ਵਿਚਾਰੇ ਦੀ ਕਾਹਦੀ ਗੰਗਾ ਵਗਣੀ। ਉਹ ਤੇ ਨਾ ਮਤਲਬ ਗੰਗਾ ਕਹੀਏ ਬਈ ਦਿਦਾਰਿਆਂ ਦੀ ਗੰਗਾ, ਗੰਗਾ ਇਹ ਦਰਸ਼ਨ ਦੀ ਹਰ ਵੇਲੇ ਵਗਦੀ ਰਵੇ। ਇਹ ਭੁੱਖ ਪਿਆਰੀ ਏ ਹਰ ਵੇਲੇ ਲੱਗਦੀ ਰਵੇ। ਤੇ ਉਹ ਨਾ ਜਿਵੇਂ ਸੱਪ ਬੀਨ ਤੇ ਆਉਂਦਾ ਐ, ਕਿੱਦਾਂ ਬੰਦਾ ਧੁਨ ਮੰਤਰ ਪੜ੍ਹੈ, ਸਰਪ ਅਰਪ ਦੇਤ ਤਨ ਮਨ ਦੰਤ ਹੰਤ ਹੋਤ ਗੋਤ ਲਾਜ ਗਹਿ ਲੀਜੀਏ। ਆਪਾਂ ਪੜ੍ਹਦੇ ਨਾ ਪਹਿਲਾਂ ਭਾਈ ਗੁਰਦਾਸ ਜੀ ਦਾ ਕਵਿ, ਵੀ ਜਦੋਂ ਸੁਣਦਾ ਹੈ ਧੁਨ ਸੱਪ ਕੰਪਨ ਸੁਣਦਾ ਹੈ ਨਾ, ਬੀਨ ਨਾਲ ਨਹੀਂ ਆਉਂਦਾ, ਬੀਨ ਦੀ ਆਵਾਜ਼ ਨਾਲ ਇੱਕ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ, ਸੱਪ ਉਹਦੇ ਨਾਲ ਆਉਂਦਾ ਹੈ ਵਾਈਬ੍ਰੇਟ। ਉਹ ਵਾਈਬ੍ਰੇਸ਼ਨ ਹੈ ਜਿਹੜੀ ਕਈ ਵਾਰੀ ਨਾ ਕੱਪੜੇ ਧੋਣ ਵਾਲੀਆਂ ਮਸ਼ੀਨਾਂ 'ਚ ਵੀ ਹੈਗੀ। ਕੱਪੜੇ ਧੋਣ ਵਾਲੀ ਮਸ਼ੀਨ ਦੇ ਨੇੜੇ ਤੇੜੇ ਜ਼ਰੂਰ ਨਿਗਾਹ ਮਾਰਨੀ ਚਾਹੀਦੀ ਹੈ, ਸੱਪ ਆ ਸਕਦਾ। ਆਪਣੇ ਵੀ ਆ ਗਿਆ ਸੀ, ਦੋ ਮੈਂ ਵੇਖੇ ਹੈ। ਉਹ ਜਦੋਂ ਮਸ਼ੀਨ ਚੱਲਦੀ ਹੈ ਨਾ, ਕੁਰ ਕਰ ਦੀ ਆਵਾਜ਼ ਆਉਂਦੀ ਹੈ, ਸਪੇਰੇ ਨੂੰ ਤੁਸੀਂ ਵੇਖਿਓ ਤੇ ਟਿਊਨਿੰਗ ਕਰਦਾ, ਸੱਪ ਅਸਲ ਵਿੱਚ ਆਉਂਦਾ ਉਦੋਂ ਹੈ ਜਦੋਂ ਨਾ ਵੇਖਿਓ। ਇੱਕ ਤੇ ਨਾ ਉਹ ਵਿੱਚ ਨਾਗਨ ਨੂਗਨ ਜੀ ਵਜਾ ਦਿੰਦੇ ਨੇ, ਉਹਦੇ ਨਾਲ ਨਹੀਂ ਸੱਪ ਆਉਂਦਾ ਵੀ ਤੇਰੀ ਟਿਊਨ ਸੁਣ ਕੇ। ਸਪੇਰਾ ਜਦੋਂ ਬੀਨ ਵਜਾਉਂਦਾ ਉਹ ਕਰ, ਦੇਖਿਆ ਚੇਤਾ ਤੁਹਾਨੂੰ, ਸੱਪ ਆਵਾਜ਼ ਮਾਰਦਾ ਕਰ ਕਰ, ਏਦਾਂ ਆਵਾਜ਼ ਮਾਰਦਾ। ਜਦੋਂ ਇਹ ਆਉਂਦਾ ਤੇ ਵਾਈਬ੍ਰੇਟ ਵਾਈਬ੍ਰੇਸ਼ਨ ਹੁੰਦੀ ਹੈ। ਆਪਾਂ ਜੇ ਮੂੰਹ ਨਾਲ ਵੀ ਬੋਲਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਵਾਈਬ੍ਰੇਸ਼ਨ ਹੁੰਦੀ ਹੈ, ਜਿਵੇਂ ਕਰ ਕਰ, ਕਈ ਘਰਾਂ 'ਚ ਲੱਗ ਗਏ ਹੋਣਗੇ ਵੇਖ ਕੇ ਕਰਨ, ਸੋਫਿਆਂ 'ਤੇ ਬਹਿ ਕੇ ਵੀ ਕਰ ਕਰ ਕਰਕੇ, ਵੀ ਵਾਈਬ੍ਰੇਸ਼ਨ ਹੁੰਦੀ, ਵਾਈਬ੍ਰੇਟ ਹੁੰਦਾ ਮਾਈਂਡ। ਜਦੋਂ ਉਹ ਕਰ ਦੀ ਆਵਾਜ਼ ਆਉਂਦੀ ਨਾ, ਵਾਈਬ੍ਰੇਸ਼ ਵਾਈਬ੍ਰੇਸ਼ਨ ਹੁੰਦੀ। ਹੁਣ ਕੀ ਹੈ ਕਿ ਉਹ ਜਦੋਂ ਸੱਪ ਆਉਂਦਾ ਹੈ, ਉਹ ਜਦੋਂ ਆਵਾਜ਼ ਆਉਂਦੀ ਹੈ ਨਾ, ਉਹ ਵਾਈਬ੍ਰੇ, ਉਹਦੇ ਨਾਲ ਉਹ ਇੰਨਾ ਅਟੈਚ ਹੋ ਜਾਂਦਾ, ਸੁੰਨ ਹੋ ਜਾਂਦਾ। ਫਿਰ ਉਹ ਇਹ ਨਹੀਂ ਵੇਖਦਾ ਕਿ ਬੰਦਾ ਫੜ ਕੇ ਪਟਾਰੀ 'ਚ ਬੰਦ ਕਰ ਲੂ, ਮਾਰ ਦੂ ਮੈਨੂੰ, ਧੁਨ ਮੰਤਰ ਪੜ੍ਹੈ, ਉਹ ਜਦੋਂ ਆਵਾਜ਼ ਦਿੰਦਾ ਹੈ, ਸਰਪ ਅਰਪ ਦੇਤ ਤਨ ਮਨ, ਫਿਰ ਦੰਤ ਹੰਤ ਹੋਤ ਗੋਤ ਲਾਜ ਗਹਿ ਲੀਜੀਏ। ਕਹਿੰਦੇ ਲਾਜ ਲੱਗੇ ਉਹਦੀ ਗੋਤ ਨੂੰ, ਗੋਤ ਮਤਲਬ ਸੱਪ ਜਾਤ ਨੂੰ, ਸੱਪ ਜਾਤ ਹੈ ਨਾ, ਜਿਵੇਂ ਮਨੁੱਖ ਜਾਤ ਹੈ, ਇੱਕੋ ਹੀ ਜਾਤ ਹੈ ਮਨੁੱਖ, ਮਨੁੱਖ ਜਾਤੀ। ਕਹਿੰਦੇ ਸੱਪ ਜਾਤੀ ਨੂੰ ਲਾਜ ਲੱਗੇ ਜੇ ਆਵੇ, ਅਸਲੀ ਹੋਏਗਾ ਤੇ ਆਏਗਾ ਜ਼ਰੂਰ ਸੱਪ, ਏਦਾਂ ਹੀ ਹੈ। ਹੁਣ ਜਦੋਂ ਨਾ ਇੱਕ ਉਹ ਖਿੱਚ ਪੈਦਾ ਹੋ ਜਾਂਦੀ ਹੈ, ਜਿੱਦਾਂ ਸੱਪ ਦੇ ਹੁੰਦੇ ਹੈ, ਇੱਕ ਜਦੋਂ ਬੰਦੇ ਦੇ ਅੰਦਰ ਇਦਾਂ ਦੀ ਲਗਨ ਲੱਗ ਜਾਂਦੀ ਹੈ, ਲੱਗ ਗਈ ਲਗਨ ਜਿਨ੍ਹਾਂ ਨੂੰ ਤੇਰੀ ਦੁਨੀਆਂ ਸਭ ਭੁੱਲ ਜਾਂਦੀ ਹੈ। ਇਹ ਵੀ ਧਾਰਨਾ ਪੜ੍ਹ, ਦੁਨੀਆਂ ਭੁੱਲ ਜਾਂਦੀ ਸਾਰੀ। ਮੀਰਾਂ ਨੇ ਰੱਬ ਨਾਲ ਪਿਆਰ ਸੀ ਕੀਤਾ, ਪ੍ਰੇਮ ਪਿਆਲਾ ਜ਼ਹਿਰ ਪਿਆਲਾ ਭਰ ਕੇ ਪੀਤਾ, ਉਹ ਇੱਕ ਲਗਨ ਹੈ। ਹੁਣ ਜਿਹੜੀ ਅਸੀਂ ਗੱਲ ਕਰਦੇ ਹਾਂ ਇੱਕ ਵਾਰ ਨਾ ਇਦਾਂ ਨਾ ਹੌਲ ਪਾਈ ਪਵੇ ਹੁਣ ਅਗਲਾ ਕਹਿੰਦਾ ਇਹ ਕਿਵੇਂ ਪੈ ਸਕਦਾ ਤੈਨੂੰ ਪੀਜ਼ੇ ਲਈ ਨਹੀਂ ਪੈਂਦਾ ਐਂ ਪੈਂਦਾ ਤੈਨੂੰ ਪਰੌਂਠਿਆਂ ਲਈ ਨਹੀਂ ਪੈਂਦਾ ਐਂ ਪੈਂਦਾ ਤੈਨੂੰ ਨਿਆਣਿਆਂ ਨੂੰ ਮਿਲਣ ਲਈ ਨਹੀਂ ਪੈਂਦਾ ਐਂ ਪੈਂਦਾ ਤੈਨੂੰ ਮਾਂ ਨੂੰ ਮਿਲਣ ਨੂੰ ਜੀ ਨਹੀਂ ਕਰਦਾ ਦੋ ਕੁ ਮਹੀਨਿਆਂ ਬਾਅਦ ਐਂ ਪੈਂਦਾ ਐਂ ਪੈਂਦਾ ਨੈਚੁਰਲ ਲੈ ਇਹ ਬਸ ਇੰਨਾ ਫਰਕ ਹੈ ਪੈਂਦਾ ਸਭ ਨੂੰ ਹੈ ਕਿਸੇ ਨੂੰ ਕਿਸੇ ਚੀਜ਼ ਦਾ ਪੈਂਦਾ ਕਿਸੇ ਨੂੰ ਕਿਸੇ ਚੀਜ਼ ਦਾ ਪੈਂਦਾ ਹੁੰਦਾ ਸਭ ਕੋਲ ਹੀ ਹੈ ਇਹ ਨਹੀਂ ਵੀ ਇਹਦੇ ਕੋਲ ਹੈ ਬਾਕੀਆਂ ਕੋਲ ਹੈ ਨਹੀਂ ਸਭ ਕੋਲ ਹੁੰਦਾ ਰੇਸ ਵੀ ਹੁੰਦੀ ਹੈ ਪੈਟਰੋਲ ਵੀ ਹੁੰਦਾ ਪਰ ਕਈਆਂ ਦਾ ਸਟੇਅਰਿੰਗ ਹੋਰ ਪਾਸੇ ਹੈ ਕਈਆਂ ਦਾ ਇਸ ਪਾਸੇ ਹੈ ਮਤਲਬ ਹੁੰਦਾ ਸਾਰਿਆਂ ਕੋਲ ਹੈ ਇਹ ਨਹੀਂ ਕਿ ਹੁੰਦਾ ਵੀ ਪਿਆਰ ਤੇ ਸਭ ਕੋਲ ਹੁੰਦਾ ਕਈਆਂ ਦਾ ਕਿਸੇ ਲਈ ਕਈਆਂ ਦਾ ਕਿਸੇ ਲਈ ਕਈਆਂ ਦਾ ਕਿਸੇ ਲਈ ਠੀਕ ਹੈ ਹੁਣ ਜੇ ਪੈਦਾ ਹੋ ਜਾਏ ਉਪਰੀਤ ਖਿੱਚ ਫਿਰ ਐਸੀ ਮਾਧੋ ਖਿੱਚ ਤੜੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੱਚ ਤੜੀ ਖਿੱਚ ਕੇ ਕਹਿੰਦੇ ਤਣੀ ਹੋਈ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਕਹਿੰਦੇ ਲੱਗ ਜਾਂਦੀ ਫਿਰ ਜਿਵੇਂ ਬੰਦਾ ਮੈਚ ਲੱਗਿਆ ਕੋਈ ਹੋਰ ਕੰਮ ਹੁੰਦਾ ਏਦਾਂ ਹੀ ਫਿਰ ਇਹ ਵੀ ਲਗਨ ਲੱਗਦੀ ਹੈ ਅਗਲੇ ਡਾਟਾ ਬਚਾਉਂਦੇ ਫਿਰਦੇ ਕਿਤੇ ਗਰੀਬ ਬੰਦੇ ਨਾ ਇੰਨੇ ਚ ਪੈਸੇ ਵੀ ਨੀ ਫੋਨ ਚ ਹੁੰਦੇ ਵੀ ਯੂਟਿਊਬ ਤੇ ਸਾਰਾ ਦੀਵਾਨ ਸੁਣ ਸਕਣ ਘੰਟਾ ਕੁ ਚੱਲਦਾ ਉਹ ਤੇ ਉੱਡ ਜਾਂਦਾ ਕਈ ਵਾਰੀ ਮੁੱਕ ਗਏ ਸਾਰੇ ਤੇ ਅਮੀਰ ਵੀ ਨਹੀਂ ਨਾ ਤੇ ਕਈਆਂ ਦੇ ਤੇ ਫੋਨ ਵਿੱਚ ਪਾਉਣ ਜੋਗੇ ਪੈਸੇ ਵੀ ਨਹੀਂ ਪਰ ਕਈ ਸਰਫੇ ਕਰ ਕਰਕੇ ਵੀ ਬਚਾ ਬਚਾ ਕੇ ਰੱਖਦੇ ਆ ਤੇ ਫਿਰ ਵੀ ਲੁਕ ਲੁਕ ਕੇ ਕਈਆਂ ਦੇ ਘਰ 'ਚ ਨਹੀਂ ਸੁਣਦੇ ਫਿਰ ਚੋਰੀ ਸੁਣਦੇ ਕੋਈ ਕਿਤੇ ਬਹਿ ਕੇ ਕੋਈ ਲੁਕ ਕੇ ਕੋਈ ਕਿਤੇ ਵੜ ਕੇ ਕਈ ਕਿਸੇ ਦੇ ਘਰੇ ਜਾ ਕੇ ਤਰਲਾ ਮਾਰਦੇ ਵੀ ਮੈਨੂੰ ਸੁਣਾ ਦੇ ਸੱਚੀ ਸਾਡੇ ਮੈਨੂੰ ਚੇਤਾ ਹੈ ਕਿ ਸਾਡੇ ਘਰਾਂ 'ਚ ਦੀਵਾਨ ਤੇ ਨਹੀਂ ਸੀ ਜਾਂਦੇ ਸਾਡੇ ਟੱਬਰ 'ਚ ਨਹੀਂ ਸੀ ਜਾਂਦਾ ਕੋਈ ਪਹਿਲਾਂ ਜਦੋਂ ਮੈਂ ਜਾਣ ਤੇ ਸਾਡੇ ਪਿੰਡ ਨਾ ਇੱਕ ਪਰਿਵਾਰ ਸੀ ਉਹ ਜਾਂਦਾ ਸੀ ਹਰ ਥਾਂ ਤੇ ਟਰਾਲੀ ਲੈ ਕੇ ਉਹਨਾਂ ਨੇ ਜਾਣਾ ਤੇ ਮੈਨੂੰ ਚੇਤਾ ਹੈ ਭਈ ਮੈਂ ਉਹਨਾਂ ਨੂੰ ਮੈਨੂੰ ਪਤਾ ਸੀ ਵੀ ਜੇ ਮੈਂ ਗਿਆ ਕੱਲਾ ਵੀ ਚੱਲੋ ਟਰਾਲੀ ਲੈ ਕੇ ਉਹ ਕਹਿਣਗੇ ਵੀ ਅਸੀਂ ਤੂੰ ਕੱਲਾ ਆ ਗਿਆ ਤੇ ਸਾਡਾ ਟੱਬਰ ਜਾਏਗਾ ਤੇ ਟਰਾਲੀ ਤੇ ਖਾਲੀ ਜਾਏਗੀ ਫਿਰ ਮੈਨੂੰ ਚੇਤਾ ਹੈ ਵੀ ਮੈਂ 15-20 ਘਰਾਂ 'ਚ ਬੀਬੀਆਂ ਨੂੰ ਬਣਾਉਣਾ ਵੀ ਚੱਲ ਬੇਬੇ ਚੱਲੀਏ ਦੀਵਾਨ ਲੱਗੇ ਇੱਕ ਤਿਆਰ ਫਿਰ ਦੂਜੀ ਨੂੰ ਤੀਜੀ ਨੂੰ ਚੌਥੀ ਨੂੰ 15 ਇਕੱਠੀਆਂ ਕਰਨੀਆਂ ਪਹਿਲਾਂ ਫਿਰ ਉਹਨਾਂ ਦੇ ਘਰ ਜਾ ਕੇ ਕਹਿਣਾ ਵੀ ਲੈ ਚੱਲ ਟਰਾਲੀ ਆ ਫਿਰ 15-20 ਜਾਣ ਨੂੰ ਕਹਿੰਦੀਆਂ ਫਿਰ ਅਗਲੇ ਕਹਿਣਾ ਚਲੋ ਫਿਰ ਉਹਨਾਂ ਨੇ ਫਟਾਫਟ ਤਿਆਰੀ ਕਰ ਲੈਣੀ ਫਿਰ ਗੁਰਦੁਆਰੇ ਅਨਾਊਂਸ ਕਰਾ ਦੇਣਾ ਵੀ ਦੀਵਾਨ ਚੱਲੇ ਆ ਤੇ ਟਰਾਲੀ ਤੇ ਹੀ ਜਾਣਾ ਇੱਥੇ ਚੱਲੋ ਉੱਥੇ ਚੱਲੋ ਰਾਤਾਂ ਨੂੰ ਸਫ਼ਰ ਕਰੋ ਉਹ ਤੇ ਫਿਰ ਬੰਦਾ ਨਾ ਕੋਈ ਰਾਹ ਲੱਭਦਾ ਫਿਰਦਾ ਰਹਿੰਦਾ ਹੈ ਜਿਵੇਂ ਆਸ਼ਕ ਨਹੀਂ ਹੁੰਦੇ ਜਿਹੜੇ ਕਿਵੇਂ ਕੰਧਾਂ ਕੋਠੇ ਟੱਪਦੇ ਫਿਰਦੇ ਰਹਿੰਦੇ ਆ ਬਹਾਨੇ ਨੇ ਬਣਾ ਬਣਾ ਕੇ ਗੱਲਾਂ ਉਹਤੇ ਰਜਾਈ ਚ ਮੂੰਹ ਦੇ ਕੇ ਫੋਨ ਤੇ ਲੱਗੇ ਹੀ ਰਹਿੰਦੇ ਫਿਰ ਨਾ ਦਿਨ ਵਹਿੰਦੇ ਨੇ ਨਾ ਰਾਤ ਤੇ ਇਹ ਕੀ ਹੈ ਕਿ ਉਹ ਇਸ਼ਕ ਮਜਾਜੀ ਇੱਕ ਇਸ਼ਕ ਹਕੀਕੀ ਹੈ ਵੀ ਇੱਕ ਹੁੰਦਾ ਹਕੀਕਤ ਨਾਲ ਅਸਲੀਅਤ ਨਾਲ ਰਿਐਲਿਟੀ ਨਾਲ ਸੱਚਾਈ ਨਾਲ ਇੱਕ ਮਜਾਜਾਂ ਨਾਲ ਇਸ਼ਕ ਹੁੰਦਾ ਹੈ ਕਿਸੇ ਦਾ ਮਜਾਜ ਵੇਖ ਕੇ ਇਸ਼ਕ ਲੱਗ ਗਿਆ ਮਜਾਜ ਖਤਮ ਹੋ ਗਿਆ ਇਸ਼ਕ ਖਤਮ ਹੋ ਗਿਆ ਵਿਆਹ ਕੇ ਲੈ ਆਉਂਦਾ ਕਹਿੰਦਾ ਸਵਰਗ ਆ ਗਿਆ ਬਾਅਦ ਚ ਕਹਿੰਦਾ ਨਰਕ ਬਣ ਗਿਆ ਆਇਆ ਸੀ ਸਵਰਗ ਮੇਰੀ ਜ਼ਿੰਦਗੀ ਦੇ ਨਰਕ ਬਣ ਗਈ ਇਹ ਮਜਾਜ ਨਾਲ ਇਸ਼ਕ ਹੈ ਤਾਂ ਹੀ ਮੈਂ ਕਹਿੰਦਾ ਨਾ ਵੀ ਮਜਾਜ ਅਗਲਾ ਤੁਹਾਡੇ ਨਾਲ ਪਿਆਰ ਕਰਕੇ ਬਹਿ ਗਿਆ ਕਿਹਦੇ ਨਾਲ ਕੀਤਾ ਉਹਨੇ ਮਜਾਜ ਨਾਲ ਕੀਤਾ ਜਿਹਦੇ ਉਹਨੂੰ ਅਸਲੀਅਤ ਦਾ ਪਤਾ ਲੱਗੂ ਉਹਦੇ ਟੁੱਟ ਜੂ ਹਮੇਸ਼ਾ ਹਕੀਕਤ ਹੈ ਜਿਹੜੀ ਉਹ ਸਾਹਮਣੇ ਰੱਖੋ ਮਜਾਜ ਨਹੀਂ ਬਾਹਰੀ ਰੂਪ ਨੇ, ਆਰਟੀਫਿਸ਼ਲ ਨਾ ਰੱਖੋ। ਜਿੱਥੇ ਪਿਆਰ ਪਾਉਣਾ ਹੈ ਉੱਥੇ ਆਪਣੀ ਅਸਲੀਅਤ ਵਿਖਾਓ। ਅਗਲਾ ਤੁਹਾਨੂੰ ਜਿੱਦਾਂ ਦੇ ਹੈਗੇ ਹੋ ਉਦਾਂ ਪਸੰਦ ਕਰੇ। ਰਿਐਲਿਟੀ, ਹਕੀਕਤ, ਸਾਰਾ ਸੁਭਾਅ ਵਿਖਾਓ ਅਗਲੇ ਨੂੰ ਵੀ ਆਹ ਮੇਰਾ ਅਸਲ ਸੁਭਾਅ ਹੈ, ਹਕੀਕਤ ਆਹ ਹੈ। ਪਿਆਰ ਕਰਨਾ ਹਕੀਕਤ ਨੂੰ ਕਰ, ਮਜਾਜ ਨੂੰ ਨਹੀਂ। ਹੈ ਕਿ ਆ ਮੇਰੇ ਨਖਰੇ ਨੂੰ ਨਹੀਂ, ਮੇਰੇ ਆਰਟੀਫਿਸ਼ਲ ਨਹੀਂ ਕੁਛ ਵੀ, ਅਸਲੀਅਤ। ਜਿੱਦਾਂ ਦਾ ਬੰਦਾ ਹੋਵੇ, ਜਿੱਦਾਂ ਦੀ ਔਰਤ ਹੋਵੇ, ਜਦੋਂ ਉਹ ਅਸਲੀ ਰੂਪ ਵਿੱਚ ਉਹਦੇ ਨਾਲ ਕੋਈ ਪਿਆਰ ਕਰੇਗਾ ਫਿਰ ਉਹਦੀ ਅਸਲੀਅਤ ਤੇ ਅੱਜ ਵੀ ਉਹੀ ਹੈ ਤੇ ਕੱਲ ਵੀ ਉਹੀ ਹੈ। ਇੱਕ ਹੈ ਉੱਪਰੋਂ ਰੂਪ ਨੂੰ ਬਾਹਰੋਂ ਵੇਖ ਲਿਆ, ਉਹਨੇ ਪਿਆਰ ਕਰ ਲਿਆ, ਬਾਅਦ ਵਿੱਚੋਂ ਕੁਝ ਹੋਰ ਨਿਕਲਦਾ। ਮਤਲਬ ਹਕੀਕਤ ਹੋਵੇ ਤੇ ਔਖੇ ਨਹੀਂ ਹੋਵਾਂਗੇ, ਅਸਲ ਹੋਵੇ ਨਾ। ਮਤਲਬ ਅਗਲਾ ਸਾਹਮਣੇ ਮੇਕਅਪ ਲਾ ਕੇ ਜਾਏ ਵੀ ਮੈਂ ਤੇ ਆ ਆਇਆ, ਤੇ ਬੰਦਾ ਵੀ ਆਪਣੀ ਪੱਗ ਲਾ ਕੇ ਵਿਖਾ ਦੇ ਵੀ ਵਾਲ ਵੂਲ ਹੈ ਨੀ ਮੇਰੇ ਸਿਰ ਤੇ, ਗੰਜਾ ਹੀ ਆ, ਵੇਖ ਲੈ ਕਰਨਾ ਤੇ ਗੱਲ ਹੈ ਕਿ ਨਹੀਂ। ਗੱਲ ਆਪ ਸ਼ਬਦ ਪੜੀਏ, ਕਥਾ ਫੇਰ ਕਰਦੇ ਆ। ਚਲੋ, ਮਤਲਬ ਇਹ ਹੈ ਮੇਰੇ ਕਹਿਣ ਦਾ ਬਈ ਕਈ ਦੀਵਾਨ ਦੀ ਵੇਟ ਕਰਦੇ ਨੇ। ਮੈਂ ਇਹ ਕਹਿਣਾ ਚਾਹੁੰਦਾ ਸੀ, ਕਈਆਂ ਦੇ ਅੰਦਰ ਲਗਨ ਲੱਗੀ ਹੁੰਦੀ ਹੈ ਵੀ ਆਪਾਂ ਸੁਣੀਏ ਕਦੋਂ ਟਾਈਮ ਆਵੇ, ਅਸੀਂ 7 ਵਜੇ ਲਾਈਏ। ਕਈ ਹੁੰਦਾ ਵੀ ਆ ਗਿਆ ਆ ਗਿਆ, ਨਹੀਂ ਆਇਆ ਨਾ, ਲੱਗਿਆ ਲੱਗਿਆ, ਨਹੀਂ ਲੱਗਿਆ ਨਾ, ਸਾਹਮਣੇ ਆ ਗਿਆ ਸੁਣ ਲਿਆ, ਨਹੀਂ ਦੇਣਾ ਸੀ। ਪਰ ਕਈ ਪੱਕੇ ਹੁੰਦੇ ਤੇ ਉਹ ਪੱਕੇ ਨਹੀਂ ਹਿੱਲਦੇ, ਉਹ ਭਾਵੇਂ ਲੋਕਡਾਊਨ ਹੋਵੇ ਭਾਵੇਂ ਨਾ ਹੋਵੇ, ਦਿਨ ਹੋਵੇ ਰਾਤ ਹੋਵੇ, ਉਹਨਾਂ ਨੇ ਟਾਈਮ ਕੱਢ ਹੀ ਲੈਣਾ। ਸੋ ਇਸ ਕਰਕੇ ਇੱਥੇ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਕਹਿੰਦੇ, ਜਿੱਥੇ ਚੱਜ ਦੀਆਂ ਗੱਲਾਂ ਹੋਣ, ਜਿੱਥੇ ਗਿਆਨ ਰਿੜਕਿਆ ਜਾਵੇ ਉੱਥੇ ਬੈਠ, ਉੱਥੇ ਬਹਿ ਜਿੱਥੇ ਗਿਆਨ ਰਿੜਕਿਆ ਜਾਵੇ। ਤਿਤ ਜਾਏ ਬਹੋ ਸਤ ਸੰਗਤੀ, 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 ਤਿਤ ਜਾਏ ਹਰ ਨਾਮ ਬੋਲੋਇਐ, ਜਿੱਥੇ ਹਰ ਕਾ ਹਰ ਨਾਮ ਬੋਲੋਇਐ, 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 ਹਰ ਨਾਮ ਬੋਲੋਇਐ।
ਹਰ ਕਾ ਜਿੱਥੇ ਹਰ ਕਾ ਹਰ ਨਾਮ ਲੋਈਏ ਜਿੱਥੇ ਹਰ ਕਾ ਜਿੱਥੇ ਹਰ ਕਾ ਹਰ ਨਾਮ ਲੋਈਏ ਹਰ ਦਰਗਾਹ ਧੋਈਏ ਹਰ ਦਰਗਾਹ ਧੋਈਏ ਹਰ ਨਾਮ ਧੋਈਏ ਹਰ ਨਾਮ ਧੋਈਏ ਹਰ ਨਾਮ ਕੀ ਹਰ ਨਾਮ ਧੋਈਏ ਹਰ ਨਾਮ
ਗਾਲ ਗਲੋ
ਸਤ ਸੰਗਤੀ ਜਾਏ ਬਹੁ ਸਤ ਸੰਗਤੀ
ਤਿਤ ਜਾਏ ਬਹੁ ਸਤ ਸੰਗਾ ਤਿਤ ਜਾਏ ਬਹੁ ਸਤ ਸੰਗਤੀ
ਨਾਮ ਬੁਲੋਈਏ ਹਰ ਨਾਮ ਬੁਲੋ ਹਰ ਨਾਮ ਬੁਲੋਈਏ
ਹਰ ਨਾਮ ਬੁਲੋਈਏ ਹਰ ਨਾਮ
ਹਰ ਨਾਮ ਬੁਲੋਈਏ ਹਰ ਕਾ ਹਰ ਨਾਮ ਬੁਲੋਈਏ ਜਿੱਥੇ ਹਰ ਕਾ ਹਰ ਨਾਮ ਬੁਲੋਈਏ
ਜਿੱਥੇ ਹਰ ਕਾ ਹਰ ਨਾਮ ਬੁਲੋਈਏ ਜਿੱਥੇ ਹਰ ਕਾ ਹਰ ਨਾਮ ਬੁਲੋਈਏ
ਹਰ ਨਾਮ ਬੁਲੋਈਏ ਹਰ ਨਾਮ ਹਰ ਨਾਮ ਬੁਲੋਈਏ ਹਰ ਨਾਮ ਬੁਲੋਈਏ ਹਰ ਨਾਮ
Bye. ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੇ ਮਿੱਤਰ ਸਾਡੜੇ ਸਹੀ ਹੌਣ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ ਤੈਨੂੰ ਡੋਬ ਦੂਰ ਕੁਸੰਗ ਮਨ ਮੇਰਿਆ ਸਤਸੰਗ ਤਾਰ ਦੇਵੇਗਾ ਡੋਬ ਦੂਰ ਕੁਸੰਗ ਮਨ ਮੇਰਿਆ ਸਤਸੰਗ ਤਾਰ ਦੇਵੇਗਾ ਹੱਥ ਸੰਗ ਸਾਜ ਦੇਵੇਗਾ ਤੈਨੂੰ ਰੋਗ ਦੁੱਖ ਸੰਗ ਮਨਾ ਹੱਥ ਸੰਗ ਸਾਜ ਦੇਵੇਗਾ ਮਨਾ ਤੈਨੂੰ ਡੋਬ ਦੂ ਬੋਲੋ ਸਤਸੰਗ ਤਾਰ ਦੇਵੇਗਾ ਸਤਸੰਗ ਜੀ ਮਨਾ ਤਾਰ ਦੇਵੇਗਾ ਤੈਨੂੰ ਡੋਬ ਦੂਪ ਸੰਗ ਮਨਾ ਮੇਰਿਆ ਉਹ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਵੇਗਾ ਤੈਨੂੰ ਡੋਬ ਦੂਪ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਵੇਗਾ ਡੋਬ ਦੂਪ ਸੰਗ ਸਤਸੰਗ ਤਾਰ ਦੇਵੇਗਾ ਡੋਬ ਦੂਪ ਸੰਗ ਸਤਸੰਗ ਤਾਰ ਦੇਵੇਗਾ ਸੰਗ ਮਨਾ ਸਤਸੰਗ ਤਾਰ ਦੇਵੇਗਾ ਕਬੀਰ ਸਾਖਤ ਸੰਗ ਨਾ ਕੀਜੀਐ ਤੁਰੈ ਜਾਈਐ ਭਾਗ ਸਾਸਨ ਕਰੋ ਪਰਸੀਐ ਆਪਿਸ ਲਾਗੈ ਦਾਗ
ਸਭ ਤੋਂ ਪਹਿਲਾਂ ਆਪਣੀ ਵਿਚਾਰਧਾਰਕ ਸਟੇਟਮੈਂਟ ਜਿਸਨੇ ਨਾਲ ਆਉਣਾ ਆਵੇ, ਜਿਹਨੇ ਨਾਲ ਨਹੀਂ ਆਉਣਾ ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨਾਲ, ਉਸ ਸਮੇਂ ਦੀਆਂ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ, ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ। ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ ਉਹਨਾਂ ਨੂੰ ਜੀ ਆਇਆ। ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਠੋਕ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੁੰਦਿਆਂ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਉਸ ਰੱਬ ਤੋਂ ਨਾਸਤਕ ਹਾਂ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਨਾ ਇੱਕ ਸ਼ਬਦ ਗਾਇਆ, ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਬਈ ਸਾਕਤ ਦੀ ਸੰਗਤ ਨਾ ਕਰੀਏ, ਸਾਕਤ ਕਹੀਏ ਜਿਹੜਾ ਆਪਣੇ ਫਰਜ਼ਾਂ ਤੋਂ ਭਗੌੜਾ ਹੈ। ਸਾਕਤ ਜਿਹੜਾ ਜ਼ਿੰਮੇਵਾਰੀਆਂ ਤੋਂ ਭਗੌੜਾ ਹੈ, ਜਿਹਨੂੰ ਆਪਣੇ ਆਪ ਦੀ ਪਛਾਣ ਨਹੀਂ, ਜਾਂ ਕਹਿ ਲਈਏ ਵੀ ਆਪਣੇ ਆਪ ਦੀ ਕਦਰ ਨਹੀਂ। ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਕਹਿੰਦੇ ਜੇ ਮਿਲ ਪਵੇ ਵੀ ਨਿਕੰਮਾ ਹੈ, ਨਿਕੰਮਾ ਹੈ, ਵਿਹਲੜ ਹੈ, ਸਾਕਤ ਹੈ, ਰੱਬ ਤੋਂ ਮੁਨਕਰ ਹੈ ਤੇ ਰੱਬ ਕਿੱਥੇ ਹੈ? ਸਾਡੇ ਵਿੱਚ। ਰੱਬ ਨੂੰ ਨਹੀਂ ਪਛਾਣਦਾ, ਰੱਬ ਸਾਡੇ ਵਿੱਚ ਹੈ, ਕਿਹਨੂੰ ਨਹੀਂ ਪਛਾਣਦਾ ਫਿਰ? ਆਪਣੇ ਆਪ ਨੂੰ। ਆਪਣੇ ਆਪ ਨੂੰ ਸਮਝਦਾ ਨਹੀਂ, ਆਪਣੇ ਆਪ ਨੂੰ ਪਛਾਣਦਾ ਨਹੀਂ, ਜ਼ਿੰਮੇਵਾਰੀਆਂ ਤੋਂ ਭਗੌੜਾ ਹੈ। ਇਹੋ ਜਿਹਾ ਬੰਦਾ ਕਹਿੰਦੇ ਜੇ ਸਾਹਮਣੇ ਆਉਂਦਾ ਹੋਵੇ ਦੂਰੋਂ ਦੂਰੋਂ ਵੇਖ ਕੇ ਭੱਜ ਜਾਓ, ਵੀ ਇਹਦੇ ਨੇੜੇ ਨਹੀਂ ਜਾਣਾ। ਕਾਲਾ ਬਰਤਨ, ਕਹਿੰਦੇ ਸਾਕਤ ਇੱਦਾਂ ਦਾ, ਕਾਲੇ ਬਰਤਨ ਕੋਲੋਂ ਲੰਘੀਏ ਨਾ ਤੇ ਚਿੱਟੇ ਕੱਪੜੇ ਪਾਏ ਹੋਣ, ਬਾਸਨ ਕਾਰੋ ਪਰਸੀਏ ਤੌਕਸ਼ ਲੱਗੇ ਦਾਗ। ਉਹਦੇ ਕੋਲੋਂ ਦੀ ਲੰਘਾਂਗੇ ਤੇ ਦਾਗ ਲੱਗ ਜਾਣਾ, ਦਾਗ ਲਾ ਦੇਣਾ ਉਹਨੇ। ਵਿਹਲੜ ਬੰਦੇ ਬਾਕੀਆਂ ਨੂੰ ਵੀ ਵਿਹਲੜ ਬਣਾ ਦਿੰਦੇ ਆ, ਨਿਕੰਮਿਆਂ ਨੇ ਸਮਾਜ ਨਿਕੰਮਾ ਬਣਾ ਦੇਣਾ। ਜਿਹੜੇ ਬੰਦੇ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ, ਆਪਣੇ ਆਪ ਦੀ ਪਛਾਣ ਨਹੀਂ, ਸਾਕਤ ਅਸਲ 'ਚ ਉਹ ਹੈ। ਤੇ ਫਿਰ ਆਪਾਂ ਨਾ ਇੱਕ ਧਾਰਨਾ ਗਾਈ ਹੈ ਵੀ ਤੈਨੂੰ ਦੋ ਬਦੂ ਕੁਸੰਗ ਮਨਾ ਦੇ ਰਿਹਾ ਸਤਸੰਗ, ਤੇ ਸਤਸੰਗ ਅਸੀਂ ਕੀ ਅਰਥ ਕਰਦੇ ਆ ਹੁਣ ਸੋਚੋ ਵੀ ਸਤਸੰਗ ਕੀ ਹੁੰਦੀ ਹੈ ਸਤਸੰਗ ਆਨ ਤੇ ਕੁਸੰਗਤ ਕੁਸੰਗਤ ਦਿਮਾਗ 'ਚ ਫਿੱਟ ਕੀ ਕੀਤਾ ਵੀ ਬਾਕੀ ਜਿਹੜੇ ਬਾਹਰ ਨੇ ਉਹ ਕੁਸੰਗਤ ਹੈ ਆਹ ਸਤਸੰਗ ਨਹੀਂ ਸਤਸੰਗਤ ਦਾ ਅਸਲੀ ਅਰਥ ਹੈ ਚੰਗੀ ਸੰਗਤ ਜਿੱਥੇ ਸੱਚ ਹੈ ਤੇ ਸੱਚ ਦੀ ਸੰਗਤ ਤੇ ਅਸੀਂ ਸਦਾ ਹੀ ਕਰ ਸਕਦੇ ਜਿੱਥੇ ਮਰਜ਼ੀ ਕਰ ਲਓ ਜਿਹੜੇ ਬੰਦੇ ਇਮਾਨਦਾਰ ਬੰਦਾ ਕਿਤੇ ਵੀ ਹੈ ਉਹਦੀ ਸੰਗਤ ਕਰਕੇ ਇਮਾਨਦਾਰੀ ਦੀ ਕਾਪੀ ਅਸੀਂ ਕਰ ਲਈਏ ਉਹਦੀ ਇਮਾਨਦਾਰੀ ਦੀ ਸੰਗਤ ਕਰ ਲਈ ਇਹ ਵੀ ਸਤ ਸੰਗਤ ਹੈ ਕੋਈ ਸੱਚਾ ਹੈ ਉਸ ਬੰਦੇ ਦੀ ਸੰਗਤ ਕਰ ਲਈ ਅਸੀਂ ਵੀ ਸੱਚੇ ਬਣੀਏ ਉਹ ਉਸ ਸੱਚੇ ਕਿਤੇ ਥੋੜੇ ਨੇ ਦੁਨੀਆ 'ਚ ਕਈ ਬੰਦੇ ਕਾਮੇ ਨੇ ਮਿਹਨਤੀ ਨੇ ਵੀ ਇੱਕ ਮਿੰਟ ਲੇਟ ਨਹੀਂ ਹੁੰਦੇ ਬੜਾ ਟਾਈਮ ਦਾ ਪੱਕਾ ਬੰਦਾ ਉਸ ਬੰਦੇ ਦੇ ਗੁਣ ਦੀ ਸੰਗਤ ਕਰੋ ਵੀ ਕੁਆਲਿਟੀ ਹੈ ਯਾਰ ਇਸ ਬੰਦੇ 'ਚ ਉਹਦੀ ਸੰਗਤ ਕਰ ਲਈ ਤੇ ਉਹ ਵੀ ਸਤ ਸੰਗਤ ਹੋ ਗਈ ਇੱਕ ਬੰਦਾ ਸਿਹਤ ਦਾ ਬੜਾ ਧਿਆਨ ਰੱਖਦਾ ਫਿੱਟ ਰਹਿੰਦਾ ਚੰਗੇ ਬੰਦੇ ਦੀ ਸੰਗਤ ਕਰਕੇ ਅਸੀਂ ਕਹੀਏ ਅੱਛਾ ਜਿਮ ਜਾਂਦਾ ਹੈ ਹਾਂਜੀ ਮੈਂ ਵੀ ਜਾਣਾ ਕਿਸੇ ਚੰਗੇ ਦੀ ਸੰਗਤ ਕਰਕੇ ਅਸੀਂ ਵੀ ਚੰਗੇ ਬਣ ਗਏ ਸਾਰਿਆਂ ਵਿੱਚ ਸਾਰੀਆਂ ਚੰਗਿਆਈਆਂ ਨੇ ਤੇ ਸਾਰਿਆਂ 'ਚ ਸਾਰੀਆਂ ਬੁਰਾਈਆਂ ਨੇ ਚੰਗੀ ਚੰਗੀ ਜਿਹੜੀ ਚੀਜ਼ ਜਿੱਥੋਂ ਮਿਲਦੀ ਹੈ ਉਸ ਚੰਗੀ ਚੀਜ਼ ਦੀ ਸੰਗਤ ਕਰ ਲੈਣੀ ਚੰਗੀ ਸੋਚ ਦੀ ਸੰਗਤ ਕਰ ਲੈਣੀ ਵੀ ਆਹ ਇਹਦੇ 'ਚ ਵਧੀਆ ਇਹ ਵੀ ਲੈ ਲਈਏ ਆਹ ਇਹਦੇ 'ਚ ਵਧੀਆ ਇਹ ਵੀ ਲੈ ਲਈਏ ਮੱਖੀਆਂ ਸ਼ਹਿਦ ਵਾਲੀਆਂ ਕਿੰਨੇ ਫੁੱਲਾਂ ਉੱਤੇ ਜਾਂਦੀਆਂ ਰਸ ਲੈਂਦੀਆਂ ਥੋੜਾ 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 ਤੇ ਕਿੱਡਾ ਸੋਹਣਾ ਛੱਤਾ ਬਣਾ ਲੈਂਦੀਆਂ ਏਦਾਂ ਹੀ ਹੈ ਅਸੀਂ ਗੁਣਾਂ ਦੀ ਸੰਗਤ ਕਰਨੀ ਗੁਣ ਇਕੱਠੇ ਕਰਨੇ ਆ ਚੰਗੀ ਚੰਗੀ ਕਿੰਨੀ ਆਲੇ ਦੁਆਲੇ ਤੇ ਆਪਾਂ ਤੇ ਐਗਜ਼ਾਮਪਲ ਕਿੰਨੀ ਵਾਰੀ ਦਿੱਤੀ ਹੈ ਬਈ ਰੇੜੀ ਵਾਲਾ ਬੰਦਾ ਫਰੂਟ ਦੀ ਰੇੜੀ ਲਾਉਂਦਾ ਤੇ ਉਹਨੂੰ ਕਿਸੇ ਨੇ ਕਿਹਾ ਵੀ ਟੋਕਰੀ ਪਾ ਦੇ ਉਹ ਟੋਕਰੀ ਜਦੋਂ ਲੱਗਾ ਪਾਣ ਤੇ ਉਹਦੇ ਨਾਲ ਦਾ ਕਹਿੰਦਾ ਆ ਗਲੇ ਜੇ ਵੀ ਪਾ ਦੇ ਟੋਕਰੀ ਤੇ ਬੰਨਣ ਨਹੀਂ ਲੱਗਾ ਅਗਲਾ ਤੇ ਗੱਡੀ 'ਚ ਬੈਠਾ ਕਿਹੜਾ ਵੇਖਣ ਆਇਆ ਉਹਨੇ ਤੇ ਪੈਸੇ ਕੱਢ ਕੇ ਫੜਾ ਤੇ 2000 ਰੁਪਈਆ ਵੀ ਟੋਕਰੀ ਪਾ ਦੇ ਆ ਗਲੇ ਜੇ ਕੱਲ੍ਹ ਵਾਲੇ ਫਰੂਟ ਵਿੱਚ ਹੀ ਪਾ ਦਈਏ ਤੇ ਕਹਿੰਦਾ ਨਾ ਭਰੋਸਾ ਕੀਤਾ ਉਹਨੇ ਮੈਂ ਧੋਖਾ ਨਹੀਂ ਕਰਨਾ ਸਾਈਡ ਤੇ ਰੱਖ ਦਿੰਦਾ ਆਹ ਫਲ ਖਰਾਬ ਹੋ ਗਿਆ ਕਿਸੇ ਨੂੰ ਨਹੀਂ ਦੇ ਸਕਦੇ ਆਪਾਂ ਇਹ ਚੀਜ਼ ਖਰਾਬ ਹੈ ਜੇ ਦਵਾਂਗਾ ਤੇ ਅੱਧੇ ਰੇਟ 'ਚ ਦੇ ਦਿਓ ਕਹਿ ਦੇ ਵੀ ਖਰਾਬ ਹੈ ਭਾਈ ਅੱਧਾ ਕੁ ਕੱਟ ਕੇ ਇਹਨੂੰ ਤੂੰ ਰੱਖਣਾ ਰੱਖ ਲੈ ਉਹਦਾ ਤੇ ਸੇਬ 100 ਰੁਪਏ ਕਿਲੋ ਹੈ ਚੱਲ ਤੂੰ 40 ਰੁਪਏ ਮੈਂ ਸਿੱਟਣੇ ਹੀ ਹੈ ਜੇ ਲੈ ਕੇ ਜਾਣੇ ਨੇ 20 ਰੁਪਏ ਦੇ ਦੇ ਚੱਲ ਮਤਲਬ ਸੱਚ ਦੱਸਦਾ ਕੁਆਲਿਟੀ ਸੱਚਾਈ ਤੇ ਖੜਾ ਉਹ ਭਈਆ ਬਿਹਾਰ ਦਾ ਸਾਡੇ ਇੱਥੇ ਆ ਕੇ ਕੰਮ ਕਰਦੇ ਸੀ ਕਹਿੰਦੇ ਐਵੇਂ ਹੀ ਹੈ ਐਵੇਂ ਕਿਉਂ ਹੈ ਇਮਾਨਦਾਰ ਹੈ ਤੇ ਉਹਦੀ ਵੀ ਸੰਗਤ ਕਰੀਏ ਚੰਗਾ ਤੇ ਉਹਦੀ ਵੀ ਸੰਗਤ ਕਰੀਏ ਕੁਆਲਿਟੀ ਹੈ ਕੰਮ ਹੈ ਹੁਣ ਸਾਡੇ ਵਾਲੇ ਜੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਉਹ ਵਿਹਲੇ ਹੋ ਗਏ ਬਹੁਤ ਕਈ ਬਹੁਤ ਵਿਹਲੇ ਐਤਕੀ ਬਿਹਾਰ ਤੋਂ ਭਈਏ ਆਏ ਸ਼ਬਦ ਭਈਏ ਮਤਲਬ ਭਾਈ ਕਹਿ ਦਈਏ ਆਪਾਂ ਸ਼ਬਦ ਵਰਤ ਦਿੰਦੇ ਹਾਂ ਬਿਹਾਰੀ ਆਏ ਇਸ ਵਰਤੀ ਪੰਜਾਬੀ ਆਏ ਬਿਹਾਰੀ ਆਏ ਏਦਾਂ ਕਹਿ ਲਈਏ ਬਿਹਾਰੀ ਚਲੇ ਗਏ ਲੋਕਡਾਊਨ 'ਚ ਬੱਸ ਭਰ ਕੇ ਲੈ ਕੇ ਆਈ ਨਾ ਜਿੱਦੇ ਸ਼ੁਰੂ ਸ਼ੁਰੂ 'ਚ ਜਦੋਂ ਕਣਕ ਦੀ ਚੱਲਦੀ ਸੀ ਵਢਾਈ ਤੇ ਉਹਨਾਂ ਦੇ ਗਲਾਂ 'ਚ ਹਾਰ ਪਾਏ ਸ਼ੁਕਰਾਇਆ ਆਇਆ ਤੁਸੀਂ ਪੰਜਾਬੀਆਂ ਨੇ 60 ਬਿਹਾਰੀਆਂ ਦੇ ਗਲਾਂ 'ਚ ਹਾਰ ਪਾਏ ਕਹਿੰਦੇ ਸ਼ੁਕਰ ਹੈ ਤੁਸੀਂ ਕੰਮ ਕਰੋ ਕਿਉਂ ਕਿਉਂਕਿ ਸਾਥੋਂ ਜੀਰੀਆਂ ਨਹੀਂ ਲੱਗਣੀਆਂ ਸਾਥੋਂ ਨਹੀਂ ਲੱਗ ਹੋਣਾ ਹੁਣ ਕੀ ਹੋ ਗਿਆ ਹੁਣ ਉਹ ਕੰਮ ਕਰਦੇ ਆ 8 ਘੰਟੇ 10 ਘੰਟੇ ਮਿਹਨਤ ਕਰਦੇ ਆ ਲਗਾਤਾਰ ਲਾਉਂਦੇ ਆ ਠੀਕ ਹੈ ਤੇ ਅੱਜ ਸਾਡੇ ਪੰਜਾਬੀ ਜ਼ਿਆਦਾ ਕੰਮ ਕਰਦੇ ਆ ਖੇਤਾਂ 'ਚ ਕਿ ਉਹ ਜ਼ਿਆਦਾ ਕਰਦੇ ਆ ਉਹ ਜ਼ਿਆਦਾ ਕਰਦੇ ਤੇ ਸਾਨੂੰ ਅੱਜ ਉਹਨਾਂ ਦੀ ਸੰਗਤ ਕਰਨ ਦੀ ਲੋੜ ਹੈ ਵੀ ਵੇਖੀਏ ਤੇ ਸਹੀ ਬੰਦੇ ਕੰਮ ਕਰਦੇ ਅਸੀਂ ਕਿਉਂ ਨਹੀਂ ਕਰ ਸਕਦੇ ਵਿਰਲੇ ਵਿਰਲਿਆਂ ਨੂੰ ਛੱਡ ਕੇ ਬਹੁਤੇ ਤੇ ਵਿਹਲੜ ਹੋਏ ਪਏ ਉਹਨਾਂ ਦੇ ਵਿੱਚ ਵੇਖ ਕੇ ਚੰਗੀ ਸੰਗਤ ਕੀਤੀ ਜਾ ਸਕਦੀ ਹੈ ਚੰਗਿਆਈ ਹੈ 40-40 ਹਜ਼ਾਰ ਰੁਪਇਆ ਰੇਹੜੀਆਂ ਵਾਲੇ ਕਮਾਈ ਜਾਂਦੇ ਫਰੂਟ ਦੀਆਂ ਰੇਹੜੀਆਂ ਲਾ ਕੇ ਕਹਿੰਦੇ 40,000 ਕਮਾਉਣਾ ਤੇ ਸਾਡੇ ਵਾਲੇ ਨੂੰ ਕਿਸੇ ਨੂੰ ਪੁੱਛ ਲਓ ਵੀ 40,000 ਕਮਾਉਂਦਾ ਲਾ ਲੈ ਕਹਿੰਦਾ ਨਾ ਲੈ ਦੱਸ ਇੱਥੇ ਐਡੇ ਗਿਰ ਕੇ ਕਹਿੰਦੇ ਅਸੀਂ ਹੁਣ ਐਡੇ ਨਿਕੰਮੇ ਕੰਮ ਕਰਾਂਗੇ ਇਹਨੂੰ ਨਿਕੰਮਾ ਕੰਮ ਦੱਸਦੇ ਆ ਉੱਥੋਂ ਜੁੱਤੀਆਂ ਖਰੀਦ ਕੇ ਕੱਲ੍ਹ ਮੈਂ ਗੱਲ ਪੁੱਛੀ ਸੀ ਨਾ ਕੱਲ੍ਹ ਆਪਾਂ ਗੱਲ ਕਰਦੇ ਸੀ ਵੀ ਜਹਾਜ਼ ਦੀ ਰੋਜ਼ ਲੋੜ ਹੈ ਕਿ ਜੁੱਤੀ ਦੀ ਰੋਜ਼ ਲੋੜ ਹੈ ਜੁੱਤੀ ਬਣਾਉਣ ਵਾਲਾ ਜ਼ਿਆਦਾ ਜ਼ਰੂਰੀ ਹੈ ਕਿ ਜਹਾਜ਼ ਬਣਾਉਣ ਵਾਲਾ ਜੁੱਤੀ ਬਣਾਉਣ ਵਾਲਾ ਕੱਪੜੇ ਬਣਾਉਣ ਵਾਲਾ ਨਿੱਕੇ ਨਿੱਕੇ ਕੰਮਾਂ ਦੀ ਤੇ ਰੋਜ਼ ਲੋੜ ਹੈ ਕੰਮ ਤੇ ਹਰੇਕ ਹੀ ਰਿਸਪੈਕਟ ਸਤਿਕਾਰ ਕਰਨ ਯੋਗ ਹੈ ਹਰ ਕੰਮ ਦੀ ਛੋਟੇ ਤੋਂ ਛੋਟਾ ਕੰਮ ਵੀ ਜ਼ਰੂਰੀ ਹੈ ਨਿੱਕੇ ਨਿੱਕੇ ਕੰਮ ਵੀ ਬੜੇ ਜ਼ਰੂਰੀ ਨੇ ਤੇ ਹਰ ਕੰਮ ਛੋਟਾ ਵੱਡਾ ਕਿੱਥੇ ਹੁੰਦਾ ਹੈ ਅਸੀਂ ਸੋਚੀ ਬੈਠੇ ਲੈ ਦੱਸ ਇਹ ਬਿਹਾਰ ਵਾਲੇ ਨੇ ਆਪਾਂ ਰਾਤ ਵੀ ਗੱਲ ਕਰਦੇ ਸੀ ਵੀ ਇਹ ਜੀ ਛੋਟੀ ਜਾਤ ਵਾਲਾ ਇਹ ਜੀ ਮਜ਼ਬੀ ਹੈ ਜੀ ਸ਼ਬਦ ਵਰਤ ਵੀ ਚੂੜਾ ਮੈਂ ਕੱਲ ਗੱਲ ਕਰਦਾ ਸੀ ਮੈਂ ਕਿਹਾ ਫਿਰ ਤੇ ਰੱਬ ਵੀ ਚੂੜਾ ਕਹੋ ਕਬੀਰ ਇਹ ਰਾਮ ਕੀ ਅੰਸ਼ ਜੇ ਅਸੀਂ ਇਹ ਕਹਿੰਦੇ ਹਾਂ ਵੀ ਇਹ ਰੱਬ ਦੀ ਅੰਸ਼ ਹੈ ਐ ਮੰਨੋ ਮੇਰਾ ਸਾਰਾ ਸਰੀਰ ਹੈ ਤੇ ਆ ਉਂਗਲ ਇਹ ਕਿਹਦੀ ਅੰਸ਼ ਹੈ ਸਰੀਰ ਦੀ ਮੇਰੇ ਸਰੀਰ ਦੀ ਅੰਸ਼ ਹੈ ਮੇਰੀ ਉਂਗਲ ਮੇਰੀ ਅੰਸ਼ ਹੈ ਨਾ ਠੀਕ ਹੈ ਅਸੀਂ ਗੁਰਬਾਣੀ ਕਹਿੰਦੀ ਕਹੋ ਕਬੀਰ ਇਹ ਰਾਮ ਕੀ ਅੰਸ਼ ਬੰਦਾ ਰਮੇ ਹੋਏ ਰਾਮ ਦੀ ਰਮੇ ਹੋਏ ਕੁਦਰਤ ਦੀ ਇੱਕ ਅੰਸ਼ ਹੈ ਰਾਮ ਕਹੀਏ ਰਮਿਆ ਹੋਇਆ ਸਾਰੇ ਪਾਸੇ ਉਹਦੀ ਅੰਸ਼ ਹੈ ਇੱਕ ਬੰਦਾ ਹੁਣ ਤੁਸੀਂ ਕਹੋਗੇ ਵੀ ਆ ਉਂਗਲ ਹੈ ਜਿਹੜੀ ਆ ਉਂਗਲ ਹੈ ਇਹਨੂੰ ਤੁਸੀਂ ਕਹੋ ਵੀ ਇਹ ਚੂੜਾ ਹੈ ਇਹਨੂੰ ਕਹੋ ਤੇ ਫਿਰ ਜਿਹੜੇ ਸਰੀਰ ਨਾਲ ਲੱਗੀ ਹੈ ਉਹ ਕੀ ਹੈ ਉਹ ਜੱਟ ਕਿਵੇਂ ਹੋ ਗਿਆ ਹੈ ਨਾ ਜੇ ਅੰਸ਼ ਨੂੰ ਤੁਸੀਂ ਐਂ ਕਹਿੰਦੇ ਹੋ ਜੇ ਰਾਮ ਦੀ ਅੰਸ਼ ਵੀ ਕਹਿੰਦੇ ਹੋ ਤੇ ਚੂੜਾ ਵੀ ਕਹਿੰਦੇ ਹੋ ਫਿਰ ਤੁਹਾਡਾ ਰਮਿਆ ਹੋਇਆ ਰੱਬ ਵੀ ਚੂੜਾ ਹੀ ਹੋਇਆ ਲਹਿਰ ਤੇ ਤੁਸੀਂ ਕਹਿੰਦੇ ਹੋ ਵੀ ਇਹ ਚੂੜਾ ਹੈ ਤੇ ਸਮੁੰਦਰ ਨੂੰ ਕਹਿੰਦੇ ਹੋ ਵੀ ਇਹ ਠੀਕ ਹੈ ਸਮੁੰਦਰ ਦੀ ਲਹਿਰ ਤੇ ਹੈ ਜੇ ਲਹਿਰ ਨੂੰ ਚੂੜਾ ਕਹਿਣਾ ਹੈ ਤੇ ਫਿਰ ਸਮੁੰਦਰ ਨੂੰ ਵੀ ਚੂੜਾ ਹੀ ਕਹਿਣਾ ਪੈਣਾ ਹੈ ਸਮਝਦੇ ਹੋ ਜੇ ਤੁਸੀਂ ਬੰਦੇ ਨੂੰ ਚੂੜਾ ਕਹਿਣਾ ਫਿਰ ਤੁਹਾਨੂੰ ਰੱਬ ਨੂੰ ਵੀ ਚੂੜਾ ਹੀ ਕਹਿਣਾ ਪੈਣਾ ਕਿਉਂਕਿ ਅੰਸ਼ ਉਸੇ ਦੀ ਹੈ ਕਹਿ ਕੇ ਤੇ ਆਪਾਂ ਕੱਲ ਕਿਹਾ ਵੀ ਲੱਭ ਕੁੱਤਾ ਕੂੜ ਚੂੜਾ ਲੋਭ ਜਿਸ ਬੰਦੇ ਦੀ ਜ਼ਿੰਦਗੀ ਚ ਹੈ ਉਹ ਹੈ ਕੁੱਤਾ ਲੋਭ ਕੁੱਤਾ ਹੈ ਬੰਦਾ ਕੁੱਤਿਆਂ ਵਾਲੇ ਕੰਮ ਕਰਦਾ ਕੁੱਤਾ ਹੈ ਬੰਦਾ ਕੁੱਤਾ ਬਣ ਗਿਆ ਬੰਦਾ ਕੁੱਤਿਆਂ ਵਾਲੇ ਕੰਮ ਕਰਦਾ ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ ਮਤਲਬ ਕੁੱਤਿਆਂ ਵਾਲੇ ਕੰਮ ਕਰਦਾ ਲੱਭ ਕੁੱਤਾ ਉਹ ਲੱਭ ਕਿਸੇ ਦੇ ਬੰਦੇ ਦੇ ਅੰਦਰ ਲੋਭ ਹੈ ਤੇ ਮਤਲਬ ਇਹ ਹੈ ਕੁੱਤਾ ਤੇ ਕੂੜ ਚੂੜਾ ਝੂਠ ਹੈ ਚੂੜਾ ਬੰਦੇ ਦਾ ਸਰੀਰ ਚੂੜਾ ਨਹੀਂ ਹੋ ਸਕਦਾ ਕਿਸੇ ਦੇਹ ਨੂੰ ਜੇ ਤੁਸੀਂ ਇਹ ਕਹਿਣਾ ਹੈ ਕਿਸੇ ਦਿਮਾਗ ਨੂੰ ਇਹ ਕਹਿਣਾ ਹੈ ਦਿਮਾਗ ਤੇ ਆ ਸਰੀਰ ਇਹ ਰਮੇ ਹੋਏ ਦੀ ਅੰਸ਼ ਹੈ ਜੇ ਤੁਸੀਂ ਇਹ ਕਹਿਣਾ ਹੈ ਵੀ ਆ ਸਰੀਰ ਚੂੜਾ ਹੈ ਫਿਰ ਰਮਿਆ ਵੀ ਤੇ ਚੂੜਾ ਹੀ ਹੋਇਆ ਨਾ ਸਰੀਰ ਜੱਟ ਹੁੰਦਾ ਨਾ ਸਰੀਰ ਮਜ਼ਬੀ ਹੁੰਦਾ ਨਾ ਸਰੀਰ ਰਮਦਾਸੀਆ ਹੁੰਦਾ ਨਾ ਸਰੀਰ ਕੋਈ ਭਾਪਾ ਬਰਾਦਰੀ ਹੈ ਨਾ ਇੱਥੇ ਕੋਈ ਸਰੀਰ ਸੋਢੀ ਹੁੰਦਾ ਨਾ ਇੱਥੇ ਕੋਈ ਸਰੀਰ ਸਰੀਰ ਦੀ ਗੱਲ ਹੈ ਨਾ ਜਿਹੜੀ ਇੱਥੇ ਕੋਈ ਸਰੀਰ ਕੋਈ ਤਰਖਾਣ ਸਰੀਰ ਨਹੀਂ ਕੰਮ ਨੇ ਚੰਮ ਦਾ ਕੰਮ ਕਰਦਾ ਚਵਾਰ ਕਹਿਣ ਲੱਗ ਗਏ ਲੋਹੇ ਦਾ ਕੰਮ ਕਰਦਾ ਲੁਹਾਰ ਕਹਿਣ ਲੱਗ ਗਏ ਲੱਕੜੀ ਦਾ ਕੰਮ ਕਰਦਾ ਲੁਹਾਰ ਕਹਿਣ ਲੱਗ ਗਏ ਤਰਖਾਣ ਕਹਿਣ ਲੱਗ ਗਏ ਲੱਕੜੀ ਦਾ ਕੰਮ ਕਰਦਾ ਜ਼ਮੀਨ ਖੇਤੀਬਾੜੀ ਕਰਦਾ ਜ਼ਿਮੀਦਾਰ ਕਹਿਣ ਲੱਗ ਗਏ ਹੈਗੇ ਨੇ ਕਿਸਾਨਾਂ ਦਾ ਮਸਲਾ ਹੈ ਨਾ ਹੁਣ ਜੱਟਾਂ ਦਾ ਨਹੀਂ ਕਿਸਾਨਾਂ ਦਾ ਤੇ ਕਿਸਾਨ ਕੋਈ ਵੀ ਹੋ ਸਕਦਾ ਕਿਸਾਨ ਕੋਈ ਵੀ ਹੋ ਸਕਦਾ ਜੱਟਾਂ ਦਾ ਮਸਲਾ ਨਹੀਂ ਚੱਲ ਰਿਹਾ ਕਿਸਾਨਾਂ ਦਾ ਚੱਲ ਰਿਹਾ ਕਿਸਾਨਾਂ ਦਾ ਚੱਕਰ ਚੱਲ ਰਿਹਾ ਹੈ ਨਾ ਹੁਣ ਵੇਖੋ ਜਦੋਂ ਅਸੀਂ ਇਸ ਨੁਕਤੇ ਨੂੰ ਸਮਝੀਏ ਤੇ ਫਿਰ ਸਰੀਰ ਦੀ ਕੋਈ ਜਾਤ ਨਹੀਂ ਹਾਂ ਮੇਰੇ ਜੇ ਕਰਮ ਲੋਭ ਮੇਰੀ ਜ਼ਿੰਦਗੀ ਦੇ ਵਿੱਚ ਹੈ ਤਾਂ ਲੱਭ ਕੁੱਤਾ ਤੇ ਝੂਠ ਹੈ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਝੂਠ ਹੈ ਨਾ ਜਿਹੜਾ ਝੂਠ ਹੈ ਚੂੜਾ ਤੇ ਜੇ ਕਿਸੇ ਬੰਦੇ ਦੇ ਅੰਦਰ ਵੀ ਹੋ ਸਕਦਾ ਝੂਠੇ ਜਿੰਨੇ ਸਾਡੇ ਅੱਜ ਵੱਡੇ ਵੱਡੇ ਲੀਡਰ ਨੇ ਧਾਰਮਿਕ ਜਿੰਨੇ ਝੂਠੇ ਨੇ ਓਡਾ ਝੂਠਾ ਹੋਰ ਕੋਈ ਹੈਗਾ ਫਿਰ ਉਹ ਕੌਣ ਹੋਏ ਉਹ ਹੋਏ ਸਾਡੇ ਵਰਗੇ ਬੰਦੇ ਨੀ ਜਿੰਨੇ ਬਾਬੇ ਸਾਧ ਸਟੇਜਾਂ ਤੇ ਬਹਿ ਕੇ ਗੱਪਾਂ ਮਾਰਦੇ ਨੇ ਕੂੜ ਚੂੜਾ ਤੇ ਉਹਨਾਂ ਦੇ ਅੰਦਰ ਕੀ ਹੈ ਝੂਠ ਹੈ ਸੱਚ ਦੱਸਦੇ ਲੋਕਾਂ ਨੂੰ ਅਗਲਾ ਕਹਿੰਦਾ ਹਾਏ ਮੇਰੇ ਗੋਡੇ ਦੁਖਦੇ ਨੇ ਕਹਿੰਦਾ ਵੀ ਤੂੰ ਡਾਕਟਰ ਕੋਲ ਜਾ ਅੱਗੋਂ ਕੀ ਕਹਿਣਗੇ 40 ਦਿਨ ਸੇਵਾ ਕਰ ਲੈ ਆਪੇ ਠੀਕ ਹੋ ਜਾਣਗੇ ਹੋਰ ਦੁਖਣ ਲੱਗ ਜਾਂਦੇ ਉਹ ਕਹਿੰਦੇ ਡਾਕਟਰ ਦੀ ਸਲਾਹ ਲੈ ਲੈ ਤੇਰੀ ਪ੍ਰੋਬਲਮ ਹੈ ਝੂਠ ਬੋਲਦੇ ਨੇ ਤੇ ਝੂਠ ਜਿਹਦੇ ਅੰਦਰ ਹੈ ਕਹਿੰਦੇ ਕੂੜ ਝੂਠ ਕੂੜ ਚੂੜਾ ਫਿਰ ਸਾਰੇ ਕੌਣ ਹੋਏ ਜਿੰਨੇ ਬੈਠੇ ਝੂਠ ਬੋਲਦੇ ਸਾਰੇ ਝੂਠ ਕੋਈ ਵੀ ਜਿਹੜਾ ਵੀ ਬੋਲਦਾ ਕਿਤੇ ਵੀ ਬੈਠਾ ਬੋਲਦਾ ਕੋਈ ਜੱਟ ਦੀ ਗੱਲ ਨਹੀਂ ਕੋਈ ਇੱਥੇ ਕੋਈ ਕੁਛ ਹੈ ਹੀ ਝੂਠ ਜਿੱਥੇ ਹੈ ਉਹ ਗਲਤ ਹੈ ਬਸ। ਲੋਭ ਜਿਹੜੇ ਬੰਦੇ ਦੇ ਅੰਦਰ ਕੁੱਤਾ ਹੈ, ਲੋਭ ਕੁੱਤਾ ਪਤਾ ਨਹੀਂ ਕਿਹਦੇ ਕਿਹਦੇ ਅੰਦਰ ਬੈਠਾ, ਅੰਦਰ ਬੈਠਾ ਲੋਭ। ਉਹ ਤੇ ਲੋਭੀ ਤੇ ਅੱਜ ਵੱਡੇ ਵੱਡੇ ਪ੍ਰਚਾਰਕ ਹੋਏ ਫਿਰਦੇ, ਕਿਉਂ ਨਹੀਂ ਸੱਚ ਦੱਸਦੇ? ਕਿੰਨੇ ਲੋਕਾਂ ਨੂੰ ਪਤਾ ਵੀ ਰਿਐਲਿਟੀ ਕੀ ਹੈ? ਵਿਦਵਾਨਾਂ ਨੂੰ ਪਤਾ ਨਹੀਂ? ਆਪਾਂ ਜਦੋਂ ਗੱਲ ਕਰਦੇ ਹਾਂ ਵੀ ਰਮਿਆ ਇੱਕ ਹੀ ਹੈ, ਇੱਕ ਰਸ ਵਿਆਪਕ ਹੈ, ਅਸੀਂ ਉਹਦਾ ਰੂਪ ਹਾਂ, ਕੋਈ ਰੱਬ ਰੂਪ ਬਾਹਰ ਨਹੀਂ ਬੈਠਾ, ਆਪਾਂ ਸਾਰੇ ਹੀ ਰੱਬ ਦਾ ਰੂਪ ਹਾਂ, ਸਾਰੇ ਹੀ ਰੱਬ ਹਾਂ, ਹਰ ਚੀਜ਼ ਰੱਬ ਹੈ, ਇੱਕ ਰੱਬ ਨਹੀਂ ਹਰ ਚੀਜ਼ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਮੁੰਦਰ ਦੀ ਸਮੁੰਦਰ ਹੈ, ਅਸੀਂ ਸਮੁੰਦਰ ਦੀਆਂ ਲਹਿਰਾਂ, ਸਾਰੀਆਂ ਲਹਿਰਾਂ ਹੀ ਲਹਿਰਾਂ ਨੇ, ਸਮੁੰਦਰ ਹੀ ਇੱਕ ਹੀ ਹੈ, ਇੱਦਾਂ ਹੀ ਹੈ ਨਾ। ਆਪਾਂ ਕਿੰਨੀ ਵਾਰੀ ਕਹਿੰਦੇ ਹਾਂ ਕਿਹੜੇ ਵਿਦਵਾਨ ਬੁੱਧੀਜੀਵੀ ਨੂੰ ਨਹੀਂ ਪਤਾ ਪ੍ਰਭੂ ਚ ਘੁੰਮਣੀਆਂ ਪਾ ਕੇ ਕਿਉਂ ਬੈਠੇ ਆ, ਕਿਹੜੀ ਚੀਜ਼ ਮਾਰ ਗਈ? ਲੋਭ, ਸਵਾਰਥ, ਅਹੁਦਾ, ਥਾਂ, ਸਤਿਕਾਰ, ਖੁੱਲ੍ਹ ਕੇ ਸਪੋਰਟ ਕਰਦੇ ਆ, ਡਰ ਲੱਗਦਾ। ਤੇ ਕੀ ਚੀਜ਼ ਹੈ ਬਈ, ਕਿਹੜੀ ਚੀਜ਼ ਦੀ ਭੁੱਖ ਹੈ? ਪੈਸੇ ਦੀ ਭੁੱਖ ਨਹੀਂ, ਤੂੰ ਤੇ ਰਿਟਾਇਰਮੈਂਟ ਲਈ ਫਿਰਦਾ, ਨੌਕਰੀ ਦਾ ਵੀ ਖਤਰਾ ਨਹੀਂ, ਤੂੰ ਤੇ ਰਿਟਾਇਰ ਹੋ ਗਿਆ, ਬੋਲਦਾ ਕਿਉਂ ਨਹੀਂ? ਕਹਿੰਦੇ ਸੋਸਾਇਟੀ 'ਚ ਨਾਂ ਹੈ, ਜੇ ਖੁੱਲ੍ਹ ਕੇ ਵੀਡੀਓ ਪਾਤੀ ਫਿਰ ਐਵੇਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਸਵਾਰਥ ਤੇ ਹੈਗਾ ਹੈ, ਕਿਸੇ ਨੂੰ ਬੱਲੇ ਬੱਲੇ ਚਾਹੀਦੀ ਹੈ, ਕਿਸੇ ਨੂੰ ਪੈਸਾ ਚਾਹੀਦਾ, ਕਿਸੇ ਨੂੰ ਨੌਕਰੀ ਚਾਹੀਦੀ ਹੈ, ਭੁੱਖ ਤੇ ਹੈਗੀ ਹੈ, ਸਵਾਰਥ ਤੇ ਹੈਗਾ, ਕਿਸੇ ਦਾ ਪੈਸੇ ਲਈ ਸਵਾਰਥ ਹੈ, ਕਿਸੇ ਦਾ ਬੱਲੇ ਬੱਲੇ ਲਈ ਸਵਾਰਥ ਹੈ, ਪਰ ਸਵਾਰਥ ਤੇ ਹੈਗਾ, ਲੋਭ ਤੇ ਹੈਗਾ ਨਾ। ਤੇ ਲੋਭ ਚਾਹੇ ਬੱਲੇ ਬੱਲੇ ਦਾ, ਜੀ ਜੀ ਦਾ, ਵਿਦਵਾਨੀ ਦਾ, ਬੁੱਧੀਜੀਵੀ ਦਾ ਨਾਂ ਲੱਗਾ ਮੇਰੇ ਨਾਲ, ਸਾਰੇ ਬੰਦੇ ਏਦਾਂ ਦੇ ਨਹੀਂ, ਪੜ੍ਹੇ ਲਿਖੇ ਬੰਦੇ ਜਾਣਦੇ ਸਭ ਕੁਝ ਹੈ, ਬਿਲਕੁਲ ਸੱਚ ਹੈ, ਰਿਐਲਿਟੀ ਹੈ, ਜਿੱਥੇ ਮਰਜ਼ੀ ਬਹਿ ਕੇ ਗੱਲ ਕਰ ਲੈ, ਪਤਾ ਹੈ ਨਾ। ਪਰ ਬੋਲਣ ਦਾ ਕਿਉਂ ਨਹੀਂ ਹਿੰਮਤ ਪੈਂਦੀ? ਕਿਉਂਕਿ ਅੰਦਰ ਲੋਭ ਹੈ, ਕਾਹਦਾ? ਮੇਰਾ ਨਾਂ ਖਰਾਬ ਨਾ ਹੋ ਜਾਏ, ਮੇਰਾ ਥਾਂ ਖਰਾਬ ਨਾ ਹੋ ਜਾਏ, ਮੇਰੀ ਇੱਜ਼ਤ ਐ ਜੇ ਕਹਿਤਾ ਵੀ ਪਰ ਉੱਠਣਾ, ਫਿਰ ਲੋਭ ਹੈ, ਇਹ ਹੈ ਲੱਭ ਕੁੱਤਾ, ਕੂੜ ਚੂੜਾ, ਝੂਠ ਇਹ ਅੰਦਰ ਬੈਠਾ। ਸਰੀਰ ਥੋੜਾ ਹੁੰਦਾ ਕਦੇ, ਤੇ ਚੰਗਿਆਈ ਦੀ ਸੰਗਤ ਜਿੱਥੋਂ ਮਰਜ਼ੀ ਕਰੋ, ਸਾਨੂੰ ਕੀ ਲੱਗੇ ਪਈ ਆ ਯਾਰ, ਸਾਨੂੰ ਕੀ ਲੱਗੇ ਇਹ ਰਮਦਾਸੀ ਹੈ ਜੀ, ਇਹ ਚੰਬ ਦਾ ਕੰਮ ਕਰਦਾ, ਕੌਣ ਕਰਦਾ? ਮੈਂ ਤੁਹਾਨੂੰ ਫੇਰ ਕਹਿੰਦਾ, ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਲੋੜ ਜੇ ਪੈਣੀ ਹੈ ਤੇ ਚੰਬਾਂ ਦੇ ਕੰਮ ਕਰਨ ਵਾਲੇ ਦੀ ਪੈਣੀ, ਕਿਉਂਕਿ ਜੁੱਤੀ ਚਮੜੇ ਦੀ ਵੀ ਪਾਉਂਦੇ ਆ, ਅੱਜ ਕੱਲ੍ਹ ਜੈਕਟਾਂ ਚਮੜੇ ਦੀਆਂ ਬਣਦੀਆਂ, ਦੁੱਧ ਵੀ ਚਮੜੇ ਦਾ ਹੀ ਪੀਣਾ, ਚੰਮ ਚੋਂ ਹੀ ਨਿਕਲਿਆ, ਸਾਰਾ ਕੰਮ ਕਰਨ ਵਾਲੇ ਜਿਹੜੇ ਬੰਦੇ, ਮਤਲਬ ਸਾਡੀ ਸੋਚ ਕਿੱਥੇ ਖੜੀ ਹੈ? ਕੰਮ ਦੀ ਰਿਸਪੈਕਟ ਕਰਦੇ, ਇਹਦੀ ਵੀ ਲੋੜ ਸੀ, ਇਹਦੀ ਵੀ ਲੋੜ ਸੀ, ਪਰ ਦਿਮਾਗ 'ਚ ਕੀ ਵੜ ਗਿਆ ਵੀ ਚੰਮ ਪਸ਼ੂ ਪਸ਼ੂਆਂ ਦੇ ਕੰਮ ਕਰਦੇ ਆ, ਤੇ ਨੀਚ ਕੰਮ ਹੈ, ਆ ਉੱਚਾ ਕੰਮ ਹੈ, ਆ ਵੱਡਾ ਕੰਮ ਹੈ, ਆ ਛੋਟਾ ਕੰਮ ਹੈ, ਐਵੇਂ ਦਿਮਾਗ 'ਚ ਵੜ ਗਿਆ। ਸਾਰਿਆਂ ਤੋਂ ਵੱਡਾ ਕੰਮ ਭਲਾ ਕੌਣ ਕਰਦਾ ਸਿੱਖ ਜਗਤ ਵਿੱਚ? ਸਾਡੇ ਵਰਗੇ ਆਖੀ ਜੀ, ਆ ਧਾਰਮਿਕ ਕੰਮ ਕਰਨ ਵਾਲੇ ਬਹੁਤ ਵੱਡੇ ਨੇ, ਬਾਕੀ ਨੂੰ ਬੰਦੇ ਨੂੰ ਬੰਦੇ ਨਹੀਂ ਸਮਝਦੇ। ਤੇ ਆਪਾਂ ਰਾਤ ਖੁੱਲ੍ਹ ਕੇ ਗੱਲ ਕੀਤੀ ਨਾ ਵੀ ਬਾਕੀਆਂ ਨੂੰ ਜੀਰੋ ਤੇ ਆਪ ਇਹ ਇਕੱਲੇ ਹੀ ਹੀਰੋ ਬਣੇ ਫਿਰਦੇ, ਸਿਰ ਤੇ ਨਹੀਂ ਬੈਠੇ, ਵਾਧੂ ਦਾ ਭਾਰ ਪਾ ਕੇ ਬੈਠੇ ਨੇ ਸਾਰੀ ਕੌਮ ਦੇ ਉੱਤੇ, ਜਿੰਨੇ ਜਿੰਨੇ ਸਾਡੇ ਵਰਗੇ ਆ, ਵੀ ਅਸੀਂ ਕੰਮ ਵਧੀਆ ਕਰਦੇ ਹਾਂ, ਬਾਕੀ ਤਾਂ ਦੁਨੀਆ ਪਾਪੀ ਹੈ ਸਾਰੀ, ਦਿਮਾਗ 'ਚ ਫਿੱਟ ਨਹੀਂ ਕਰਦਾ ਇਹ ਸਾਰਾ ਕੁਛ। ਤਾਂ ਕਰਕੇ ਮੈਂ ਕਹਿ ਰਿਹਾ ਵੀ ਚੰਗੀ ਸੰਗਤ ਕਿਤੇ ਵੀ ਕੀਤੀ ਜਾ ਸਕਦੀ ਹੈ, ਡੋਬ ਦੂ ਕੁਸੰਗ ਸਤਸੰਗ ਤਾਰੂ, ਤੇ ਸਤਸੰਗ ਹਰ ਥਾਂ ਜਿੱਥੇ ਮਰਜ਼ੀ ਕਰ ਲਓ, ਤੁਹਾਡੇ ਸਕੂਲਾਂ 'ਚ ਸਤਸੰਗ ਹੈਗੀ ਹੈ, ਤੁਹਾਡੇ ਘਰਾਂ 'ਚ ਵੀ ਸੱਚ ਬੋਲਣ ਵਾਲਾ ਜੀ ਹੈਗਾ, ਝੂਠ ਵੀ ਬੋਲਣ ਵਾਲਾ ਹੁੰਦਾ, ਸੱਚ ਬੋਲਣ ਵਾਲਾ ਵੀ ਹੁੰਦਾ, ਅਸੀਂ ਕਾਪੀ ਕੀਤੀ ਕਰਦੇ ਹਾਂ, ਇਹ ਵੇਖੀਏ। ਮਿਹਨਤੀ ਬੰਦੇ ਦੀ ਸੰਗਤ ਕਰਨੀ ਕਿ ਆਲਸੀ ਦੀ? ਆਪਣੇ ਪਰਮੇਸ਼ਰ ਦੁਆਰ 'ਚ ਲਾ ਲਓ, ਸਾਡੇ ਕੀ ਇੱਥੇ ਵਿਹਲੜ ਬੰਦੇ ਵੀ ਹੈਗੇ ਨੇ ਤੇ ਕਾਮੇ ਬੰਦੇ ਵੀ ਹੈਗੇ ਨੇ, ਕਿਹਦੇ ਨਾਲ ਬਹਿਣਾ ਉੱਠਣਾ ਆਪੇ ਸੋਚ ਲਓ, ਠੀਕ ਹੈ, ਆਪੇ ਵੇਖ ਲਓ ਵੀ ਆਹ ਕੰਮ ਕਰਦਾ ਆ ਨਹੀਂ ਕਰਦਾ, ਆ ਵਿਹਲਾ ਆ ਠੀਕ ਹੈ, ਉਸ ਬੰਦੇ ਦੇ ਨਾਲ ਤੁਰ ਪਓ, ਮਰਜ਼ੀ ਹੈ ਨਾ। ਹੁਣ ਇੱਕ ਅਗਲਾ ਕਹੇਗਾ ਮੈਂ ਤਾਂ ਇਹਨਾਂ ਨਾਲ ਬਹਿਣਾ, ਦੂਜਾ ਕਹਿੰਦਾ ਮੈਂ ਇਹਨਾਂ ਨਾਲ ਬਹਿਣਾ, ਹਿਸਾਬ ਜਿਹਾ ਲਾ ਲੈਂਦੇ ਨੇ। ਉਹ ਜਿਹੋ ਜਿਹੋ ਜੀ ਸੋਚ ਹੋਵੇ, ਜੋਈ ਜਾਹੀ ਜੋਗ ਤੈਸੀ ਟਹਿਲ ਬਤਾ, ਉਹੋ ਜੀ ਸੇਵਾ ਮਿਲ ਜਾਂਦੀ, ਕੋਈ ਇੱਧਰ ਨੂੰ ਲੱਗ ਜਾਂਦਾ, ਕੋਈ ਇੱਧਰ ਨੂੰ ਲੱਗ ਜਾਂਦਾ, ਕੋਈ ਇੱਧਰ ਨੂੰ ਲੱਗ ਜਾਂਦਾ, ਬਸ ਆਪਣੇ ਹਿਸਾਬ ਜਿਹੇ ਵਾਲਾ ਬੰਦਾ ਫਿੱਟ ਕਰ ਲੈਂਦਾ ਵੀ ਆਹ ਠੀਕ ਨੇ, ਇਹਨਾਂ 'ਚ ਬੈਠਿਆ ਕਰਾਂ, ਦੂਜਾ ਕਹਿੰਦਾ ਮੈਂ ਇਹਨਾਂ 'ਚ ਬੈਠਿਆ ਕਰਾਂ, ਜਿੱਦਾਂ ਦੀ ਬਿਰਤੀ ਹੈ ਉਦਾਂ ਦੀ ਪਾਰਟੀ ਦੇ ਵਿੱਚ ਜਾ ਵੜਦਾ, ਜਿੱਦਾਂ ਦੀ ਸੋਚ ਹੈ ਉਦਾਂ ਦੇ ਬੰਦਿਆਂ ਵਿੱਚ ਜਾ ਵੜਦਾ, ਇੱਦਾਂ ਹੀ ਹੈ ਨਾ। ਹੁਣ ਜਿਹੜੇ ਜਿਹੜੇ ਹੁਣ ਸਿੱਖਾਂ ਦੇ ਵਿੱਚ ਕਿੰਨੀਆਂ ਪਾਰਟੀਆਂ ਬਣੀਆਂ ਫਿਰਦੀਆਂ ਨੇ, ਜਿਹੜਾ ਗਰਮ ਖਿਆਲੀ ਹੈ, ਤੱਤਾ ਪਿੰਡ 'ਚ ਵੀ ਲੜਦਾ ਲੁੜਦਾ ਝਗੜੇ ਝੁਗੜੇ ਕਰਦਾ, ਉਹਨੂੰ ਗਰਮ ਖਿਆਲ ਪਸੰਦ ਹੈ, ਉਹ ਵੀ ਡਸਾਲ 'ਚ ਜਾ ਵੜਦਾ, ਤੱਤਾ ਪਾਣਾ ਜਾ। ਆਪਣੀ ਆਪਣੀ ਸੋਚ ਹੈ, ਜਿਹੜਾ ਥੋੜ੍ਹਾ ਜਿਹਾ ਕਰਮਕਾਂਡੀ ਹੁੰਦਾ ਬਹੁਤਾ ਫਾਰਮੈਲਿਟੀ ਕਰਨੀ, ਉਹ ਨਾਨਕ ਸਰੀਆਂ ਨੂੰ ਪਸੰਦ ਕਰਦਾ, ਕਹਿੰਦੇ ਆਹ ਠੀਕ ਹੈ, ਤੂੰ ਫਲਾਵਾਂਗੇ ਜੋਤ ਲਾਵਾਂਗੇ ਏਦਾਂ ਉਹ ਉਹਨਾਂ ਨੂੰ ਲਾਈਕ ਕਰਦਾ ਸਿੱਖਾਂ ਦੇ ਵਿੱਚ ਕਈ ਥੋੜੇ ਜਿਹੇ ਤਰਕ ਵਾਲੇ ਹੁੰਦੇ ਨੇ ਲੌਜਿਕ ਦੀ ਗੱਲ ਕਰਦੇ ਉਹ ਉਦਾਂ ਦੇ ਬੰਦਿਆਂ ਨੂੰ ਪਸੰਦ ਮਸ਼ੀਨਰੀਆਂ ਕੋਲ ਜਾ ਬੈਂਦਾ ਏਦਾਂ ਦੀ ਗੱਲ ਜਿੱਦਾਂ ਦੀ ਇੱਛਾ ਹੈ ਉਵੇਂ ਉਵੇਂ ਜਾ ਕੇ ਫਿੱਟ ਹੋ ਜਾਂਦੇ ਆਹ ਮੈਨੂੰ ਇੱਥੇ ਕਈਆਂ ਨੇ ਫਿਰ ਹੁਣ ਕਈਆਂ ਦਾ ਜੀ ਕਰਦਾ ਬੱਕਰਾ ਸ਼ਰੇਆਮ ਵੱਢੀਏ ਅਗਲਾ ਕਹਿੰਦਾ ਚਲੋ ਨਿਆਂ ਗਵੜ ਜੋੜ ਇਹ ਵੀ ਹੈਗੇ ਕਈਆਂ ਦਾ ਭੰਗ ਪੀਣ ਨੂੰ ਜੀ ਕਰਦਾ ਅਗਲਾ ਕਹਿੰਦਾ ਫਿਰ ਵੀ ਇੱਥੇ ਸਾਰੇ ਹੀ ਮਹਿਕਮੇ ਹੈਗੇ ਨੇ ਜਿਹਦੇ 'ਚ ਮਰਜ਼ੀ ਫਿੱਟ ਹੋ ਜਾਓ ਜਿੱਦਾਂ ਦਾ ਹੈਗਾ ਉਦਾਂ ਦੇ 'ਚ ਵੜ ਜਾ ਆਹ ਵੀ ਸਿੱਖ ਆਹ ਵੀ ਸਿੱਖ ਆਹ ਵੀ ਸਿੱਖ ਆਹ ਵੀ ਸਿੱਖ ਆਪਣੇ ਹਿਸਾਬ ਦੇ ਨਾਲ ਫਿੱਟ ਇਹਦੇ 'ਚ ਅੰਮ੍ਰਿਤ ਛਕਲ ਹੈ ਚਾਹੇ ਇਹਨਾਂ ਵਾਲਾ ਛਕਲ ਹੈ ਚਾਹੇ ਇਹਨਾਂ ਵਾਲਾ ਛਕਲ ਹੈ ਚਾਹੇ ਇਹਨਾਂ ਵਾਲਾ ਛਕਲ ਹੈ ਇੱਦਾਂ ਹੀ ਦਿਮਾਗ 'ਚ ਪਾੜਿਆ ਹੋਇਆ ਸੋ ਇਸ ਕਰਕੇ ਜੇ ਬੰਦਾ ਚਾਹੁੰਦਾ ਹੀ ਹੈ ਜੇ ਵੀ ਮੈਂ ਏਦਾਂ ਦੇ ਬੰਦਿਆਂ ਦੀ ਸੰਗਤ ਕਰਨੀ ਹੈ ਉਦਾਂ ਦਿਆਂ ਵਿੱਚ ਜਾ ਵੜਦਾ ਹੈ ਜੇ ਚੰਗੀ ਸੰਗਤ ਕਰਨੀ ਚਾਹੁੰਦਾ ਹੈ ਤੇ ਹਰ ਥਾਂ ਤੇ ਹੋ ਸਕਦੀ ਹੈ ਚੇਤਾ ਤੁਹਾਨੂੰ ਸਕੂਲਾਂ 'ਚ ਪੜ੍ਹਦਿਆਂ ਇੱਕ ਟੀਚਰ ਉਹ ਸੀ ਜਿਹੜਾ ਕਦੇ ਛੁੱਟੀ ਨਹੀਂ ਸੀ ਕਰਦਾ ਤੇ ਇੱਕ ਮਹੀਨੇ ਬਾਅਦ ਦੋ ਦਿਨ ਆਉਂਦਾ ਸੀ ਸਾਰੀਆਂ ਹਾਜ਼ਰੀਆਂ ਭਰ ਜਾਂਦਾ ਸੀ ਆਪ ਹੀ ਰਜਿਸਟਰ ਚੱਕਦਾ ਸੀ ਪ੍ਰਾਇਮਰੀ 'ਚ ਮੈਂ ਵੇਖਦਾ ਰਿਹਾ ਇੱਕ ਮੈਡਮ ਆਉਂਦੀ ਹੋਈ ਦੋ ਤਿੰਨ ਦਿਨ ਹੁੰਦੀ ਸੀ ਤੇ ਜਿੱਦਾਂ ਆਉਣਾ ਉਹਨੇ ਰਜਿਸਟਰ ਤੇ ਸਾਰੀਆਂ ਐਚ ਐਚ ਪਾ ਦਿਆ ਕਰੇ ਤਿੰਨ ਚਾਰ ਜੀ ਪਾ ਦਿਆ ਕਰੇ ਬਾਕੀ ਐਚ 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 ਐ ਰਜਿਸਟਰ ਭਰ ਦਿੰਦੀ ਸੀ ਸਰਕਾਰੀ ਰਜਿਸਟਰ ਹੁੰਦਾ ਸੀ ਤੂੰ ਇੱਦਾਂ ਭਰ ਦਿੰਦਾ ਸੀ ਇਕੱਠਾ ਹੀ ਆਪ ਮਤਲਬ ਇੱਦਾਂ ਹੀ ਕਰਨਾ ਤੇ ਮੁੰਡਾ ਇੱਡਾ ਵੱਡਾ ਚੁੱਕ ਲਿਆਉਣਾ ਗੋਦੀ ਤੇ ਸਾਡੇ ਵਰਗਿਆਂ ਨੂੰ ਕਹਿਣਾ ਮੁੰਡਾ ਚੁੱਕੀ ਫਿਰੋ ਮੇਰਾ ਤੇ ਕਦੇ ਸਾਗ ਲਿਆ ਦੇ ਕਦੇ ਆ ਲਿਆ ਦੇ ਕਦੇ ਆ ਲਿਆ ਦੇ ਤੁਰੇ ਫਿਰੋ ਇੱਦਾਂ ਹੀ ਕਰਦੀ ਹੁੰਦੀ ਸੀ ਤੇ ਮੈਨੂੰ ਚੇਤਾ ਹੈ ਮੈਂ ਇੱਕ ਵਾਰ ਦੀਵਾਨ ਲਾ ਕੇ ਮੈਂ ਕਿਹਾ ਅੱਜ ਤੁਸੀਂ ਮੈਨੂੰ ਪਛਾਣਦੇ ਮੈਂ ਕਿਹਾ ਪਛਾਣ ਲਿਆ ਮਤਲਬ ਇਹ ਸੱਚ ਹੈ ਇੱਦਾਂ ਦੇ ਲੋਕ ਹੈਗੇ ਆ ਸਮਾਜ ਵਿੱਚ ਤੇ ਇੱਕ ਉਹ ਵੀ ਮੈਂ ਨੋਟ ਕੀਤੇ ਆ ਉਹ ਵੀ ਧੁੰਦ ਪਵੇ ਹਨੇਰੀ ਹੋਵੇ ਮੀਂਹ ਹੋਵੇ ਅਗਲੇ ਲੈ ਕੇ ਛਤਰੀਆਂ ਸਕੂਟਰ ਜੇ ਤੇ ਸਾਡਾ ਇੱਕ ਮਾਸਟਰ ਹੁੰਦਾ ਸੀ ਐ ਸਭ ਤੋਂ ਪਹਿਲਾਂ ਖੜਿਆ ਹੋਇਆ ਮਿਹਨਤੀ ਸੀ ਕਿੱਕ ਛੁੱਟੀ ਨਹੀਂ ਉਹਦੇ ਦਿਮਾਗ 'ਚ ਸੀ ਉਦੋਂ 5000 ਤਨਖਾਹ ਹੁੰਦੀ ਸੀ ਤੇ ਅਗਲਾ ਕਹਿੰਦਾ 5000 ਮਿਲਦਾ ਯਾਰ ਥੋੜਾ ਉਦੋਂ ਤੇ ਖਰਚਾ ਹੀ 1000 ਹੋਣਾ ਘਰ ਦਾ ਅੱਜ ਘਰ ਦਾ ਖਰਚਾ 20-25-30 ਹਜ਼ਾਰ ਆਮ ਨੋਰਮਲ ਫੈਮਿਲੀ 'ਚ ਹੈ 50 ਵੀ ਕਰ ਲੈਂਦੇ ਨੇ ਕਈ ਲੱਖ ਵੀ ਕਰ ਲੈਂਦੇ ਚਲੋ ਭਾਵੇਂ ਕਰਨ ਨੂੰ 5 ਲੱਖ ਕਰ ਲਓ 25-30 ਹਜ਼ਾਰ ਆਮ ਲੋਕੀ ਜਿਹੜੇ 15-20 ਹਜ਼ਾਰ ਕਰਦੇ ਹੁਣ ਉਸ ਵੇਲੇ ਦਾ ਖਰਚਾ ਹੀ 1000 ਹੁੰਦਾ ਸੀ 5000 ਤਨਖਾਹ ਮਿਲਦੀ ਹੈ ਉਦੋਂ ਦਾ 5000 ਲੱਖ ਵਰਗਾ ਸੀ 25-30 ਸਾਲ ਪਹਿਲਾਂ ਅਗਲਾ ਕਹਿੰਦਾ 5000 ਲੈਂਦੇ ਆ ਕੰਮ ਕਰੀਏ ਮਿਹਨਤ ਕਰੀਏ ਇੱਕ ਇਹ ਸੋਚ ਕੇ ਬੈਠਾ ਤੇ ਦੂਜਾ ਕਹਿੰਦਾ ਵੀ 2 ਦਿਨ ਜਾਓ ਬਸ ਆ ਹੁਣ ਕੱਲ ਸਕੂਲ ਲੱਗੇ ਨੇ ਨਾ ਤੇ ਤੁਸੀਂ ਵੇਖ ਲਿਓ ਕੁਛ ਬੰਦਿਆਂ ਨੂੰ ਛੱਡ ਕੇ ਬਾਕੀਆਂ ਦੇ ਮੂੰਹ ਵੇਖਿਓ ਕਿੱਦਾਂ ਦੇ ਹੋਣਗੇ ਹਾਏ ਪੜ੍ਹਾਉਣਾ ਪੈਣਾ ਚੰਗੇ ਭਲੇ ਘਰੇ ਬੈਠੇ ਸੀ ਮੌਜ ਨਾਲ ਉਹਨਾਂ ਨੂੰ ਵੀ ਮੌਜ ਲੱਗੀ ਸੀ ਤੇ ਪੜ੍ਹਨ ਵਾਲਿਆਂ ਨੂੰ ਵੀ ਮੌਜ ਲੱਗੀ ਸੀ ਪੜ੍ਹਨ ਵਾਲਿਆਂ ਨੇ ਭੈੜੇ ਮੂੰਹ ਬਣਾ ਕੇ ਜਾਣਾ ਤੇ ਕਈ ਪੜ੍ਹਾਉਣ ਵਾਲਿਆਂ ਨੇ ਵੀ ਥੋੜੇ ਬਹੁਤ ਹੋਣਗੇ ਜਿਹੜੇ ਕਹਿਣਗੇ ਸ਼ੁਕਰ ਹੈ ਘਰੋਂ ਨਿਕਲੀਏ ਚੱਲੀਏ ਸਕੂਲ ਜਾ ਕੇ ਪੜ੍ਹੋ ਕੇ ਗੱਲਾਂ ਕਹਿੰਦਾ ਵੀ ਇੱਥੇ ਤੱਕ ਹੀ ਟਾਈ ਲਾ ਕੇ ਬਹਿੰਦੇ ਥੱਲੇ ਵਾਲੇ ਭਾਵੇਂ ਨਾ ਹੀ ਬਦਲਣ ਉੱਤੇ ਹੀ ਉੱਤੇ ਵਾਲਾ ਪਾ ਲੈਂਦੇ ਉੱਤੋਂ ਟਾਈ ਲਾ ਲੈਂਦੇ ਵੀ ਬੱਲੇ ਬੱਲੇ ਬਹੁਤ ਵਧੀਆ ਲੱਗ ਰਿਹਾ ਕੰਪਿਊਟਰ ਦੇ ਅੱਗੇ ਬੈਠ ਜਾਣਾ ਲੈਪਟਾਪ ਦੇ ਅੱਗੇ ਫੋਨ ਦੇ ਉੱਤੇ ਹਨਾ ਤੇ ਹੁਣ ਜਦੋਂ ਹੀ ਲੋਕਡਾਊਨ ਹੁਣ ਕਹਿੰਦੇ ਸਕੂਲ ਲੱਗਣਗੇ ਹੁਣ ਇਹਨਾਂ ਦੇ ਦਿਮਾਗ 'ਚ ਫਿੱਟ ਇਹ ਹੋਇਆ ਸੀ ਵੀ ਆਹ ਸਾਲ ਤੇ ਘਰੀ ਰਹੂਗਾ ਸਾਰਾ ਕੰਮ ਪਰ ਹੁਣ ਕਈਆਂ ਨੂੰ ਮੌਤ ਪੈਣੀ ਹੈ ਤੇ ਕਈਆਂ ਨੇ ਸ਼ੁਕਰ ਕਰਕੇ ਪੜ੍ਹਾਉਣਗੇ ਪੜ੍ਹਾਵਾਂਗੇ ਚਲੋ ਨਿਕਲੀਏ ਯਾਰ ਬਾਹਰ ਹੁੰਦਾ ਕਿ ਨਹੀਂ ਆਪਾਂ ਆਪਣੇ ਕੰਨੀ ਵੇਖੋ ਆਪਣੇ ਵੀ ਤੇ ਹੀ ਹੈ ਇੱਥੋਂ ਯਾਰ 4 ਵਜੇ ਤੁਰਦੇ ਸੀ ਰਾਤ ਨੂੰ 4 ਵਜੇ ਆ ਵੜਨਾ ਐਡੀ ਦੂਰ ਜਾਣਾ ਕਿੱਥੇ ਮੁਕਤਸਰ ਅੱਜ ਜੀ ਗੰਗਾ ਨਗਰ ਅੱਜ ਜੀ ਇੱਧਰ ਨੂੰ ਐਂ ਰਹਿੰਦਾ ਸੀ ਤੇ ਹੁਣ ਇੱਥੇ ਆਉਂਦਿਆਂ ਨੂੰ ਮੌਤ ਪੈ ਜਾਂਦੀ ਵਿਹਲੇ ਹੋ ਗਏ ਕਦਵਾਨ ਲਾਣਾ ਅੱਛਾ ਮਤਲਬ ਪਹਿਲਾਂ ਆ ਕੇ ਅੱਧਾ ਘੰਟਾ ਬੈਠ ਜਾਓ ਸੁਣ ਲਓ ਅੱਧਾ ਘੰਟਾ ਉਹਨਾਂ ਨੂੰ ਸੁਣ ਲਓ ਫਿਰ 2 ਘੰਟੇ ਤੇ ਮੈਂ ਹੁਣ ਚੱਲਿਆ ਜਾਵਾਂ ਜੇ ਕਿਤੇ ਅਰਦਾਸ ਵੇਲੇ ਨਿਕਲ ਜਾਣਗੇ ਹੁਕਮਨਾਮਾ ਸੁਣਦੇ ਬਿਨਾਂ ਮਾਰਦੇ ਸਰੂਪ ਸੋਖਾ ਨੂੰ ਭੱਜ ਜਾਣਗੇ ਮੋਟਰਸਾਈਕਲ ਖਰਰ ਦੀ ਆਵਾਜ਼ ਆਉਣੀ ਮੈਂ ਸਾਰੇ ਕੈਮਰੇ 'ਚ ਦੇਖਦਾ ਜਾ ਵੀ ਆਹ ਵੀ ਨਿਕਲ ਗਿਆ ਆਹ ਵੀ ਗਿਆ ਹੈ ਨੀ ਆਲਸ 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 ਉਦਾਂ ਹੀ ਬਣੀ ਜਾਂਦੀ ਨਿਕੰਮਾ ਬੰਦਾ ਹੋਰ ਨਿਕੰਮਾ ਹੋਈ ਜਾਂਦਾ ਹੋਰ ਹੋਈ ਜਾਂਦਾ ਹੋਰ ਹੋਈ ਜਾਂਦਾ ਕੰਮ ਕਰਦਾ ਉਵੇਂ ਕਰਦਾ। ਚੇਤਾ ਰੱਖੋ ਗੱਲ, ਤੁਸੀਂ ਨਾ 10 ਕੰਮ ਕਰਨੇ ਆ ਜਿੱਦੇ, ਮਾਈਂਡ ਫਿਰ ਉਦਾਂ ਦਾ ਬਣ ਜਾਂਦਾ ਵੀ ਸਵੇਰੇ ਉੱਥੇ ਜਾਣਾ ਤਿਆਰੀ ਹੋਵੇ, ਅਗਲਾ ਦਿੱਲੀ ਤੱਕ ਵੀ ਚਲੇ ਜਾਂਦਾ, ਤੇ ਜਦੋਂ ਵਿਹਲਾ ਛੱਡ ਦੋ ਬਸ ਫਿਰ 4 ਘੰਟੇ 5 ਘੰਟੇ ਮਰ ਕੇ ਕਰਦਾ, ਤੇ ਕਿੱਥੇ 5-5 ਦਿਨਾਂ ਬਾਅਦ ਘਰ ਵੜਦਾ, ਕੋਈ ਪ੍ਰੋਬਲਮ ਨਹੀਂ ਸੀ, ਹੁਣ 5 ਘੰਟਿਆਂ ਬਾਅਦ ਹੁੰਦਾ ਵੀ ਚੱਲੀਏ, ਕਿਉਂਕਿ ਮਨ ਨਿਕੰਮਾ ਹੋ ਗਿਆ, ਆਲਸੀ ਹੋ ਗਿਆ। ਹਫ਼ਤੇ ਹਫ਼ਤੇ ਬਾਅਦ ਵੀ ਛੱਡ, ਹਫ਼ਤੇ ਬਾਅਦ ਜਾਵਾਂਗੇ, ਪਹਿਲਾਂ ਐ ਹੁੰਦਾ ਸੀ ਪਰ ਹੁਣ ਆਲਸੀ ਹੋ ਗਿਆ, ਬਹਾਨੇ ਬਾਨਣ ਆਉਣ ਲੱਗੇ। ਮਤਲਬ ਇਹ ਨਾ ਬੰਦੇ ਦਾ ਸੁਭਾਅ ਆ, ਮਨੁੱਖੀ ਸੁਭਾਅ ਇਦਾਂ ਦਾ, ਇਹਨੂੰ ਵਿਹਲਾ ਛੱਡ ਦੋ ਵਿਹਲਾ ਹੀ ਰਹਿਣਾ ਚਾਹੁੰਦਾ, ਤੇ ਕੰਮ ਲੱਗ ਜਾਓ ਫਿਰ ਕੰਮ ਕਰੀ ਜਾਂਦਾ, ਲਾ ਦਿਓ ਵੀ ਆਹ ਵੀ ਕਰਨਾ ਆਹ ਵੀ ਕਰਨਾ ਆਹ ਵੀ ਕਰਨਾ, ਬੰਦਾ ਫਿਰ ਉਦਾਂ ਦਾ ਹੀ ਬਣ ਜਾਂਦਾ। ਤਾਂ ਕਰਕੇ ਆਪਣੇ ਆਪ ਨੂੰ ਜਿੱਦਾਂ ਦੇ ਮਰਜ਼ੀ ਬਣਾ ਲਓ, ਘਾੜਤ ਘੜਨ, ਆਪਣੀ ਸੋਚ ਘੜਨ, ਕਰਨ ਕੀ ਹੈ ਯਾਰ, ਤੁਸੀਂ ਨੌਕਰਾਣੀ ਆ, ਭਾਵੇਂ 5 ਰੱਖ ਲਓ, ਇੱਕ ਨੂੰ ਰੋਟੀ ਤੇ ਰੱਖ ਲਓ, ਇੱਕ ਨੂੰ ਸਬਜ਼ੀ ਤੇ ਰੱਖ ਲਓ, ਇੱਕ ਨੂੰ ਸਫਾਈ ਤੇ ਰੱਖ ਲਓ, ਸਾਰੇ ਦਿਨ ਵਾਰੀ ਪ੍ਰੈਸ ਵੀ ਕੋਈ ਕਰੇ ਆ ਵੀ ਕੋਈ ਕਰੇ, ਮੌਜ ਲੱਗੀ ਰਹਿਣੀ ਹੈ, ਵਿਹਲੇ ਹੋ ਜਾਓ ਤੇ ਭਾਵੇਂ ਸਾਰੇ ਕੰਮ ਹੀ ਆਪ ਕਰਨ ਵਾਲੀ ਮੈਂ ਕਰਨਾ, ਸੁਭਾਅ ਬਣਾ ਲਓ ਵਿਹਲਾ ਹੁੰਦਾ 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 ਹੁੰਦਾ। ਈਵਨ ਕਿਆ ਗੱਲਾਂ ਕਹਿੰਦਾ, ਨਿਆਣਾ ਵੀ ਤੂੰ ਖੁੜਾ ਦੇ ਬਸ, ਇਹ ਵੀ ਛੱਡ ਪਰ ਇਹ ਵੀ ਨਾ ਕਰਨਾ ਪਵੇ, ਵਿਹਲਾ ਹੋ ਹੀ ਜਾਂਦਾ, ਇੱਦਾਂ ਹੋ ਜਾਂਦਾ ਬਿਲਕੁਲ ਇੱਦਾਂ, ਜਿਵੇਂ ਉਹ ਹੱਸਦੇ ਸੀ ਤਾਂ ਆਪਾਂ ਘੈਂਟ ਨੂੰ ਹੱਸਦੇ, ਮੈਨੂੰ ਕਹਿੰਦਾ ਲੱਤ ਉੱਤੇ ਕਰੋ ਮੈਂ ਘੁੱਟ ਦਿਆ, ਮਤਲਬ ਉੱਥੇ ਮੈਂ ਬੈਠਾ ਇੱਥੇ ਇਹ ਲੰਮਾ ਪਿਆ, ਮੈਂ ਕੀ ਹੱਸਦੇ ਸੀ, ਮੈਨੂੰ ਕਹਿੰਦਾ ਮੈਂ ਕਿਵੇਂ ਆ, ਕਹਿੰਦਾ ਉਹਨੇ ਲੱਤ ਪਚਾਓ ਮੈਂ ਘੁੱਟਦਾ, ਮੈਂ ਥੱਕੇ ਹੋਏ ਸੀ ਸਾਰੇ ਹੀ, ਮੈਂ ਵੀ ਥੱਕਿਆ, ਮੈਨੂੰ ਕਹਿੰਦਾ ਲਿਆਓ ਉਹਨੇ ਪਹੁੰਚਦੀ ਕਰੋ ਮੈਂ ਘੁੱਟਾਂ, ਮਤਲਬ ਬੰਦਾ ਐਂ ਹੋ ਹੀ ਜਾਂਦਾ। ਉਹ ਤਾਂ ਚਲੋ ਹੱਸਦੇ ਸੀ, ਨੋਰਮਲ ਆਪਾਂ ਗੱਲ ਕਰਦੇ ਹਾਂ ਵੀ ਸੁਭਾਅ ਐਂ ਬਣੀ ਜਾਂਦਾ, ਫਿਰ ਹੋਰ ਬਸ ਵੀ ਹੁਣ ਸੁੱਤੇ ਨੂੰ ਜਾ ਰਹੇ, ਹੋਰ ਲੰਮੇ ਪਏ ਨੂੰ ਬਸ ਏਦਾਂ ਹੀ ਹੋਰ ਗਿਰੀ ਜਾਂਦਾ, ਥੱਲੇ 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 ਜਾਈ ਜਾਂਦਾ ਸੁਭਾਅ। ਤਾਂ ਮੈਂ ਕਹਿ ਰਿਹਾ ਬਈ ਉੱਦਮੀਆਂ ਦੀ ਸੰਗਤ ਕਰਨੀ, ਗੱਲਬਾਤ ਉਹਨਾਂ ਨਾਲ ਕਰ, ਜਾ ਕੇ ਪੁੱਛ ਲੈ ਤਾਰੂਆਂ ਨੂੰ, ਇੱਕ ਤਾਰੂ ਹੁੰਦੇ ਆ ਇੱਕ ਅਣਤਾਰੂ ਹੁੰਦੇ ਆ, ਇੱਕ ਡੁੱਬਣ ਵਾਲੇ ਹੁੰਦੇ ਆ ਇੱਕ ਤੈਰਨ ਵਾਲੇ ਹੁੰਦੇ ਆ, ਜਾ ਕੇ ਪੁੱਛ ਲੈ ਤਾਰੂਆਂ ਨੂੰ, ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਪੁੱਛ ਲੈ ਤਾਰੂਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਪੁੱਛ ਲੈ ਤਾਰੂਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆਂ ਜਿਹੜੇ ਤਰ ਗਏ ਉੱਚੀਆਂ ਲਹਿਰਾਂ, ਪੁੱਛ ਜਾ ਕੇ ਤਾਰੂਆਂ ਤੂੰ, ਉਹ ਮਨ ਪੁੱਛ ਲੈ ਤਾਰੂਆਂ ਤੂੰ ਜਿਹੜੇ ਤਰ ਗਏ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆਂ ਤੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆਂ ਨੂੰ ਜਿਹੜੇ ਤਰ ਗਏ ਉੱਚੀਆਂ ਉੱਚੀਆਂ ਲਹਿਰਾਂ, ਜਿਹੜੇ ਤਰ ਗਏ ਉੱਚੀਆਂ ਲਹਿਰਾਂ,
ਲਹਿਰਾਂ ਕਰਕੇ ਉੱਚੀਆਂ ਪੁੱਛ ਲੈ ਦਾਰੂਆਂ ਨੂੰ ਛੇੜੇ ਤਰ ਗਏ ਉੱਚੀਆਂ ਲੈਣਾ ਜਾ ਕੇ ਪੁੱਛ ਲੈ ਦਾਰੂਆਂ ਨੂੰ ਛੇੜੇ ਤਰ ਗਏ ਉੱਚੀਆਂ ਲੈਣਾ ਜਾ ਕੇ ਪੁੱਛ ਲੈ ਦਾਰੂਆਂ ਨੂੰ ਛੇੜੇ ਤਰ ਗਏ ਉੱਚੀਆਂ ਲੈਣਾ
ਉਹਨਾਂ ਨੂੰ ਪੁੱਛ ਜਿਹੜੇ ਤਰ ਗਏ ਤਾਰੂਆਂ ਨੂੰ ਉਹਨਾਂ ਨਾਲ ਗੱਲਬਾਤ ਕਰ ਜਿਹੜੇ ਸਮਝਦੇ ਹੈ। ਇੱਥੇ ਚੌਥੇ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਨਾ ਇਹਦੇ ਚ ਕਹਿੰਦੇ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬੁਲੂਈਐ। ਚੌਥੇ ਪਾਤਸ਼ਾਹ ਕਹਿੰਦੇ ਐ ਚੰਗੀ ਸੰਗਤ ਵਿੱਚ ਬਹਿ ਉਹਨਾਂ ਲੋਕਾਂ ਚ ਬਹਿ ਜਿੱਥੇ ਹਰੀ ਦਾ ਨਾਮ ਬੁਲੋਇਆ ਜਾਂਦਾ ਰਿੜਕਿਆ ਜਾਂਦਾ। ਹਰ ਕਾ ਬੁਲੋਵਨਾ ਬੁਲੋਵੋ ਮੇਰੇ ਭਾਈ ਸਹਿਜ ਬੁਲੋਵੋ ਜੈਸੇ ਤਪ ਨਾ ਜਾਈ। ਹੁਣ ਇਹਦੇ ਇਹਦੇ ਅਰਥ ਕੀ ਕੀਤੇ ਜਾਂਦੇ ਨੇ ਵੀ ਸਹਿਜ ਨਾਲ ਵਾਹਿਗੁਰੂ ਵਾਹਿਗੁਰੂ ਕਰੋ, ਤੇਜ਼ ਤੇਜ਼ ਨਾ ਕਰੋ, ਹੌਲੀ ਹੌਲੀ ਕਰੋ ਵਾਹਿਗੁਰੂ ਵਾਹਿ। ਇਹਦੇ ਅਰਥ ਇਹ ਕਰਦੇ ਮਤਲਬ ਇਹ ਨਹੀਂ, ਮਤਲਬ ਇਹ ਹੈ ਕਿ ਆਰਾਮ ਨਾਲ ਸਮਝੋ ਗਿਆਨ ਦੀ ਵਿਚਾਰ ਨੂੰ, ਨਾਮ ਜਪੋ ਗਿਆਨ ਨੂੰ ਜਾਣੋ, ਐਸਾ ਗਿਆਨ ਜਪੋ ਮਨ ਮੇਰੇ, ਰਾਤ ਆਪਾਂ ਪੜ੍ਹਦੇ ਸੀ ਨਾ ਐਸਾ ਗਿਆਨ ਜਪੋ, ਗਿਆਨ ਦੇ ਅੱਗੇ ਲਾਤਾ ਜਪੋ। ਹੁਣ ਗਿਆਨ ਨੂੰ ਕਿਵੇਂ ਜਪੀਏ, ਸਮਝੋ ਜਾਣੋ ਹੌਲੀ ਹੌਲੀ ਸਮਝੋ, ਧਿਆਨ ਨਾਲ ਸਮਝੋ, ਇੱਕ ਇੱਕ ਗੱਲ ਮਿਸ ਨਾ ਹੋਣ ਦਿਓ, ਨੁਕਤਿਆਂ ਨੂੰ ਵਿਚਾਰੋ। ਚੰਗਿਆਂ ਦੀ ਸੰਗਤ ਵਿੱਚ ਜੇ ਬਹਿ ਜਾਏ ਤੇ ਉਹਨਾਂ ਦੀ ਕੱਲੀ ਕੱਲੀ ਗੱਲ ਧਿਆਨ ਨਾਲ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰ। ਸਹਿਜ ਬੁਲਾਵੋ, ਹੌਲੀ ਹੌਲੀ ਸਮਝੋ, ਜੈਸੇ ਤਤ ਨਾ ਜਾਈ, ਕਿਤੇ ਮੱਖਣ ਹੀ ਨਾ ਨਿਕਲੇ, ਕਾਲ ਨਾ ਕਰੀ। ਜਿਹੜੀ ਬੀਬੀਆਂ ਦੁੱਧ ਰਿੜਕਦੀਆਂ ਆਰਾਮ ਨਾਲ ਰਿੜਕਣਾ ਪੈਂਦਾ ਸੀ ਨਾ। ਹੁਣ ਕਈ ਵਾਰੀ ਨਿੱਕੇ ਹੁੰਦੇ ਜਦੋਂ ਲਾਈਟ ਨਹੀਂ ਸੀ ਆਉਂਦੀ, ਬਿਜਲੀ ਆਉਣੀ ਨਾ, ਤੇ ਫਿਰ ਉਹ ਚਾਟੀਆਂ ਹੁੰਦੀਆਂ ਸੀ ਨਾ ਇੱਦਾਂ ਰਿੜਕਣ ਵਾਲੀਆਂ, ਤੇ ਨਿੱਕੇ ਨਿੱਕੇ ਹੁੰਦੇ ਆ ਉਹਨਾਂ ਨੇ ਕਹਿਣਾ ਵੀ ਰਿੜਕੋ। ਹੁਣ ਬੀਬੀਆਂ ਇੱਦਾਂ ਗੋਡਾ ਲਾ ਕੇ ਜਾਂ ਪੈਰ ਲਾ ਕੇ ਨਾ ਇੱਦਾਂ ਜ਼ੋਰ ਨਾਲ ਰਿੜਕਦੀਆਂ ਸੀ, ਤੇ ਨਿਆਣੇ ਤੇ ਫਿਰ ਜੇ ਨਿਆਣੇ ਨੂੰ ਫੜਾ ਦਿਓ ਤਾਂ ਇੱਦਾਂ 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 ਬੰਦਿਆਂ ਤੋਂ ਨਹੀਂ ਰਿੜਕ ਹੁੰਦਾ। ਤੱਤਾ ਹੈ ਉਹਦੇ ਲਈ ਸਹਿਜ ਚਾਹੀਦਾ। ਔਰਤ ਵਿੱਚ ਹਮੇਸ਼ਾ ਬੰਦੇ ਨਾਲੋਂ ਜ਼ਿਆਦਾ ਸਹਿਨਸ਼ੀਲਤਾ ਹੁੰਦੀ ਹੈ, ਸਹਿਜ ਹੁੰਦਾ। ਆਪਾਂ ਆਮ ਗੱਲ ਕਰਦੇ ਹਾਂ ਵੀ ਸੱਜਣ ਤੇ ਸਵਰਣ ਦੀ ਆਦਤ ਨੈਚੁਰਲ ਹੈ ਨਾ, ਕੁੜੀਆਂ ਗੁੱਡੀਆਂ ਨਾਲ ਖੇਡਦੀਆਂ ਤੇ ਮੁੰਡੇ ਟਰੈਕਟਰਾਂ ਨਾਲ ਖੇਡਦੇ ਆ, ਬਚਪਨ ਚ ਹੀ ਉਹਨਾਂ ਨੂੰ ਕਿਹੜਾ ਬਚਪਨ ਤੋਂ ਕਿਸੇ ਨੇ ਦੱਸਿਆ ਗੁੱਡੀਆਂ ਨੂੰ ਤਿਆਰ ਕਰਨਾ ਸਵਾਰਨਾ ਇਹ ਨੈਚੁਰਲ ਹੈ, ਸੋਹਣੇ ਲੱਗਣਾ। ਬੰਦੇ ਦੇ ਦਿਮਾਗ ਵਿੱਚ ਨੈਚੁਰਲ ਇਹ ਹੈ ਕਿ ਮੈਂ ਤਕੜਾ ਦਿਸਾਂ, ਮੈਂ ਟੋਲਿਆਂ ਵਾਲਾ ਦਿਸਾਂ, ਮੈਂ ਵੱਡਾ ਸਾਰਾ ਦਿਸਾਂ। ਬੰਦੇ ਦੇ ਦਿਮਾਗ 'ਚ ਨੈਚੁਰਲ ਇਹ ਹੈ, ਕੁਦਰਤੀ ਕੁਦਰਤੀ ਹੈ। ਤੇ ਔਰਤ ਦੇ ਦਿਮਾਗ ਵਿੱਚ ਮੈਂ ਸੋਹਣੀ ਦਿਸਾਂ ਇਹ ਕੁਦਰਤੀ ਹੁੰਦਾ। ਸੱਜਣਾ ਤੇ ਸਵਰਨਾ ਇਹ ਨੈਚੁਰਲ ਹੈ, ਠੀਕ ਹੈ, ਤੇ ਸਜਾਣਾ ਤੇ ਸਵਾਰਨਾ ਇਹ ਵੀ ਨੈਚੁਰਲ ਹੈ। ਜਿੱਦਾਂ ਘਰ ਨੂੰ ਸਵਾਰ ਸਕਦੀ ਹੈ ਇੱਕ ਔਰਤ, ਬੰਦੇ ਤੋਂ ਨਹੀਂ ਸਵਰਦਾ। ਪੰਜ ਚਾਰ ਦਿਨ ਬਾਹਰ ਚਲੀ ਜਾਵੇ ਖਲਾਰਾ ਪੈ ਜਾਂਦਾ, ਸੁਭਾਅ ਹੈ ਨਾ ਉਹਦੇ, ਸੁਭਾਅ ਚ ਹੁੰਦਾ। ਨਿੱਕੀ ਨਿੱਕੀ ਚੀਜ਼ ਸਾਂਭ ਕੇ ਰੱਖਣੀ, ਵੱਡੀ ਛੋਟੀ ਸਾਂਭਣੀ, ਆ ਇੱਥੇ ਪਿਆ ਇੱਥੇ ਪਿਆ, ਇੱਕ ਇੱਕ ਚੀਜ਼ ਦਾ ਪਤਾ ਹੁੰਦਾ। ਇਹ ਔਰਤ ਦੇ ਵਿੱਚ ਨੈਚੁਰਲ ਹੈ, ਕੁਦਰਤੀ ਹੈ, ਠੀਕ ਹੈ। ਸਜਣਾ ਤੇ ਸਵਰਨਾ ਇਹ ਵੀ ਕੁਦਰਤੀ ਹੈ। ਹੁਣ ਸਹਿਨਸ਼ੀਲਤਾ ਹੁੰਦੀ ਹੈ, ਜਿਵੇਂ ਹੁਣ ਸਬਜ਼ੀਆਂ ਬਣਾਉਣੀਆਂ, ਸਬਜ਼ੀ ਬੀਬੀ ਬਣਾਉਂਦੀ ਹੈ ਰੀਝ ਨਾਲ। ਹੁਣ ਜਿਹੜੀਆਂ ਬੀਬੀਆਂ ਨੂੰ ਤਜਰਬਾ ਹੈ, ਚਮਚੇ ਨਾਲ ਨਹੀਂ, ਮੈਂ ਕਈ ਵਾਰੀ ਮਾਤਾ ਨੂੰ ਵੇਖਦਾ ਹੱਥ ਨਾਲ ਨਮਕ ਪਾਉਂਦੀਆਂ, ਅਸੀਂ ਚਮਚੇ ਨਾਲ ਪਾਵਾਂਗੇ, ਉਹ ਹੱਥ ਨਾਲ ਪਾਉਣ, ਹਿਸਾਬ ਆਇਆ ਹੋਇਆ ਨਾ, ਮਤਲਬ ਐਨ ਨਮਕ ਐਨ ਪਰਫੈਕਟ ਹੁੰਦਾ, ਇੱਦਾਂ ਥੋੜਾ ਵੀ ਚੈੱਕ ਕਰਨਾ ਪੈ ਜੂ ਵੀ ਨਮਕ ਘੱਟ ਵੱਧ ਤਾਂ ਨਹੀਂ, ਕਿਤੇ ਐਨ ਹਿਸਾਬ ਆਇਆ ਵੀ ਇੰਨੀ ਸਬਜ਼ੀ 'ਚ ਇੰਨਾ ਹੀ ਪੈਣਾ, ਲੂਣ ਮਿਰਚ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ ਜਿਨ੍ਹਾਂ ਦਾ ਜ਼ਿਆਦਾ ਵਧੀਆ ਤਜਰਬਾ ਹੁੰਦਾ। ਹੁਣ ਸਬਜ਼ੀਆਂ ਬਣਾਉਣੀਆਂ ਨੇ, ਸਹਿਜ ਨਾਲ ਬਣਾ ਲੈਂਦੀਆਂ, ਟਿਕਟੇ ਬਣਾ ਲੈਂਦੀਆਂ। ਹੁਣ ਜੇ ਆਪਾਂ ਬਣਾਈਏ, ਬੰਦਾ ਬਣਾਵੇ, ਤੇ ਉਦੋਂ ਬਾਅਦ ਕੀ ਕਰਦੀਆਂ, ਵੇਟ ਕਰਦੀਆਂ, ਫਿਰ ਹੌਲੀ ਹੌਲੀ ਪਹਿਲਾਂ ਸਬਜ਼ੀ ਬਣਾ ਲੈਂਦੀਆਂ, ਫਿਰ ਰੋਟੀ ਪਕਾਉਂਦੀਆਂ। ਹੁਣ ਅੱਧਾ ਘੰਟਾ ਸਬਜ਼ੀ ਪਈ ਰਹੀ, ਫਿਰ ਰੋਟੀ ਪਕਾਈ, ਫਿਰ ਟੱਬਰ ਆਉਂਦਾ, ਸਾਰੇ ਟੱਬਰ ਨੂੰ ਭਾਈ ਨੂੰ ਘਰ ਵਾਲੇ ਨੂੰ ਖਵਾ, ਬੱਚਿਆਂ ਨੂੰ ਖਵਾ, ਸਾਰੇ ਖਾ ਪੀ ਗਏ, ਫਿਰ ਉਹ ਆਪ ਖਾਣ ਲੱਗ ਜਾਂਦੀ, ਅਖੀਰ ਤੇ ਖਾਂਦੀ ਹੈ ਨਾ, ਆਪਣੇ ਵਰਗਾ ਹੋਵੇ ਸਭ ਤੋਂ ਪਹਿਲਾਂ ਆਪ ਖਾ, ਬੰਦਾ ਪਹਿਲਾਂ ਆਪ ਆ ਕੇ ਬਹਿ ਜੂਗਾ, ਉਹ ਉਹਦੇ ਤੇ ਸਬਰ ਨਹੀਂ ਹੋਣਾ, ਸਬਰ ਨਹੀਂ ਹੋਣਾ ਬੰਦੇ ਕੋਲ, ਨਹੀਂ ਇੰਨਾ ਸਬਰ ਵੀ ਉਹ ਦੋ ਘੰਟੇ ਵੇਟ ਕਰ ਲਵੇ, ਜੇ ਭੁੱਖ ਲੱਗੀ ਹੋਈ ਉਹਨੇ ਕਹਿਣਾ ਪਹਿਲਾਂ ਮੈਂ ਰੱਜਾ, ਉਹਨੇ ਧਿਰ ਧਰ ਕੇ ਤਿੰਨ ਚਾਰ ਰੋਟੀਆਂ, ਉਹਨੇ ਕਹਿਣਾ ਤੇਈ ਤਾਂ ਆਖ ਦਿਓ ਪਹਿਲਾਂ ਮੈਂ ਖਾ ਲਾ ਫਿਰ ਕਰਾਂਗੇ ਬਾਕੀ, ਤੇ ਜੇ ਭੁੱਖੇ ਪੇਟ ਰੋਟੀ ਬਣੇ ਤੇ ਸਵਾਦ ਬਣਦੀ ਹੈ, ਭੁੱਖ ਲੱਗੀ ਹੋਵੇ ਨਾ ਰੱਜ ਕੇ ਰੋਟੀ ਬਣਾਓ, ਖਾ ਕੇ ਢਿੱਡ ਭਰਿਆ ਹੋਵੇ ਕੋਈ ਟੇਸਟ ਨਹੀਂ ਆਉਂਦਾ, ਸਵਾਦ ਖਾਣਾ ਤਾਂ ਬਣਦਾ ਜੇ ਭੁੱਖ ਲੱਗੀ, ਬੀਬੀ ਵੀ ਭੁੱਖੇ ਪੇਟ ਬਣਾਉਂਦੀ ਹੈ ਤਾਂ ਜੋ ਸਵਾਦ ਬਣੇ, ਠੀਕ ਹੈ। ਹੁਣ ਸਹਿਣਸ਼ੀਲਤਾ, ਸਜਣਾ ਸਵਰਨਾ, ਸਜਾਣਾ ਸਵਾਰਨਾ, ਸਹਿਜ ਚ ਰਹਿਣਾ, ਵੇਟ ਕਰਨਾ, ਕਈ ਕੰਮ ਇਦਾਂ ਦੇ ਨੇ ਇੱਕ ਥਾਂ ਤੇ ਬਹਿ ਕੇ ਬੰਦੇ ਤਾਸ਼ਾਂ ਤੇ ਖੇਡ ਲੈਂਦੇ ਆ, ਉਹ ਸੇਵੀਆਂ ਵੱਟਦੀਆਂ, ਜਿੱਦਾਂ ਸਾਡੇ ਆਪਣੇ ਪਾਕਿਸਤਾਨੀ ਜਿਹੜੇ ਟੱਬਰ ਆਏ ਉਹ ਸੇਵੀਆਂ ਹੱਥਾਂ ਨਾਲ ਵੱਟਦੇ, ਜੰਦਰੀ ਵਾਲੀਆਂ ਮਲਵਈ ਵੱਟਦੇ, ਉਹ ਜੰਦਰੀ ਵਾਲੀਆਂ, ਮੈਂ ਜਦੋਂ ਸ਼ੁਰੂ ਚ ਵੇਖਿਆ ਮੈਂ ਕਿਹਾ ਜੰਦਰੀ ਵਾਲੀਆਂ ਤੇ ਵੇਖੀ ਨੀ ਸੀ, ਸਾਡੇ ਹੱਥਾਂ ਨਾਲ ਹੀ ਵੱਟਦੇ ਸੀ ਸੇਵੀਆਂ ਘਰਾਂ ਚ, ਤੇ ਕਿੰਨੀ ਟਾਈਮ ਲੱਗਦਾ, ਸਾਰਾ ਸਾਰਾ ਦਿਨ, ਇਹ ਨਿੱਕੇ ਨਿੱਕੇ ਕੰਮ ਨੇ ਘਰਾਂ ਦੇ, ਪਰ ਇਹਦੇ ਲਈ ਬਹੁਤ ਸਹਿਣਸ਼ੀਲਤਾ ਦੀ ਲੋੜ ਹੈ। ਸਾਡੇ ਵਰਗਾ ਵੇਖੇ ਵੀ ਇਹ ਤੇ ਯਾਰ ਇੰਨਾ ਕੀ ਵੱਟਿਆ ਗਿਆ, ਚੱਕ ਕੇ ਮਾਰੇ ਵਿੱਚ ਹੀ ਰੁੜਦੇ ਸਾਰਾ, ਵੀ ਮੇਰੇ ਤੇ ਇਹ ਤੇ ਟਾਈਮ ਹੀ ਬੜਾ ਖੜਾਉਂਦੀ ਹੈ, ਇਹ ਸਮਾਂ ਹੀ ਬੜਾ ਲੱਗਦਾ, ਹਰ ਬੰਦਾ ਨਹੀਂ ਕਰ ਸਕਦਾ, ਸਹਿਜ ਚਾਹੀਦਾ, ਸਹਿਜ ਹੌਲੀ ਹੌਲੀ ਟਕਾ ਚਾਹੀਦਾ। ਹੁਣ ਵੇਖੋ ਇੱਕ ਗੱਲ ਹੋਰ ਵੀ ਕਵਾਂ, ਜੇ ਔਰਤ ਗੁਰਮਤ ਨੂੰ ਸਮਝਣ ਲੱਗੇ ਤੇ ਬੰਦੇ ਤੋਂ ਜ਼ਿਆਦਾ ਸਮਝ ਸਕਦੀ ਹੈ, ਜ਼ਿਆਦਾ ਸਮਝ ਸਕਦੀ ਹੈ। ਮਾਤਾ ਗੁਜਰੀ ਦਾ ਚੰਡਿਆਈ ਸੀ ਕਲਗੀਆਂ ਵਾਲਾ ਪਾਤਸ਼ਾਹ, ਮਾਤਾ ਗੁਜਰੀ ਦਾ ਉਹ ਜ਼ਿਆਦਾ ਸਮਝੀ ਹੋਈ ਸੀ, ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਾਲੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੂੰਹ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੂੰਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਤੇ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਸਾਹਿਬਜ਼ਾਦਿਆਂ ਦੀ ਦਾਦੀ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਸਭ ਤੋਂ ਵੱਧ ਗੁਰਮਤ ਦੀ ਸਿੱਖਿਆ ਜੇ ਨੇੜੇ ਹੋ ਕੇ ਦਿੱਤੀ ਹੈ ਤੇ ਮਾਂ ਗੁਜਰੀ ਨੇ ਦਿੱਤੀ ਹੈ, ਸਣੇ ਸਾਹਿਬਜ਼ਾਦਿਆਂ ਜੇ ਨੀਹਾਂ 'ਚ ਖੜੇ ਹੈ ਤੇ ਮਾਂ ਗੁਜਰੀ ਦੀ ਟ੍ਰੇਨਿੰਗ ਕਰਕੇ। ਹਾਂ ਅਗਲਾ ਕਰਵਾਉਣਾ ਚਾਹੇ ਤਾਂ ਹੁੰਦੀ ਹੈ, ਪਰ ਉਹਨਾਂ ਨੇ ਕਰਵਾਈ ਤੇ ਉਹਨਾਂ ਨੇ ਕੀਤੀ ਟ੍ਰੇਨਿੰਗ ਲਈ। ਹੁਣ ਸਹਿਣਸ਼ੀਲਤਾ, 26 ਸਾਲ ਦਾ ਟਾਈਮ ਸਹਿਣਸ਼ੀਲਤਾ ਰੱਖਣੀ ਥੋੜਾ ਨਹੀਂ ਹੁੰਦਾ। ਉਹ ਪ੍ਰਚਾਰ ਦੌਰੇ ਤੇ ਗਏ ਆ, ਪ੍ਰਚਾਰ ਕਰਦੇ ਆ ਤੇ ਇਹ ਘਰ ਆਉਂਦੇ ਆ ਫਿਰ ਚਲੇ ਜਾਂਦੇ ਆ, ਕਿੰਨਾ ਲੰਮਾ ਟਾਈਮ ਲੱਗਾ, ਕਿੰਨਾ ਲੰਮਾ ਸਮਾਂ ਸੀ ਨਾ ਇਹਦੇ ਵਿੱਚ, ਪਰ ਆਪਣਾ ਇੱਕ ਸਹਿਣਸ਼ੀਲਤਾ ਰੱਖੀ। ਹੁਣ ਹੁਣ ਗੱਲ ਇਹ ਕਰਦੇ ਆ, ਆਪਾਂ ਗੱਲ ਇਹ ਕਰਦੇ ਸੀ ਕਿ ਜੇ ਔਰਤ ਚਾਹੇ ਸਹਿਣਸ਼ੀਲਤਾ ਸਹਿਜ, ਉਹਦੇ ਚ ਬੰਦੇ ਨਾਲੋਂ ਸਗੋਂ ਜ਼ਿਆਦਾ ਹੁੰਦਾ, ਇਹ ਸੱਚ ਹੈ। ਸਹਿਜ ਬਰਦਾਸ਼ਤ ਕਰਨ ਦੀ ਸ਼ਕਤੀ ਬੰਦੇ ਨਾਲੋਂ ਜ਼ਿਆਦਾ ਹੁੰਦੀ ਹੈ। ਆਮ ਵੇਖ ਲਓ ਤੁਸੀਂ ਯਾਰ, ਹੁਣ ਬਾਹਰ ਤੁਸੀਂ ਸਾਰੇ ਫਿਰਦੇ ਆ, ਇੱਥੇ ਇਕੱਲੇ ਹੀ ਆਏ, ਇਕੱਲੇ ਆਏ ਮੋਟਰਸਾਈਕਲ ਤੇ ਸਾਰਾ ਦਿਨ ਇੱਥੇ ਗੇੜੇ ਦਿੱਤੇ, ਘਰ ਜਾਣਾ ਹਨਾ, ਤੇ ਜੇ ਘਰ ਵਾਲੀ ਕਵੇ ਵੀ ਮੈਂ ਸਾਰਾ ਦਿਨ ਇਕੱਲੀ ਗੇੜੇ ਦੇ ਕੇ ਆਈ ਹੈ, ਤੁਸੀਂ 100 ਸਵਾਲ ਕਰਨਾ, ਉਹਨੇ ਚੁੱਪ ਕਰ ਜਾਣਾ, ਉਹਨੇ ਨਹੀਂ ਪੁੱਛਣਾ, ਪਰ ਤੁਸੀਂ ਛੱਪੇ ਚ ਭੇਜ ਦਿਓ ਵੀ ਜਾ ਸਾਰਾ ਦਿਨ ਇਕੱਲੀ, ਜਿਵੇਂ ਮੈਂ ਗਿਆ ਸੀ ਉਹ ਤੂੰ ਜਾਇਆ ਕਦੀ ਵੀ ਨਹੀਂ। ਬੰਦੇ ਚ ਇੰਨਾ ਸਹਿਜ ਕਿੱਥੇ, ਭਰੋਸਾ ਬੰਦੇ ਚ ਇੰਨਾ ਹੈ ਨਾ, ਬੀਬੀ ਉਹ ਰੋਜ਼ ਇਕੱਲੇ ਨੂੰ ਭੇਜਦੀ, ਇਕੱਲੇ ਨੂੰ ਨਹੀਂ ਭੇਜਦੀ, ਕਿੱਥੋਂ ਆਇਆ ਇੰਨਾ ਮਤਲਬ ਬੰਦਾ ਜਾ ਕੇ ਜੋ ਦੱਸ ਦਿੰਦਾ ਉਹ ਠੀਕ ਹੈ। ਪਰ ਜੇ ਉਹ ਕਵੇ ਵੀ ਅੱਛਾ ਮੈਂ ਤੈਨੂੰ ਰੋਜ਼ ਭੇਜਦੀ ਹਾਂ, ਮੇਰੇ ਤੇ ਇੰਨਾ ਭਰੋਸਾ ਕਰ ਵੀ ਹੁਣ ਅੱਜ ਮੈਂ ਚਲੇ ਜਾਂ, ਤੂੰ 8 ਘੰਟੇ ਬਾਅਦ ਆਇਆ ਸੀ, ਕੱਲ ਨੂੰ ਤੂੰ ਘਰੇ ਨਹੀਂ 8 ਘੰਟੇ ਮੈਂ ਜਾਇਆ, ਤੇ ਬੰਦਾ ਨਹੀਂ ਭਰੋਸਾ ਕਰਦਾ ਇੰਨਾ। ਇਹ ਸੱਚ ਹੈ, ਬਾਹਰਲਿਆਂ ਦੇਸ਼ਾਂ ਵਾਲੇ ਕਰ ਲੈਂਦੇ ਆ, ਬਾਹਰ ਹੈਗੀ ਇਹ ਚੀਜ਼ ਵਿਸ਼ਵਾਸ ਕਰਦੇ ਆ, ਸਾਡੇ ਬੰਦਿਆਂ 'ਚ ਅਜੇ ਇੰਨਾ ਭਰੋਸਾ ਹੈ ਨਹੀਂ, ਵਿਸ਼ਵਾਸ ਹੈ। ਗੱਲ ਇਹ ਕਰਦੇ ਹਾਂ ਆਪਾਂ ਸਹਿਜ ਭਰੋਸਾ ਬਰਦਾਸ਼ਤ ਕਰਨ ਦੀ ਸ਼ਕਤੀ, ਸਜਣ ਸਵਰਨ ਤੇ ਸਜਾਣ ਤੇ ਸਵਾਰਨ ਦੀ ਸ਼ਕਤੀ ਨੈਚੁਰਲ ਹੈ ਔਰਤ ਦੇ ਕੋਲ। ਤਾਂ ਮੈਂ ਕਹਿੰਦਾ ਹੁੰਦਾ ਵੀ ਔਰਤਾਂ ਹੀ ਰਹਿਣ, ਔਰਤਾਂ ਤੇ ਬੰਦੇ ਤੋਂ ਪਹਿਲਾਂ ਹੀ ਉੱਪਰ। ਇਹ ਕਹਿੰਦੀ ਅਸੀਂ ਬੰਦਾ ਬਣਨਾ, ਬੰਦੇ ਕਹਿੰਦੇ ਅਸੀਂ ਬੀਬੀਆਂ ਬਣਨਾ। ਮੈਂ ਕਹਿੰਦਾ ਬੰਦੇ ਬੰਦੇ ਰਹਿਣ ਦਿਓ, ਬੀਬੀਆਂ ਬੀਬੀਆਂ ਰਹੋ, ਤੁਸੀਂ ਜੋ ਪ੍ਰੋਡਕਟ ਹੈ ਉਹ ਨੈਚੁਰਲ ਹੈ ਤੇ ਬੜਾ ਕਮਾਲ ਦਾ, ਉਹ ਤਾਂ ਪਹਿਲਾਂ ਹੀ ਬਹੁਤ ਕਮਾਲ ਦਾ। ਜੇ ਉਹ ਉਹੀ ਬਣੇ ਜੋ ਬਣਾਈ ਹੈ, ਜਿਵੇਂ ਹੁਣ ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਫਲਾਣਾ ਫਲਾਣੇ ਦੀ ਰੀਸ ਕਰਦਾ, ਉਹ ਉਹਦੇ ਵਰਗਾ ਬਣਨਾ ਚਾਹੁੰਦਾ, ਉਹਦੇ ਵਰਗਾ ਬਣਨਾ ਚਾਹੁੰਦਾ। ਮੈਂ ਕਿੰਨੀ ਵਾਰੀ ਕਿਹਾ ਬੰਦਾ ਕਿਸੇ ਵਰਗਾ ਨਾ ਬਣੇ, ਬੰਦਾ ਆਪਣੇ ਆਪ ਵਰਗਾ ਬਣੇ। ਮੈਂ ਉਹਦੇ ਵਰਗਾ ਬਣਨਾ, ਮੈਨੂੰ ਇੱਕ ਬੱਚਾ ਕਹਿੰਦਾ ਮੈਂ ਤੇ ਤੁਹਾਡੇ ਵਰਗਾ ਬਣਨਾ, ਮੈਂ ਕਿਹਾ ਲੋ ਇਹ ਕਹਿ ਵੀ ਮੈਂ ਆਪਣੇ ਆਪ ਵਰਗਾ ਬਣ, ਮੈਂ ਆਪਣੇ ਆਪ ਵਰਗਾ, ਤੂੰ ਆਪਣੇ ਆਪ ਵਰਗਾ ਬਣ। ਬੰਦਾ ਬੰਦੇ ਵਰਗਾ ਬਣੇ ਤੇ ਔਰਤ ਔਰਤ ਵਰਗੀ ਬਣੇ, ਉਹ ਆਪਣੇ ਆਪ 'ਚ ਬਹੁਤ ਕਮਾਲ ਹੈ। ਉਹ ਪੂਰੀ ਹੈ, ਉਹ ਕਿਹੜਾ ਅਧੂਰੀ ਹੈ ਵੀ ਬੰਦਾ ਬਣ ਕੇ ਪੂਰੀ ਹੋਏਗੀ, ਨਾ ਬੰਦਾ ਅਧੂਰਾ ਹੈ ਨਾ ਔਰਤ ਅਧੂਰੀ ਹੈ, ਪੂਰੇ ਕਾ ਕੀ ਆ ਸਭ ਕੁਛ ਪੂਰਾ, ਉਹ ਪੂਰਾ ਹੈ। ਤੁਸੀਂ ਉਹਦੇ 'ਚ ਪਾਉਣਾ ਕੀ ਹੈ ਤੇ ਕੱਢਣਾ ਕੀ, ਉਹ ਤੇ ਨੈਚੁਰਲ ਹੈ, ਉਹ ਪੂਰੀ ਹੈ, ਉਹ ਆਪਣੇ ਆਪ 'ਚ ਕੁਦਰਤੀ ਹੈ ਹਰ ਚੀਜ਼ ਹੀ ਏਦਾਂ ਨਾ। ਹੁਣ ਇਹ ਕੁਦਰਤੀ ਚੀਜ਼ ਹੈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ, ਸਹਿਜ। ਹੁਣ ਦੁੱਧ ਰਿੜਕਣਾ ਤੇ ਸਾਡੇ ਵਰਗੇ ਪੈਣੇ ਕਾਲੇ, ਤੇ ਬੀਬੀਆਂ ਨਾਮ ਨਾਲ ਹੌਲੀ ਕਹਿਣਗੇ, ਤੇਜ਼ੀ ਨਾਲ ਨਹੀਂ, ਜਿੰਨਾ ਹੌਲੀ ਰਿੜਕੇਗਾ ਓਨਾ ਮੱਖਣ ਜ਼ਿਆਦਾ ਨਿਕਲੂ। ਥੋੜਾ ਥੋੜਾ ਪਾਣੀ ਪਾਉਣਾ, ਫਿਰ ਉਹਨੂੰ ਹੌਲੀ ਹੌਲੀ ਰਿੜਕਦਿਆਂ 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 ਫਿਰ ਐਂ ਮੱਖਣ ਆਉਣਾ। ਅੱਜ ਕੱਲ੍ਹ ਤਾਂ ਨਮਕ ਜਿਹਾ ਵਾਲਾ ਮਿਲਦਾ, ਆਖਿਆ ਜੀ ਮੱਖਣ ਆ ਗਿਆ, ਉਹੀ ਬੰਦੇ ਲੈ ਲੂ ਕੇ ਖਾ ਲੈਂਦੇ, ਅਸਲੀ ਮੱਖਣ ਤੇ ਭੁੱਲ ਹੀ ਗਿਆ ਨਾ। ਇੱਦਾਂ ਹੀ ਹੈ, ਹੁਣ ਉਹ ਇੱਦਾਂ ਹੁੰਦਾ ਨਾ ਵੀ ਪੇੜੇ ਕੱਢ ਕੇ ਸਹਿਜ ਨਾਲ। ਇੱਥੇ ਸਹਿਜ ਨਾਲ ਬਲੋਵੋ ਦਾ ਮਤਲਬ ਹੈ ਧਿਆਨ ਨਾਲ ਸਮਝੋ, ਕਾਲ ਨਾ ਕਰੋ, ਕਿਤੇ ਚਾਟੀ ਤੋੜ ਲਓ ਤੁਸੀਂ, ਜ਼ੋਰ ਨਾਲ ਝਟਕਾ ਮਾਰ ਦਿਓ, ਚਾਟੀ ਨੂੰ ਹੀ ਟੁੱਟ ਜਾਏ ਕਿਤੇ, ਕਿਤੇ ਤੁਸੀਂ ਖਤਮ ਹੀ ਹੋ ਜਾਓ। ਆਰਾਮ ਨਾਲ ਸਮਝੋ ਨਿੱਕੀ ਨਿੱਕੀ ਨੁਕਤਿਆਂ ਨੂੰ, ਇੱਥੇ ਐ ਨੀ ਵੀ ਵਾਹਿਗੁਰੂ ਵਾਹਿਗੁਰੂ ਹੌਲੀ ਹੌਲੀ ਕਰੋ, ਇਹ ਨੀ ਇਹਦਾ ਅਰਥ। ਇਹਦਾ ਅਰਥ ਹੈ ਆਰਾਮ ਨਾਲ ਤੁਸੀਂ ਗੁਰਮਤ ਨੂੰ ਸਮਝੋ, ਧਿਆਨ ਨਾਲ ਸੁਣੋ, ਧਿਆਨ ਨਾਲ ਸਮਝੋ, ਕਾਲ ਨਾ ਕਰੋ, ਹੌਲੀ ਹੌਲੀ ਸਮਝੋ, ਸਹਿਜ ਬੋਲੋ, ਇਹਦਾ ਅਰਥ ਇਹ ਹੈ। ਹੁਣ ਇਹ ਸ਼ਬਦ ਵਿੱਚ ਹੈ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੂਈਏ, ਜਿੱਥੇ ਹਰੀ ਦੇ ਕੁਦਰਤ ਦੀ ਫੈਲੇ ਹੋਏ ਰੱਬ ਦੀਆਂ ਗੱਲਾਂ ਹੋਣ, ਨਾਮ ਬਲੂਈਏ, ਜਿੱਥੇ ਰਿੜਕਿਆ ਜਾਵੇ ਵਿਚਾਰ ਹੋਵੇ, ਠੀਕ ਹੈ। ਅੱਗੇ ਸਹਿਜੇ ਹੀ ਹਰ ਨਾਮ ਲੇ, ਹਰ ਤੱਤ ਨਾ ਖੋਈਏ, ਤੱਤ ਨਿਚੋੜ, ਕਿਤੇ ਨਿਚੋੜ ਨਾ ਗਵਾ ਲਈ, ਧਿਆਨ ਨਾਲ ਸੁਣੀ, ਕਿਤੇ ਨਿਚੋੜ ਤੇਰੇ ਸਮਝ ਚ ਨਾ ਆਵੇ। ਸਾਰਾ ਦੀਵਾਨ ਸੁਣ ਕੇ ਮੁੜ ਕੇ ਕਹਵੇ ਕੀ ਗੱਲ, ਕਦੀ ਪਤਾ ਤੇ ਲੱਗਿਆ ਨੀ, ਮਤਲਬ ਨਿਚੋੜ ਤੈਨੂੰ ਮੱਖਣ ਮਿਲੇ ਵੀ ਆਹ ਮਿਲਿਆ। ਦੋ ਘੰਟੇ ਰਿੜਕਣ ਤੋਂ ਬਾਅਦ ਅਗਲਾ ਕਹਿੰਦਾ ਇੰਨਾ ਨਿਕਲਿਆ, ਦੋ ਘੰਟੇ ਦੀਵਾਨ ਸੁਣ ਕੇ ਪਤਾ ਲੱਗੇ ਵੀ ਆਹ ਨਿਚੋੜ ਨਿਕਲਿਆ ਅੱਜ, ਤੇ ਇਹਨੂੰ ਹੁਣ ਮੈਂ ਛਕਣਾ ਹੈ, ਮੈਂ ਆਪਣੀ ਜ਼ਿੰਦਗੀ ਚ ਲੈ ਕੇ ਜਾਣਾ। ਇਹ ਦਿਮਾਗ ਚ ਆਉਣਾ ਚਾਹੀਦਾ, ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਰਨਾ, ਇਹ ਦਿਮਾਗ ਚ ਆਉਣਾ ਚਾਹੀਦਾ, ਇਹ ਸਮਝ ਆ ਜਾਏ ਹੌਲੀ ਹੌਲੀ। ਅੱਛਾ, ਸਹਿਜੇ ਹੀ ਹਰ ਨਾਮ ਲੈ, ਹਰ ਤੱਤ ਨਾ ਖੋਈਏ, ਨਿਤ ਜਪਿਓ ਹਰ ਹਰ ਦਿਨ ਸਰਾਤ, ਹਰ ਦਰਗਾ ਢੋਈਏ। ਜੇ ਦਿਨ ਰਾਤ ਜਾਣੋ, ਸਮਝਦੇ ਰਹੋ, ਜਾਣਦੇ ਰਹੋ, ਜਾਣਦੇ ਰਹੋ, ਤੇ ਕਹਿੰਦੇ ਦਰਗਾਹ ਚ ਢੋਈ ਮਿਲੂ। ਦਰਗਾਹ ਕਿੱਥੇ ਹੈ? ਹਰ ਥਾਂ ਹੀ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਉ। ਦਰਗਾਹ ਹੀ ਦਰਗਾਹ ਹਰ ਪਾਸੇ, ਤੇ ਦਰਗਾਹ ਦੇ ਵਿੱਚ ਕਹਿੰਦੇ ਢੋਈ ਮਿਲੂ। ਦਰਗਾਹ ਮਤਲਬ ਹੁਣ ਜ਼ਿੰਦਗੀ ਦੇ ਵਿੱਚ ਰਸ ਨਹੀਂ ਨਾ ਆ ਰਿਹਾ, ਫਿਰ ਐਂ ਲੱਗੇਗਾ ਵੀ ਬੜਾ ਸਵਾਦ ਹੈ, ਨਜ਼ਾਰਾ ਬੜਾ ਜ਼ਿੰਦਗੀ ਜਿਉਣ ਦਾ, ਕਿਉਂਕਿ ਦਰਗਾਹ 'ਚ ਤੇ ਪਹਿਲਾਂ ਹੀ ਹੈਗੇ ਸੀ ਪਰ ਫੀਲਿੰਗ ਨਹੀਂ ਸੀ, ਆਨੰਦ ਨਹੀਂ ਸੀ, ਦੁਨੀਆ ਦਰਗਾਹ 'ਚ ਹੀ ਰਹਿੰਦੇ ਸੀ ਪਤਾ ਹੀ ਨਹੀਂ ਸੀ, ਹੁਣ ਢੋਈ ਮਿਲ ਗਈ, ਅੱਗੇ ਜ਼ਿੰਦਗੀ ਨਰਕ ਬਣੀ ਹੋਈ ਸੀ ਹੁਣ ਦਰਗਾਹ ਦਾ ਪਤਾ ਲੱਗ ਗਿਆ, ਦਰਗਾਹ ਤੇ ਪਹਿਲਾਂ ਵੀ ਇੱਥੇ ਹੀ ਸੀ। ਅੱਛਾ, ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਲਾਟ ਲਖੋਈ ਹੈ, ਜਿਹਨੇ ਚੰਗੇ ਭਾਗ ਲਿਖੇ ਹੈ ਮੱਥੇ ਤੇ ਜਿਹਦੇ ਲਿਖੇ ਹੈ, ਉਹਨੇ ਕਹਿੰਦੇ ਪੂਰਾ ਸਤਿਗੁਰੂ ਮਿਲ ਗਿਆ ਉਹਨਾਂ ਨੂੰ, ਸੱਚਾ ਗਿਆਨ ਉਹਨਾਂ ਨੂੰ ਮਿਲਿਆ ਜਿਹਨਾਂ ਨੇ ਚੰਗੇ ਭਾਗ ਲਿਖੇ ਹੈ। ਤੇ ਲਿਖਣੇ ਦਾ ਮਤਲਬ ਕੀ ਹੈ? ਹੁਣ ਮੰਨ ਲਓ ਆਪਾਂ ਇੱਥੇ ਦੀਵਾਰ ਲਾ ਰਹੇ ਹਾਂ, ਹੁਣ ਸੱਚਾ ਗਿਆਨ ਤੇ ਮਿਲਦਾ ਤੇ ਲਿਖਣਾ ਆਪ ਪੈਣਾ, ਲਿਖਣਾ ਕੀ ਪੈਣਾ ਵੀ ਬਹਿਣਾ ਪਏਗਾ, ਠੀਕ ਹੈ, ਵਾਸੀਆਂ ਬੂਸੀਆਂ ਛੱਡਣੀਆਂ ਪੈਣੀਆਂ, ਔਖੇ ਸੌਖੇ ਟਿਕਣਾ ਪੈਣਾ, ਇਹ ਲਿਖਣਾ ਕਿਹਨੂੰ ਪੈਣਾ? ਆਪ ਨੂੰ ਕਰਨਾ ਪੈਣਾ। ਬੰਦਾ ਸਫ਼ਰ ਵੀ ਕਰਦਾ, ਆਉਂਦਾ ਵੀ ਹੈ, ਬਹਿਣਾ ਵੀ ਪੈਣਾ, ਫਿਰ ਜੇ ਇਹ ਅਸੀਂ ਲਿਖਾਂਗੇ ਫਿਰ ਸੱਚਾ ਗਿਆਨ ਜ਼ਰੂਰ ਮਿਲ ਸਕਦਾ। ਹੁਣ ਘਰਾਂ ਦੇ ਵਿੱਚ ਇੱਕ ਪਾਸੇ ਟੀਵੀ ਵੀ ਚੱਲਦਾ, ਨਾਟਕ ਵੀ ਵਧੀਆ ਜਿਹਾ ਚੱਲਦਾ ਹੁੰਦਾ, ਅੱਜ ਕੱਲ੍ਹ ਐਤਵਾਰ ਸ਼ਨੀਵਾਰ ਹੈ, ਸ਼ਨੀ ਐਤਵਾਰ ਨਾਟਕ ਵੀ ਵਧੀਆ ਵਧੀਆ ਚੱਲਦੇ, ਉਧਰੋਂ ਦੀਵਾਨ ਵੀ ਚੱਲਦਾ। ਹੁਣ ਇਹਦੇ ਲਈ ਸੱਚਾ ਗਿਆਨ ਵੀ ਮਿਲ ਰਿਹਾ ਤੇ ਲਿਖਣਾ ਤੇ ਆਪ ਨੂੰ ਪੈਣਾ ਨਾ, ਕੀ ਲਿਖਣਾ, ਕੀ ਵੇਖਣਾ, ਕੀ ਸਮਝਣਾ, ਇਹਦੇ ਆਪ ਵੇਖਣਾ। ਸੱਚਾ ਗਿਆਨ ਤੇ ਮਿਲ ਸਕਦਾ ਪਰ ਜੇ ਬੰਦਾ ਲਿਖਣਾ ਚਾਹੇ ਆਪ ਲਿਖਣਾ ਪੈਂਦਾ ਹੈ, ਕਰ ਕਰਨਾ, ਲਿਖ ਲੈ ਜਾਓ, ਜਿੱਦਾਂ ਦੇ ਕੰਮ ਕਰੋਗੇ ਉਦਾਂ ਦੇ ਲਿਖ ਲਓਗੇ, ਆਪੇ ਬੀਜ ਆਪੇ ਹੀ ਖਾਓ, ਲਿਖ ਲਈਏ ਜਿੱਦਾਂ ਦੇ ਮਰਜ਼ੀ। ਹੁਣ ਸੋ ਪਾਏ ਪੂਰਾ ਸਤਿਗੁਰੂ, ਸੱਚਾ ਗਿਆਨ ਉਹਨੂੰ ਮਿਲਦਾ ਜਿਸ ਧੁਰ ਮਸਤਕ ਲਲਾਟ ਲਿਖੋਈ ਹੈ, ਜਿਹਨੇ ਲਿਖ ਲਏ ਧੁਰ ਤੋਂ ਮਤਲਬ ਮੁੱਢ ਤੋਂ, ਸ਼ੁਰੂ ਤੋਂ, ਜਿਹੜੇ ਬੰਦੇ ਸ਼ੁਰੂ ਤੋਂ ਇਹ ਸੋਚ ਕੇ ਚੱਲਦੇ ਹਨ ਵੀ ਮੈਂ ਚੰਗਾ ਸਿੱਖਣਾ ਹੈ, ਉਹ ਚੰਗਾ ਸਿੱਖਦੇ ਹੈ, ਜਿਹੜੇ ਨਹੀਂ ਇੱਛੁਕ ਹੁੰਦੇ ਉਹ ਨਹੀਂ, ਜਿਹੜੇ ਸ਼ੁਰੂ ਤੋਂ ਧੁਰ ਤੋਂ ਇਹ ਸੋਚ ਕੇ ਚੱਲੇ, ਧੁਰ ਤੋਂ ਜਿਨ੍ਹਾਂ ਨੇ ਇਹ ਲਿਖ ਲਿਆ, ਉੱਤੋਂ ਨਹੀਂ ਕਿਤੋਂ ਲਿਖਿਆ ਲਿਖਾਇਆ ਆਇਆ। ਹੁਣ ਜੇ ਉੱਤੋਂ ਲਿਖਿਆ ਆਇਆ ਵੀ ਇਹਨਾਂ ਨੇ ਸਤਸੰਗ ਕਰਨੀ ਹੈ, ਇਹਨਾਂ ਨੇ ਮਾੜੇ ਕਰਮ ਕਰਨੇ ਨੇ, ਇਹਨਾਂ ਨੇ ਕੁਸੰਗਤ ਕਰਨੀ ਹੈ, ਇਹ ਤੇ ਜੀ ਧੁਰੋਂ ਹੀ ਲਿਖਿਆ, ਫਿਰ ਜਿਨ੍ਹਾਂ ਦਾ ਨਹੀਂ ਜਿਹੜੇ ਚੰਗੀ ਸੰਗਤ ਕਰਦੇ ਫਿਰ ਕਸੂਰਵਾਰ ਕੌਣ ਹੈ? ਜਿਹਨੇ ਲਿਖਿਆ ਨਹੀਂ, ਰੱਬ ਕਸੂਰਵਾਰ ਹੈ? ਉਹ ਨਹੀਂ ਲਿਖਦਾ, ਅਸੀਂ ਲਿਖਦੇ ਹਾਂ ਧਿਆਨ ਨਾਲ। ਤਾਂ ਹੀ ਤੇ ਕਹਿੰਦੇ ਆ ਵੀ ਧਿਆਨ ਨਾਲ ਭਾਈ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਗਲਤ ਨਾ ਲਿਖ ਲਈ ਕਿਤੇ। ਸੱਚਾ ਗਿਆਨ ਜੇ ਲੈਣਾ ਤੇ ਲਿਖਣਾ ਤੈਨੂੰ ਆਪ ਪੈਣਾ, ਜੇ ਉਹ ਲਿਖਦਾ ਫਿਰ ਤੇ ਕਸੂਰਵਾਰ ਉਹ ਹੈ। ਸਾਡੇ ਭਾਗਾਂ 'ਚ ਚੰਗਾ ਲਿਖਤਾ, ਬਾਕੀਆਂ 'ਤੇ ਮਾੜਾ ਲਿਖਤਾ, ਇੱਦਾਂ ਨਹੀਂ ਕੋਈ ਲਿਖਦਾ, ਫਿਰ ਰੱਬ ਨਹੀਂ ਕਸੂਰਵਾਰ, ਅਸੀਂ ਆਪ ਕਸੂਰਵਾਰ। ਅੱਗੇ ਤਿਸ ਗੁਰ ਕਉ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗੁਲੋਈਐ। ਕਹਿੰਦੇ ਉਹਨੂੰ ਨਮਸਕਾਰ ਕਰੀਏ ਗੁਰੂ ਨੂੰ ਜਿਹੜਾ ਗਿਆਨ ਦੀ ਗੱਲਾਂ ਕਰਦਾ, ਕਹਿੰਦਾ ਜਿਹੜਾ ਗਿਆਨ ਦੀ, ਉਸ ਸਤਿਗੁਰੂ ਨੂੰ ਸਦਾ ਨਮਸਕਾਰ ਕਰੋ ਜਿੱਥੋਂ ਚੰਗਾ ਗਿਆਨ ਮਿਲ ਰਿਹਾ, ਚੰਗੀ ਸਿੱਖਿਆ ਮਿਲ ਰਹੀ ਹੈ, ਉਹ ਸਤਿਗੁਰੂ ਨੂੰ ਸਦਾ ਹੀ ਨਮਸਕਾਰ ਹੈ, ਜਿਹਦੇ ਲੜ ਲੱਗ ਕੇ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ, ਜ਼ਿੰਦਗੀ ਜਿਉਣ ਦਾ ਆਨੰਦ ਆਉਂਦਾ, ਜ਼ਿੰਦਗੀ ਜਿਉਣ ਦਾ ਰਸ ਆਉਂਦਾ, ਜੇ ਪਤਾ ਹੀ ਨਹੀਂ ਲੱਗਦਾ, ਬੰਦਾ ਇੱਦਾਂ ਹੀ ਭਟਕਦਾ ਫਿਰਦਾ ਰਹਿੰਦਾ। ਹੁਣ ਜਿਵੇਂ ਜਿਵੇਂ ਸਮਝ ਪੈਂਦੀ ਹੈ ਚੌਥੇ ਪਾਤਸ਼ਾਹ ਦੀ, ਹੁਣ ਇਹ ਬਚਨ ਜ਼ਿੰਦਗੀ ਦੇ ਵਿੱਚ ਬੰਦਾ ਲਾਗੂ ਕਰੇ, ਔਖਾ ਹੋਵੇ ਸੌਖਾ ਹੋਵੇ, ਸਮਝਣ ਲਈ ਤਿਆਰ ਹੋਵੇ, ਝੋਲੀ ਤੇ ਬਣਾਉਣੀ ਪਊ ਨਾ, ਮੀਂਹ ਪੈਂਦਾ ਤੇ ਜੇ ਭਾਂਡੇ ਬੂਦਾ ਮਾਰ ਕੇ ਬੈਠਾ ਫਿਰ ਥੋੜਾ ਗੱਲ ਬਣਦੀ ਹੈ, ਜੇ ਸੋਚ ਤੇ ਬਦਲਣੀ ਪੈਣੀ ਵੀ ਹਾਂ ਮੈਂ ਸਮਝਣਾ ਚਾਹੁੰਦਾ, ਮੈਂ ਜ਼ਿੰਦਗੀ ਬਦਲਣੀ ਚਾਹੁੰਦਾ, ਤਾਂ ਹੀ ਬਦਲੂ। ਜੇ ਬੰਦਾ ਕਵੇ ਵੀ ਠੀਕ ਹੈ ਜੀ ਮੈਨੂੰ ਕੀ ਲੱਗੇ, ਮੈਂ ਕੀ ਕਰਨਾ, ਮੈਨੂੰ ਕੀ ਲੋੜ ਹੈ, ਬਸ ਫਿਰ ਤੇ ਉਦਾਂ ਦਾ ਹੀ ਰਹਿਣਾ। ਤਾਂ ਕਰਕੇ ਆਪਣੀ ਸੋਚ ਬਣਾਉਣੀ ਪੈਣੀ, ਤੁਰਨਾ ਪੈਣਾ, ਲਾਹਾ ਖੱਟਣਾ ਪੈਣਾ, ਆਪਣੇ ਆਪ ਨੂੰ ਸਮਝਾਉਣਾ ਪੈਣਾ, ਆਪਣੀ ਸੋਚ ਬਦਲਣੀ ਪੈਣੀ। ਤੇ ਜੇ ਸੋਚ ਬਦਲ ਗਈ ਜ਼ਿੰਦਗੀ ਬਦਲ ਗਈ, ਫਿਰ ਜ਼ਿੰਦਗੀ ਜਿਉਣ ਦਾ ਸਵਾਦ ਆਉਣ ਲੱਗ ਪੈਂਦਾ, ਰਸ ਬਣ ਜਾਂਦਾ। ਤੇ ਆਪਾਂ ਕੱਲ ਗੱਲ ਕਰਦੇ ਸੀ, ਅਸੀਂ ਸੁਖੀ ਵਸੇਂਦੇ ਆਂ, ਕਦੋਂ ਤੋਂ ਵਸਦੇ ਆ ਸੁਖੀ?
ਲੜ ਲੱਗ ਗਏ ਜਦੋਂ ਤੇ ਤੇਰੇ, ਸੁਖੀ ਵਸੇਂਦੇ ਆਂ, ਲੜ ਲੱਗ ਗਏ ਜਦੋਂ ਤੇ ਤੇਰੇ, ਅਸੀਂ ਸੁਖੀ ਵਸੇਂਦੇ ਆਂ, ਲੜ ਲੱਗ ਗਏ ਜਦੋਂ ਤੇ ਤੇਰੇ।
ਸੁਖੀ ਵਸੇ ਤੇਰਾ ਲੜ ਲੱਗ ਕੇ ਜਦੋਂ ਤੇਰੇ
ਰੱਜ ਕੇ ਸੁਖੀ ਲਾਡ ਲੱਗ ਗਏ
ਜਦੋਂ ਨੇ ਤੇਰੇ
ਅਸੀਂ ਸੁਖੀ ਵਸੇ ਤੇਰਾ ਲਾਡ ਲੱਗ ਗਏ ਜਦੋਂ ਨੇ ਤੇਰੇ ਅਸੀਂ ਸੁਖੀ ਵਸੇ ਤੇਰਾ ਲਾਡ ਲੱਗ ਗਏ ਜਦੋਂ ਨੇ ਤੇਰੇ
ਅਸੀਂ ਸੁਖੀ ਵਸੇ ਤੇਰਾ
ਚਾਰਨ ਵਾਲੇ ਪਾਸੇ ਤੁਰੇ ਤੇ ਸੁਖੀ ਵਸੇ। ਹੁਣ ਮਰਜ਼ੀ ਸਾਡੀ ਹੁੰਦੀ ਹੈ ਜਿੱਧਰ ਨੂੰ ਮਰਜ਼ੀ ਤੁਰ ਪਓ। ਜਿਹੜੀ ਗੱਲ ਮੈਂ ਪਿੱਛੇ ਕੀਤੀ ਹੈ ਹਰ ਚੀਜ਼ ਪਰਫੈਕਟ ਹੈ। ਆਪਾਂ ਗੱਲ ਮੈਂ ਇੱਥੇ ਥੋੜੀ ਜਿਹੀ ਫੇਰ ਕਰਦੇ ਹਾਂ। ਔਰਤ ਹੈ ਜਿਹੜੀ ਉਹ ਬੰਦੇ ਨਾਲੋਂ ਵੀ ਜ਼ਿਆਦਾ ਸਹਿਜ ਸਹਿਨਸ਼ੀਲਤਾ ਵਿੱਚ ਸਜਾਣ ਤੇ ਸਵਾਰਨ ਦਾ ਗੁਣ ਹੈ, ਠੀਕ ਹੈ, ਭਰੋਸੇ ਦਾ ਗੁਣ ਹੈ। ਔਰਤ ਔਰਤ ਬਣੇ ਉਹਦੇ 'ਚ ਕੋਈ ਕਮੀ ਨਹੀਂ, ਤੇ ਬੰਦਾ ਬੰਦਾ ਬਣੇ ਬੰਦੇ 'ਚ ਕੋਈ ਕਮੀ ਨਹੀਂ, ਪੂਰੇ ਕਾ ਕੀਆ ਸਭ ਕੁਛ ਪੂਰਾ। ਜੇ ਕਹਿਣਾ ਵੀ ਔਰਤ ਅਧੂਰੀ ਹੈ, ਕਹੋ ਕਬੀਰੇ ਰਾਮ ਕੀ ਅੰਸ, ਰਮਿਆ ਵੀ ਫਿਰ ਅਧੂਰਾ ਹੀ ਹੈ। ਜੇ ਰਮੇ ਦੀ ਅੰਸ ਹੈ, ਮੈਂ ਜਿਵੇਂ ਸ਼ੁਰੂ 'ਚ ਕਿਹਾ ਕਿਸੇ ਬੰਦੇ ਨੂੰ ਤੁਸੀਂ ਕਹਿੰਦੇ ਵੀ ਬੰਦਾ ਚੂੜਾ ਹੈ ਤੇ ਰਾਮ ਦੀ ਅੰਸ ਹੈ, ਰਮਿਆ ਹੋਇਆ ਫਿਰ ਰੱਬ ਕੌਣ ਹੋਇਆ, ਉਹ ਵੀ ਤਾਂ ਰੱਬ ਵੀ ਚੂੜਾ ਹੀ ਹੈ, ਫਿਰ ਏਦਾਂ ਹੀ ਕਹਿਣਾ ਪੈਣਾ। ਫਿਰ ਜੇ ਤੁਸੀਂ ਕਹਿੰਦੇ ਹੈ ਵੀ ਬੰਦਾ ਬੰਦਾ ਰੱਬ ਇੱਦਾਂ ਨਹੀਂ ਹੋ ਸਕਦਾ, ਫਿਰ ਰੱਬ ਦੀ ਅੰਸ ਹੀ ਬੰਦਾ, ਫਿਰ ਬੰਦਾ ਕਿਵੇਂ ਹੋ ਗਿਆ, ਇਦਾਂ ਹੀ ਮੰਨਦੇ ਹਾਂ ਆਪਾਂ। ਹੁਣ ਮੈਂ ਜਿਹੜੀ ਗੱਲ ਕਰ ਰਿਹਾ ਉਹ ਇਹ ਹੈ, ਜੇ ਤੁਸੀਂ ਕਹਿੰਦੇ ਵੀ ਔਰਤ ਅਧੂਰੀ ਹੈ ਤੇ ਅੰਸ ਕਿਹਦੀ ਹੈ, ਕਹੋ ਕਬੀਰੇ ਰਾਮ ਕੀ ਅੰਸ, ਫਿਰ ਰੱਬ ਅਧੂਰਾ ਹੈ, ਕੋਈ ਚੀਜ਼ ਅਧੂਰੀ ਨਹੀਂ, ਸਾਰਾ ਕੁਛ ਪੂਰਾ ਹੈ। ਮੇਰੇ ਨਜ਼ਰੀਏ ਵਿੱਚ ਫਰਕ ਹੈ, ਮੇਰੇ ਵੇਖਣ 'ਚ ਫਰਕ ਹੈ, ਮੈਨੂੰ ਅਕਲੀ ਨਹੀਂ, ਮੈਨੂੰ ਪਤਾ ਹੀ ਨਹੀਂ ਲੱਗਦਾ, ਸਾਡੇ 'ਚ ਫਰਕ ਹੈ। ਤਾਂ ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ 84 ਨਹੀਂ ਮਾੜੀ, ਗੁਰਬਾਣੀ ਦੇ ਵਿੱਚ ਕਿਹਾ 84 ਦੇ ਗੇੜ 'ਚ ਨਾ ਫਸ। ਉਹ ਕਿਹੜੀ 84 ਹੈ, ਉਹ ਹੈ ਕਿ ਮੈਂ ਬੰਦਾ ਬਣ ਕੇ ਬੰਦਾ ਰਵਾਂ, ਮੈਂ 84 ਦੇ ਗੇੜ 'ਚ ਭਾਵ ਕੁੱਤਾ ਗਧਾ ਬਿਰਦੀ ਕਰਕੇ ਨਾ ਬਣ ਜਾ, ਸੁਭਾਅ ਕਰਕੇ ਕੁੱਤਾ ਗਧਾ ਨਾ ਬਣਾ, ਸੂਰਾਂ ਵਾਲੇ ਕੰਮ ਨਾ ਕਰਾਂ, ਸੁਭਾਅ ਕਰਕੇ ਇਨਸਾਨ ਇਨਸਾਨ ਬਣੇ। ਪਰ ਬਾਹਰਲੀ 84 ਤੇ ਬੜੀ ਕਮਾਲ ਦੀ ਹੈ। ਹੁਣ ਸਾਡੇ ਦਿਮਾਗ 'ਚ ਫਿੱਟ ਕੀ ਕੀਤਾ ਵੀ ਮਰਨ ਤੋਂ ਬਾਅਦ 84 ਦੇ ਚੱਕਰ 'ਚ ਪੈ ਜਾਏਗਾ ਬੰਦਾ, ਕਦੇ ਕੁੱਤਾ ਬਣੇਗਾ ਗਧਾ ਬਣੇਗਾ, ਉਹ ਡਰੀ ਜਾਂਦਾ, ਅੱਛਾ ਮੈਂ ਕੁੱਤਾ ਬਣਾਂਗਾ ਮੈਂ ਗਧਾ ਬਣਾਂਗਾ, ਏਦਾਂ ਹੀ ਸੋਚਦਾ। ਹਾਲਾਂਕਿ ਜੇ ਇਹ ਮੰਨਦਾ ਹੈ ਵੀ ਰੱਬ ਸਾਰਿਆਂ 'ਚ ਹੈ, ਉਹਦੀ ਅੰਸ ਹੈ, ਫਿਰ ਤੇ ਕੁੱਤਾ ਗਧਾ ਕੋਈ ਚੀਜ਼ ਮਾੜੀ ਹੈ ਨਹੀਂ। ਮਾੜਾ ਇੱਥੇ ਕੀ ਹੈ, ਕੁਛ ਮਾੜਾ ਥੋੜ੍ਹਾ, ਮਾੜਾ ਤੇ ਅਸੀਂ ਸੋਚ ਕੇ ਬੈਠੇ ਹਾਂ। ਇੱਥੇ ਤੇ ਜੇ ਨਿੱਕੇ ਤੋਂ ਨਿੱਕਾ ਮੱਛਰ ਵੀ ਹੈ ਨਾ, ਕੀੜਾ ਵੀ ਹੈ, ਨਿੱਕਾ ਜਿਹਾ ਕੀੜਾ, ਉਹਦੀ ਵੀ ਇੱਥੇ ਲੋੜ ਹੈ, ਜ਼ਰੂਰਤ ਹੈ। ਇੱਥੇ ਸਭ ਕੁਛ ਸਹੀ ਹੈ, ਸਾਡੇ ਵੇਖਣ 'ਚ ਫਰਕ ਹੈ। ਇੱਥੇ ਡੱਡੂਆਂ ਦੀ ਵੀ ਲੋੜ ਹੈ, ਇੱਥੇ ਮੋਰਾਂ ਦੀ ਵੀ ਲੋੜ ਹੈ, ਇੱਥੇ ਘੁੱਗੀਆਂ ਦੀ ਵੀ ਲੋੜ ਹੈ, ਇੱਥੇ ਕੀੜਿਆਂ ਦੀ ਵੀ ਲੋੜ ਹੈ, ਇੱਥੇ ਮੱਕੜੀਆਂ ਦੀ ਵੀ ਲੋੜ ਹੈ। ਮੱਕੜੀਆਂ ਅੱਜ ਕੱਲ੍ਹ ਜਾਲੇ ਕਿੰਨੇ ਪਾਉਂਦੀਆਂ, ਜੇ ਜਾਲੇ ਨਾ ਪਾਉਣ ਤੇ ਬਹੁਤ ਸਾਰੇ ਕੀੜੇ ਮਕੌੜੇ ਮਰਦੇ ਹੀ ਨਹੀਂ, ਉਹਨਾਂ ਦੀ ਵੀ ਲੋੜ ਹੈ। ਆ ਗੋਹਾਂ ਫਿਰਦੀਆਂ ਖੇਤਾਂ ਦੇ ਵਿੱਚ, ਇਹਨਾਂ ਦੀ ਵੀ ਲੋੜ ਹੈ। ਸੱਪ ਫਿਰਦੇ ਹੈ, ਇਹਨਾਂ ਦੀ ਵੀ ਲੋੜ ਹੈ। ਹਰ ਚੀਜ਼ ਦੀ ਲੋੜ ਹੈ, ਗਲਤ ਕੁਛ ਨਹੀਂ, ਹਰ ਚੀਜ਼ ਇੱਥੇ ਜ਼ਰੂਰਤ ਹੈ। ਕੁਦਰਤ ਦੇ ਵਿੱਚ ਸਾਰੀਆਂ ਚੀਜ਼ਾਂ ਬੜੀਆਂ ਕਮਾਲ ਦੀਆਂ। ਜੇ ਤੁਸੀਂ ਕਹਿੰਦੇ ਹੈ ਵੀ ਡੱਡੂ ਠੀਕ ਨਹੀਂ, ਤੇ ਡੱਡੂ ਵੀ ਤੇ ਉਹਦੀ ਅੰਸ ਹੀ ਹੋਇਆ, ਫਿਰ ਉਹ ਠੀਕ ਨਹੀਂ, ਉਹਦੀ ਉਹਦਾ ਜੋ ਕੁਝ ਵੀ ਰੂਪ ਹੈ। ਵੇਖੋ ਤੁਸੀਂ ਕਹਿੰਦੇ ਆ ਸਰੀਰ ਮੈਨੂੰ ਪ੍ਰਵਾਨ ਹੈ, ਫਿਰ ਇਹ ਸਰੀਰ ਦੀ ਆ ਉਂਗਲ ਵੀ ਪ੍ਰਵਾਨ ਕਰਨੀ ਪੈਣੀ, ਇਹ ਥੋੜਾ ਕਹਿਣਾ ਵੀ ਆਹ ਠੀਕ ਨਹੀਂ ਆਹ ਠੀਕ ਨਹੀਂ। ਜੇ ਸਾਰੇ ਨੂੰ ਤੂੰ ਲੈ ਲਿਆ ਪੈਕੇਜ, ਫਿਰ ਪੂਰਾ ਹੀ ਆਊ। ਜੇ ਇੱਕ ਨੂੰ ਸਮਝ ਗਿਆ ਵੀ ਇੱਕ ਹੀ ਹੈ ਸਾਰੇ ਪਾਸੇ, ਫਿਰ ਪੈਕੇਜ ਪੂਰਾ ਹੀ ਆਉਣਾ ਹੈ, ਥੋੜਾ ਆਉਣਾ ਵੀ ਆਹ ਠੀਕ ਹੈ ਆਹ ਠੀਕ ਨਹੀਂ ਆਹ ਗਲਤ ਹੈ ਆਹ ਗਲਤ ਹੈ, ਏਦਾਂ ਥੋੜਾ ਹੁੰਦਾ। ਅਗਲਾ ਕਹਿੰਦਾ ਰਿਸ਼ਤਾ ਕਰਨਾ, ਅਗਲੇ ਤੇਰੇ ਸਾਹਮਣੇ ਹੈ, ਜਿੱਦਾਂ ਦੀ ਵੀ ਹੈਗੀ ਹੈ, ਇਹ ਹੈਗਾ ਆਹ ਬੰਦਾ ਖੜਾ ਤੇਰੇ ਸਾਹਮਣੇ, ਜੇ ਜੇ ਪ੍ਰਮਾਣ ਹੈ ਤੇ ਸਾਰਾ ਕਰ, ਨਹੀਂ ਤੇ ਨਾ ਕਰ। ਇੱਕ ਨੂੰ ਜੇ ਤੁਸੀਂ ਪਿਆਰ ਕਰਦੇ ਹੈ ਸਾਰੇ ਪਾਸੇ ਫੈਲਿਆ, ਫਿਰ ਜੇ ਲੈਣਾ ਤੁਸੀਂ ਪ੍ਰਵਾਨ ਕਰਦੇ ਹੈ, ਵਿਆਹ ਹੋਆ ਮੇਰੇ ਬਾਬਲਾ ਕਹਿੰਦੇ ਆ ਗੁਰਮੁਖੇ, ਹਰ ਪਾਇਆ ਕਹਿੰਦੇ ਆ ਵੀ ਹਰੀ ਪਾ ਲਿਆ, ਫਿਰ ਸਾਰਾ ਹੀ ਹੈ, ਫਿਰ ਸਾਰੇ ਹਰੀ ਦੇ ਵਿੱਚ, ਹਰੀ ਦੇ ਰੂਪ ਬਹੁਤ ਨੇ, ਹਰੀ ਦੇ ਰੂਪ ਡੱਡੂ ਵੀ ਨੇ, ਹਰੀ ਦੇ ਰੂਪ ਕੁੱਤੇ ਵੀ ਨੇ, ਹਰੀ ਦੇ ਰੂਪ ਸਾਰਾ ਸੂਰ ਵੀ ਆਉਣੇ ਨੇ, ਬੰਦੇ ਵੀ ਆਉਣੇ ਨੇ, ਹਰੀ ਦੇ ਰੂਪ ਸਮੁੰਦਰ ਵੀ ਆਉਣੇ ਨੇ, ਹਰੀ ਦੇ ਰੂਪ ਸੂਰਜ ਵੀ ਆਉਣੇ ਨੇ, ਹਰੀ ਦੇ ਰੂਪ ਧਰਤੀਆਂ ਵੀ ਆਉਣੀਆਂ ਨੇ, ਹਰੀ ਦੇ ਰੂਪ ਦਰਖਤ ਵੀ ਆਉਣੇ ਨੇ, ਹਰੀ ਦੇ ਰੂਪ ਤੋਤੇ ਵੀ ਆਉਣੇ ਨੇ, ਹਰੀ ਦੇ ਰੂਪ ਬੁੱਢੇ ਵੀ ਆਉਣੇ ਨੇ, ਹਰੀ ਦੇ ਰੂਪ ਹੀ ਨਿੱਕੇ ਨਿੱਕੇ ਮਾਸੂਮ ਵੀ ਆਉਣੇ ਨੇ। ਤੇ ਹਰੀ ਜੇ ਲੈਣਾ ਤਾਂ ਫਿਰ ਸਾਰਾ ਹੀ ਪ੍ਰਵਾਨ ਕਰਨਾ ਪੈਣਾ। ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ, ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਜੇ ਭਾਈ ਗਿਆਨ ਨਾਲ ਚੰਡਿਆ ਗਿਆ, ਹਰੀ ਨਾਲ ਤੇਰਾ ਵਿਆਹ ਹੋ ਗਿਆ, ਫਿਰ ਸਾਰਾ ਹੀ ਆਊ, ਫਿਰ ਸਾਰੇ ਨਾਲ ਪਿਆਰ ਕਰਨਾ। ਜੇ ਕਹਿੰਦਾ ਬੰਦਾ ਮੈਂ ਰੱਬ ਨਾਲ ਵਿਆਹਿਆ ਗਿਆ ਪਰ ਡੱਡੂ ਨਹੀਂ ਚਾਹੀਦੇ ਸੀ ਇੱਥੇ, ਆਹ ਚੀਜ਼ ਤੇ ਬੜੀ ਮਾੜੀ ਹੈ, ਆਹ ਚੀਜ਼ ਤੇ ਗਲਤ ਹੈ, ਫਿਰ ਸਾਰਾ ਕੁਛ ਪ੍ਰਵਾਨ ਹੈ। ਤੂੰ ਪ੍ਰਵਾਨ ਹੈ, ਸਾਰਾ ਕੁਛ ਪ੍ਰਵਾਨ ਹੈ। ਜੇ ਅਸੀਂ ਵਿਆਹ ਮੰਨਦੇ ਹਾਂ ਵੀ ਅਸੀਂ ਉਹਨੂੰ ਸਮਝਦੇ ਹਾਂ, ਸਾਡੀ ਸੁਰਤ ਇੱਕ ਮਿਕ ਹੁੰਦੀ ਹੈ, ਅਸੀਂ ਇੱਕ ਹਾਂ, ਅਸੀਂ ਜਾਣਦੇ ਹਾਂ, ਅਸੀਂ ਉਹਨੂੰ ਸਮਝਦੇ ਹਾਂ, ਫਿਰ ਸਾਰਾ ਕੁਝ। ਇੱਥੇ ਹਰ ਚੀਜ਼ ਬੜੀ ਕਮਾਲ ਦੀ ਹੈ। ਕਿੰਨੀ ਵਾਰੀ ਗੱਲ ਕੀਤੀ ਆਪਾਂ ਦੀਵਾਨਾਂ ਚ ਕਰਦੇ ਰਹੇ ਹਾਂ ਵੀ ਗਧਾ ਲਿੱਟਦਾ, ਸੂਰ ਲਿੱਟਦਾ, ਅਗਲਾ ਕਹਿੰਦਾ ਹਾਏ ਸੂਰ ਲਿੱਟਦਾ, ਉਹ ਨਜ਼ਾਰੇ ਲੈਂਦਾ, ਕਹਿੰਦਾ ਤੂੰ ਦੁਖੀ ਹੈ, ਮੈਂ ਇਹਨੂੰ ਤੇ ਆਨੰਦ ਹੀ ਇਹਦੇ ਜਾ ਰਿਹਾ, ਔਖਾ ਤੇ ਤੂੰ ਹੈ, ਤੂੰ ਲੱਕ ਚਾੜੀ ਜਾਣਾ ਵੀ ਸੂਰ ਆ ਗੰਦਗੀ ਆ ਚੀਜ਼ ਮਾੜੀ। ਹੁਣ ਜੇ ਇਹ ਦਿਮਾਗ ਚ ਕਿੰਨੇ ਮਾੜੀ ਹੈ ਸਾਡੇ ਵਰਗੇ ਬਾਬਿਆਂ ਨੇ ਵੀ 84 ਮਾੜੀ ਹੈ, ਅਸੀਂ ਕਹਿੰਦੇ ਅੱਛਾ ਸੂਰ ਤੇ ਬਹੁਤ ਮਾੜਾ, ਕੋਈ ਮਾੜਾ ਨਹੀਂ, ਉਹ ਵੀ ਆਪਣੇ ਥਾਂ ਤੇ ਠੀਕ ਹੈ, ਨਿੱਕੀ ਨਿੱਕੀ ਚੀਜ਼ ਠੀਕ ਹੈ, ਬੜੀ ਕਮਾਲ ਦੀ ਹੈ। ਰੱਬ ਬੜਾ ਕਮਾਲ ਦਾ, ਸਾਰੇ ਰੂਪਾਂ ਵਿੱਚ ਹੀ ਕਮਾਲ ਦਾ, ਉਹਦਾ ਕੋਈ ਰੂਪ ਸਾਰੇ ਰੂਪ ਮੈਨੂੰ ਪ੍ਰਵਾਨ ਨੇ, ਉਹਦੇ ਸਾਰੇ ਹਿੱਸੇ ਮੈਨੂੰ ਪ੍ਰਵਾਨ ਨੇ। ਉਸੇ ਦਾ ਹੀ ਇੱਕ ਹਿੱਸਾ ਡੱਡੂ ਹੈ, ਉਸੇ ਦਾ ਹੀ ਇੱਕ ਹਿੱਸਾ ਕੀੜਾ ਹੈ, ਉਸੇ ਦਾ ਹੀ ਇੱਕ ਹਿੱਸਾ ਸੂਰ ਹੈ। ਜੇ ਰੱਬ ਪ੍ਰਵਾਨ ਹੈ ਤੇ ਸਾਰੇ ਹਿੱਸਿਆਂ 'ਚ ਹੀ ਪ੍ਰਵਾਨ ਹੈ, ਸਾਰੇ ਦਾ ਸਾਰਾ ਹੀ ਪ੍ਰਵਾਨ ਹੈ, ਅਧੂਰਾ ਨਹੀਂ ਸਾਰਾ ਹੀ ਲੈਣਾ, ਇਹੀ ਕਹਿੰਦੇ। ਹੁਣ ਜਦੋਂ ਅਸੀਂ ਇਹ ਪ੍ਰਵਾਨ ਕਰਾਂਗੇ ਫਿਰ ਸਾਰਾ ਉਹ ਵੀ ਪ੍ਰਵਾਨ ਹੈ ਤੇ ਮੈਂ ਜਿੱਦਾਂ ਦਾ ਹੈਗਾ ਮੈਨੂੰ ਆਪਣਾ ਆਪ ਵੀ ਪ੍ਰਵਾਨ ਹੈ, ਚਾਹੇ ਕਾਲਾ ਚਾਹੇ ਗੋਰਾ ਚਾਹੇ ਬਦਰਾ ਚਾਹੇ ਲੰਬਾ ਚਾਹੇ ਫੀਨਾ ਚਾਹੇ ਤਿੱਖਾ ਚਾਹੇ ਕਾਲਾ ਬਿੱਲਾ ਜਿਹੇ ਜਿਹੇ ਵੀ ਹੈਗਾ ਆਪਣਾ ਆਪ ਵੀ ਪ੍ਰਵਾਨ ਹੈ। ਫਿਰ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਉਂ ਆ, ਮੈਂ ਇੱਦਾਂ ਕਿਉਂ ਆ, ਮੈਂ ਆਹ ਕਿਉਂ ਆ, ਨਾ ਬਾਹਰਲੇ ਦੇ ਉੱਤੇ ਕਹਿੰਦਾ ਵੀ ਕਿਉਂ ਹੈ ਤੇ ਨਾ ਆਪਣੇ ਆਪ ਨੂੰ ਕਹਿੰਦਾ ਕਿਉਂ ਆ, ਕਹਿੰਦਾ ਜੋ ਹੈ ਠੀਕ ਹੈ, ਪ੍ਰਵਾਨ ਹੈ। ਆਪਣੇ ਆਪ ਨੂੰ ਵੀ ਪ੍ਰਵਾਨ ਕਰਨਾ, ਬੜੇ ਬੰਦੇ ਇਸ ਕਰਕੇ ਸੁਸਾਈਡ ਕਰ ਲੈਂਦੇ ਆ, ਸਾਰੀ ਜ਼ਿੰਦਗੀ ਆਪਣੇ ਆਪ ਨੂੰ ਪ੍ਰਵਾਨ ਹੀ ਨਹੀਂ ਕਰਦੇ ਵੀ ਮੈਂ ਇੱਦਾਂ ਦਾ ਕਿਉਂ ਆ, ਮੈਂ ਇਹੋ ਜਿਹਾ ਕਿਉਂ ਆ। ਮਰਨ ਬਚਪਨ ਤੋਂ ਇੱਕ ਸਾਡਾ ਸਮਾਜ ਇਹੋ ਜਿਹਾ ਆਲੇ ਦੁਆਲੇ ਆ ਜਿਹੜਾ ਦਿਮਾਗ 'ਚ ਇਹ ਚੀਜ਼ਾਂ ਵਾੜ ਦਿੱਤੀਆਂ ਜਾਂਦੀਆਂ ਵੀ ਆਹ ਭੈੜਾ ਹੈ, ਆਹ ਕਾਲਾ ਹੈ, ਆਹ ਗੋਰਾ ਹੈ, ਆਹ ਫਲਾਣਾ, ਆਹ ਫੀਨਾ, ਦਿਮਾਗ 'ਚ ਫਾੜਿਆ ਨਾ, ਉਹ ਫਿਰ ਬੰਦਾ ਵੇਖਦਾ ਹੀ ਹੁੰਦਾ। ਜਦੋਂ ਅਮਰੀਕਾ ਕੈਨੇਡਾ ਵੇਖੀ ਦਾ ਮੈਂ ਗੱਲ ਅੱਗੇ ਵੀ ਕਰਦੇ ਹਾਂ ਵੀ ਰੱਜ ਕੇ ਕਾਲਾ ਹੈ ਪਰ ਕੌਨਫੀਡੈਂਸ ਬਹੁਤ ਹੈ, ਉੱਥੇ ਐਂ ਨਹੀਂ ਵੇਖਦੇ ਵੀ ਕਾਲਾ, ਉਹ ਵੱਡੇ ਵੱਡੇ ਆਫਿਸਰ ਨੇ, ਵੱਡੇ ਵੱਡੇ ਉਹਨਾਂ ਦੇ ਮੰਤਰੀ ਨੇ, ਉੱਥੇ ਕਾਲਾ ਗੋਰਾ ਬਦਰਾ ਲੰਬਾ ਲੂਲਾ ਲੰਗੜਾ ਉੱਥੇ ਹਰ ਬੰਦੇ ਦੀ ਕਦਰ ਹੈ। ਸਾਡੇ ਹੋਰ ਤਰ੍ਹਾਂ ਨਾਲ ਵੇਖਦੇ ਆ, ਉੱਥੇ ਹੋਰ ਤਰ੍ਹਾਂ ਨਾਲ ਵੇਖਦੇ ਆ, ਸਾਰੇ ਦਾ ਸਾਰਾ ਪਰਿਵਾਰ। ਮੈਂ ਤਾਂ ਇਹ ਤਾਂ ਕਹਿੰਦਾ ਜੇ ਇੱਕ ਨੂੰ ਕਿਸੇ ਨੂੰ ਗਲਵੱਕੜੀ ਪਾਈ ਹੈ ਤੇ ਬਾਹਰਲਿਆਂ ਨੇ ਪਾਈ ਹੈ, ਇੱਕ ਨੂੰ ਜੇ ਪਿਆਰ ਕੀਤਾ ਤੇ ਬਾਹਰਲਿਆਂ ਨੇ ਕੀਤਾ, ਅਸੀਂ ਨਹੀਂ ਕੀਤਾ। ਕੁਦਰਤ ਦੀ ਹਰ ਚੀਜ਼ ਪ੍ਰਵਾਨ ਹੈ ਜੇ ਰੱਬ ਪ੍ਰਵਾਨ ਹੈ, ਹਰ ਚੀਜ਼ ਵਧੀਆ, ਸਾਨੂੰ ਸਭ ਕੁਛ ਹੀ ਵਧੀਆ ਵਧੀਆ ਲੱਗਦਾ। ਤਾਂ ਕਰਕੇ ਜਦੋਂ ਨਾ ਅਸੀਂ ਸਮਝਦੇ ਹਾਂ ਔਰਤਾਂ ਤੇ ਔਰਤ ਬਣਾ, ਬੰਦਾ ਤੇ ਬੰਦਾ ਬਣਾ, ਜੋ ਵੀ ਕੁਆਲਿਟੀ ਹੈ ਜਿੱਦਾਂ ਦੇ ਵੀ ਹੈਗੇ ਹੈ ਪ੍ਰਵਾਨ ਵਧੀਆ ਹੈ, ਅਸੀਂ ਪਰਫੈਕਟ, ਕੋਈ ਘਾਟ ਨਹੀਂ। ਆਪਣੇ ਆਪ ਨੂੰ ਏਦਾਂ ਕੌਨਫੀਡੈਂਸ ਨਾਲ ਕਹਿਣਾ ਪੈਣਾ, ਆਤਮ ਵਿਸ਼ਵਾਸ ਨਾਲ ਕਹਿਣਾ ਪੈਣਾ। ਸੋ ਇਸ ਕਰਕੇ ਆਓ, 9 ਵੱਜ ਗਏ ਹੈ, ਵੱਜਣ ਵਾਲੇ ਆ ਮੇਰੇ ਖਿਆਲ 5-4 ਮਿੰਟ ਰਹਿੰਦੇ ਆ। ਹਾਂ ਤੇ ਆਪਾਂ ਹੁਣ ਸਮਾਪਤੀ ਕਰਨੀ ਹੈ। ਮੈਂ ਬੇਨਤੀ ਕਰਾਂਗਾ ਘਰਾਂ 'ਚ ਸੁਣਨ ਵਾਲਿਆਂ ਨੂੰ, ਅਗਲੇ ਵੀਕਐਂਡ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਮੈਂ ਸੋਚਿਆ ਵੀ ਸ਼ੁੱਕਰਵਾਰ ਤੇ ਸ਼ਨੀਵਾਰ ਰਾਤ ਦਾ ਕਰੀਏ, ਐਤਵਾਰ ਦਿਨ ਦਾ ਕਰੀਏ। ਉਹਦਾ ਕਾਰਨ ਇਹ ਹੈ ਕਿ ਛੁੱਟੀ ਹੁੰਦੀ ਹੈ ਤੇ ਅੱਜ ਮੈਂ ਵੇਖਿਆ ਬਹੁਤ ਸੰਗਤ ਦਿਨੇ ਮਿਲਣ ਵਾਲੇ ਕਈ ਆਏ, ਫੋਨ ਕਰਕੇ ਭਾਵੇਂ ਆਏ, ਤੇ ਦੂਰਾ ਕੰਮ ਹੋ ਸਕਦਾ ਹੈ ਕਿ ਮਿਲ ਵੀ ਸਕਦੇ ਹੈ ਤੇ ਦੀਵਾਨ ਵੀ ਸੁਣ ਸਕਦੇ ਹੈ। ਸ਼ੁੱਕਰ ਸ਼ਨੀਵਾਰ ਜਿਹੜੇ ਆਉਣਾ ਚਾਹੁੰਦੇ ਆ ਘਰਾਂ 'ਚ ਨੋਟ ਕਰ ਲਓ, ਉਹ ਆ ਸਕਦੇ ਆ ਪਰ ਫੋਨ ਕਰਕੇ ਆਓ ਟਾਈਮ ਲੈ ਕੇ। ਜੇ ਟਾਈਮ ਲੈ ਕੇ ਨਾ ਆਏ ਬਿਨਾਂ ਦੱਸੇ ਤੋਂ, ਹੁਣ ਮੰਨ ਲਓ ਮੈਨੂੰ ਅੰਮ੍ਰਿਤਸਰ ਵਾਲਿਆਂ ਦਾ ਫੋਨ ਆਇਆ ਕਹਿੰਦੇ ਆਉਣਾ ਹੈ, ਤੇ ਮੈਂ ਕਿਹਾ ਇਹਨਾਂ ਨਾਲ ਗੱਲ ਹੁੰਦੀ ਸੀ ਵੀ ਤੁਸੀਂ 100 ਬੰਦਾ ਆਉਣਾ ਹੈ 200 ਆਉਣਾ ਪਹਿਲਾਂ ਦੱਸ ਦਿਓ, ਜੇ ਸ਼ਨੀਵਾਰ ਦੀਵਾਨ ਚ ਬਹਿਣਾ ਮਤਲਬ 200 ਆਪਾਂ 100 ਕੁ ਬੰਦਾ ਬਹਾਉਣ ਦੀ ਪਰਮਿਸ਼ਨ ਹੈ, 100 ਦੀ ਪਰਮਿਸ਼ਨ ਹੈ ਨਾ, ਤੇ 100 ਬੰਦਾ ਇੱਥੇ 125 ਬਹਿ ਗਿਆ, ਇੰਨਾ ਕੀ ਬਹਿਣਾ, ਬਹਿ ਤੇ ਜ਼ਿਆਦਾ ਜਾਏਗਾ 500-600 ਬਹਾ ਲਓ ਭਾਵੇਂ ਬਹਿੰਦਾ ਹੀ ਹੈ, ਪਰ 100 ਕੁ ਬਹਾ ਲਓ। ਹੁਣ ਉਦਣ ਫਿਰ ਬਾਕੀਆਂ ਨੂੰ ਨਾ ਹੋ ਜੇ, ਇੱਕ ਨੂੰ ਹਾਂ ਹੋ ਜੇ, ਹੁਣ ਜੇ ਕਿਤੇ ਸਾਰਿਆਂ ਨੂੰ ਹਾਂ ਹੋ ਜਾਵੇ ਵੀ ਤੂੰ ਵੀ ਆ ਜਾ ਤੂੰ ਵੀ ਆ ਜਾ, ਇੱਥੇ ਤੇ ਆਪਾਂ 5000 ਬੰਦਾ ਇਕੱਠਾ ਕਰ ਲਈਏ ਫਿਰ ਪੰਗਾ ਪੈ ਜਾਏ ਹੋਰ, ਹਨਾ, ਇਹ ਧਿਆਨ ਰੱਖਣਾ ਪੈਣਾ। ਇਹ ਮੇਰੀ ਬੇਨਤੀ ਹੈ, ਜਿਹੜੇ ਘਰਾਂ 'ਚ ਬਹਿ ਕੇ ਆਉਣਾ ਚਾਹੁੰਦੇ ਆ ਦੀਵਾਨ 'ਤੇ, ਉਹ ਫੋਨ ਕਰਕੇ ਟਾਈਮ ਲਓ, ਕੁਝ ਨੂੰ ਸ਼ੁੱਕਰਵਾਰ ਮਿਲ ਜਾਏਗਾ, ਲੋਕਲ ਨੇੜੇ ਵਾਲੇ ਦੀਵਾਨ ਸੁਣਨਾ ਚਾਹੁੰਦੇ ਆ ਸ਼ੁੱਕਰਵਾਰ ਆ ਜਾ, ਜਿਹੜੇ ਸ਼ਨੀਵਾਰ ਬਹਿਣਾ ਚਾਹੁੰਦੇ ਆ ਉਹ ਸ਼ਨੀਵਾਰ ਬਹਿ ਜਾਣ, ਨੇੜੇ ਵਾਲੇ ਆ ਸਕਦੇ ਜਦ ਫੋਨ ਕਰਕੇ ਆਉਣ, ਫਿਰ ਐਤਵਾਰ ਵਾਲੇ ਦਿਨੇ ਆ ਜਾਣ ਫੋਨ ਕਰਕੇ ਆਉਣ। ਤੇ ਇੱਕ ਚੇਤਾ ਰੱਖਿਓ, ਐਤਵਾਰ ਦਾ ਦੀਵਾਨ ਆਪਾਂ 10:30 ਵਜੇ ਸ਼ੁਰੂ ਕਰਾਂਗੇ, 12:30 ਤੱਕ, 10:30 ਤੋਂ 12:30 ਹੁੰਦਾ ਸਵੇਰਾ ਹੈ, ਕਈਆਂ ਨੇ ਦੂਰੋਂ ਆਉਣਾ ਹੁੰਦਾ ਪਰ 10:30 ਸ਼ੁਰੂ ਕਰ ਲੈਣਾ, ਤੇ 11 ਵਜੇ ਤੋਂ ਬਾਅਦ ਗੇਟ ਬੰਦ ਕਰ ਦੇਣਾ, ਅੰਦਰ ਨਹੀਂ ਵੜਨ ਦੇਣਾ, 11 ਵਜੇ ਤੱਕ ਜਿਹੜਾ ਆ ਗਿਆ ਆਵੇ। ਦੂਜੀ ਗੱਲ, ਜਿਨ੍ਹਾਂ ਨੇ ਦੀਵਾਨ 'ਚ ਬਹਿਣਾ ਹੈ ਸ਼ੁੱਕਰਵਾਰ ਸ਼ਨੀਵਾਰ ਐਤਵਾਰ, ਉਹ ਆ ਕੇ ਪ੍ਰਸ਼ਾਦਾ ਬਾਅਦ 'ਚ ਛਕਣ, ਪਹਿਲਾਂ ਦੀਵਾਨ ਸੁਣ ਲੈਣ, ਬਾਅਦ 'ਚ ਜਾਣ ਲੱਗਿਆਂ ਪ੍ਰਸ਼ਾਦਾ ਛਕਣ। ਹੁਣ ਜੇ ਬੰਦਾ 2-3 ਰੋਟੀਆਂ ਖਾ ਕੇ ਦੀਵਾਨ 'ਚ ਬਹਿ ਗਿਆ, ਉਹਨੂੰ ਸੁਸਤੀ ਚੜ ਜਾਣੀ, ਤੇ ਉਹਦੀ ਸੁਸਤੀ ਫਿਰ ਮੈਨੂੰ ਸੁਸਤ ਕਰੂ ਨਾ, ਵੇਖ ਕੇ ਵਾਸੀਆਂ ਲਈ ਜੇ ਤਾਂ ਮੈਨੂੰ ਵਾਸੀ ਆ ਜਾਣੀ ਉਹਨੂੰ ਵੇਖ ਕੇ ਵੀ ਇਹ ਸੌਂ ਹੀ ਜਾਂਦਾ। ਹੁਣ ਮੈਂ ਸੱਚੀ 6 ਮਹੀਨੇ 'ਚ ਬੜਾ ਨਜ਼ਾਰਾ ਲਿਆ, ਪਤਾ ਕਿਉਂ? ਆਪਣੇ ਵਾਲੇ ਹੁਣ ਐ ਬੈਠੇ, ਇਹਨਾਂ ਨੂੰ ਇਹ ਭਾਵੇਂ ਡਰਦੇ ਕਹਿ ਲਓ ਭਾਵੇਂ ਜਿਵੇਂ ਮਰਜ਼ੀ ਕਹਿ ਲਓ, ਇਹਨਾਂ ਨੂੰ ਪਤਾ ਵੀ ਮੈਂ ਸਿੱਧਾ ਕਹਿ ਦੇਣਾ ਵੀ ਇੱਧਰ ਮੂੰਹ ਕਿੱਧਰ ਥੱਲੇ ਉੱਪਰ। ਹੁਣ ਜਿਹੜੇ ਸੰਗਤ ਵਾਲੇ ਨੇ ਉਹਨਾਂ ਨੂੰ ਮੈਂ ਕਹਿ ਨਹੀਂ ਸਕਦਾ, ਪਰ ਮੈਂ ਕਿਉਂ ਨਹੀਂ ਕਹਿ ਸਕਦਾ? ਕਹਿ ਸਕਦਾ ਤਾਂ ਮੈਂ ਕਹਿਣਾ ਹੈ ਪੱਕਾ ਵੀ ਸਿੱਧਾ ਹੋ ਕੇ ਬਹਿ। ਸਿੱਧਾ ਹੋ ਕੇ ਬਹਿਣ ਦਾ ਮਤਲਬ ਹੈ ਲੱਤਾਂ ਟੇਢੀਆਂ ਡਿੱਗੀਆਂ ਕਰ ਲਓ, ਮਸਲਾ ਇਹ ਨਹੀਂ, ਤੁਸੀਂ ਟੇਢੇ ਹੋ ਜਾਓ, ਐਂ ਨੂੰ ਕਰ ਲਓ, ਭਾਵੇਂ ਮੇਰੇ ਕੰਨੀ ਐਂ ਕਰ ਲੈ ਲੱਤਾਂ, ਮੈਨੂੰ ਤਾਂ ਵੀ ਕੋਈ ਪ੍ਰੋਬਲਮ ਨਹੀਂ, ਪਰ ਪ੍ਰੋਬਲਮ ਪੈਣੀ ਹੈ ਜਦੋਂ ਧਿਆਨ ਇੱਧਰ ਉੱਧਰ ਹਿੱਲਿਆ ਵੀ ਕਦੇ ਫੋਨ ਵੇਖ ਲੈ, ਕਦੇ ਇੱਧਰ ਨੂੰ ਵੇਖ ਲੈ, ਕਦੇ ਉੱਧਰ ਨੂੰ ਵੇਖ ਲੈ, ਫਿਰ ਪੰਗਾ ਪੈਣਾ, ਫਿਰ ਟੋਕ ਟਕਈਆ ਹੋਣਾ। ਤੇ ਤਾਂ ਮੈਂ ਕਹਿਣਾ ਚਾਹੁੰਦਾ ਘਰਾਂ ਵਾਲਿਆਂ ਨੂੰ ਵੀ ਜੇ ਦੀਵਾਨ 'ਚ ਆਉਣਾ ਹੈ ਤੇ ਬੰਦੇ ਬਣ ਕੇ ਬਹਿਣਾ, ਬੰਦੇ ਬਣ ਕੇ, ਬੰਦਿਆਂ ਵਾਂਗੂ ਵੀ ਟਿਕ ਕੇ ਬੈਠੋ, ਲੱਤਾਂ ਦੁਖਦੀਆਂ ਨੇ ਖੜੇ ਹੋ ਜਾਓ, ਪਿੱਛੇ ਖੜੇ ਹੋ ਜਾਓ, ਖੜੇ ਰਹੋ 5 ਮਿੰਟ, ਖੜੇ ਹੋ ਜਾਓ ਫਿਰ ਬਹਿ ਜਾਓ, ਫਿਰ ਖੜੇ ਹੋ ਜਾਓ, ਫਿਰ ਬਹਿ ਜਾਓ, ਜਦੋਂ 1 ਘੰਟੇ ਕੁ ਬਾਅਦ ਫਿਰ ਲੱਤਾਂ ਥੱਕੀਆਂ ਫਿਰ ਖੜੇ ਹੋ ਜਾਓ, ਜਿਹੜਾ ਜ਼ਿਆਦਾ ਹੀ ਔਖਾ ਹੈ। ਪਰ ਉਹ ਆਵੇ ਜਿੰਨੇ ਟਿਕ ਕੇ ਦੀਵਾਨ ਸੁਣਦਾ, ਪਰ ਇਹ ਨਹੀਂ ਵੀ ਧਿਆਨ ਹਲਾਵੇ, ਮਨ ਜੋੜ ਕੇ ਰੱਖੇ, ਮੈਨੂੰ ਗੱਲ ਕਰਨ ਦਾ ਫਿਰ ਸਵਾਦ ਨਹੀਂ ਆਉਂਦਾ, ਬੇਰਸਾ ਹੁੰਦਾ ਨਾ, ਆਪਣੇ ਵਾਲਿਆਂ ਵਾਂਗੂ ਬਹਿਣਾ ਪੈਣਾ। ਹੁਣ ਆਪਣੇ ਵਾਲੇ ਤੇ ਬਹਿਣਾ ਪੈਂਦਾ, ਨਹੀਂ ਤੇ ਫੋਨ ਕੀ ਇਹ ਮੈਚ ਨਾ ਲਾ ਲੈਣ ਇੱਥੇ। ਜੇ ਮੈਂ ਜੇ ਇਹ ਲੱਗਦਾ ਵੀ ਇਹ ਬੰਦੇ ਤੇ ਬਹੁਤ ਇਹ ਸੁਣਦੇ ਨੇ, ਇਹ ਸੁਣਦੇ ਨੇ ਜੁੱਤੀ ਤੋਂ ਡਰਦੇ ਨੇ, ਸੱਚੀ ਇਹ ਗੱਲ ਸੱਚ ਹੈ, ਇਹਨਾਂ ਨੂੰ ਇਹ ਪਤਾ ਹੈ ਵੀ ਜੇ ਮੈਂ ਮਾੜਾ ਮੋਟਾ ਇੱਧਰ ਉੱਧਰ ਕੀਤਾ ਤੇ ਉੱਥੇ ਹੀ ਕਹਿ ਦੇਣਾ, ਤੇ ਮੈਂ ਬਾਹਰ ਆਪਾਂ ਉੱਥੇ ਅੰਦਰ ਜਾ ਕੇ ਕਹਿ ਦਾਂਗਾ ਵੀ ਤੂੰ ਕਿੱਧਰ ਬੂਥੜ ਚੱਕਿਆ ਸੀ ਉੱਥੇ, ਇੱਥੇ ਤੇ ਐਂ ਕਹਿਣਾ, ਤੇ ਸੰਗਤ ਵਾਲਿਆਂ ਨੂੰ ਬੰਦਾ ਕੀ ਕਰੇ, ਪੰਗਾ ਹੀ ਹੈ। ਹੁਣ ਜਿਹੜੇ 6 ਮਹੀਨੇ ਨਜ਼ਾਰਾ ਲਿਆ ਨਾ ਦੀਵਾਨਾਂ ਦਾ, ਜਿਹੜੇ ਲੋਕਾਂ ਨੇ ਘਰਾਂ 'ਚ ਵੀ ਲੋਕਡਾਊਨ ਦੇ ਦੀਵਾਨਾਂ ਦਾ ਨਜ਼ਾਰਾ ਲਿਆ, ਉਹ ਇਸ ਕਰਕੇ ਲਿਆ ਵੀ ਦੀਵਾਨ 'ਚ ਹਿੱਲ ਜੁੱਲ ਨਹੀਂ ਹੋਈ। ਜਿੰਨੀਆਂ ਗੱਲਾਂ ਮੈਂ 20 ਸਾਲਾਂ 'ਚ ਨਹੀਂ ਕੀਤੀਆਂ, ਜਿੰਨੀਆਂ 6 ਮਹੀਨਿਆਂ ਦੇ ਦੀਵਾਨਾਂ 'ਚ ਕੀਤੀਆਂ। ਪਤਾ ਕਿਉਂ ਕੀਤੀਆਂ ਗਈਆਂ? ਉਹ ਤਾਂ ਕੀਤੀਆਂ ਗਈਆਂ ਵੀ ਡਿਸਟਰਬੈਂਸ ਨਹੀਂ ਹੋਈ, ਹਿੱਲ ਜੁੱਲ ਨਹੀਂ ਹੋਈ, ਤਾਂ ਕਰਕੇ ਰੋਜ਼ ਦੀ ਰੋਜ਼ ਦੀਵਾਨ ਵਧੀਆ ਲੱਗਦਾ ਸੀ। ਘਰਾਂ ਵਾਲੇ ਦੀਵਾਨ 6 ਮਹੀਨਿਆਂ ਦੇ ਸਾਰੇ ਵਧੀਆ, ਪਿਛਲੇ ਜਿੰਨੇ ਲੰਘੇ ਕੋਈ ਦੀਵਾਨ ਕਿਸੇ ਨਾਲ ਮਿਲਦਾ ਨਹੀਂ, ਕੋਈ ਗੱਲ ਕਿਸੇ ਨਾਲ ਨਹੀਂ ਮਿਲਦੀ, ਸਾਰੇ ਦੀਵਾਨ ਨਵੇਂ, ਹਰ ਗੱਲ ਜਿਹੜੀ ਰਿਪੀਟ ਨਹੀਂ ਹੋਈ, ਬਹੁਤ ਘੱਟ 1 ਜਾਂ 2 ਵਾਰ ਗੱਲ ਹੋਈ ਹੋਵੇ, ਨਹੀਂ ਤੇ ਸਾਰਾ ਦੀਵਾਨ ਨਵੇਂ ਲੱਗੇ, ਤਾਂ ਲੱਗੇ ਕਿਉਂਕਿ ਸੰਗਤ ਹੈ ਨਹੀਂ ਸੀ, ਉਹੀ ਬੰਦੇ ਸੀ ਰੋਜ਼, ਉਹੀ ਰੋਜ਼, ਤੇ ਹੁਣ ਉੱਥੇ ਇਹ ਪ੍ਰੋਬਲਮ ਹੀ ਨਹੀਂ ਪੈਂਦੀ, ਦਿਮਾਗ ਜਿਹੜਾ ਬਸ ਐਸ ਚੱਲੀ ਜਾਂਦਾ। ਤੇ ਜਦੋਂ ਸੰਗਤ ਇੱਦਾਂ ਬੈਠੇ ਆ ਕੋਈ ਇੱਧਰ ਨੂੰ, ਫਿਰ ਮੇਰਾ ਧਿਆਨ ਜਾਂਦਾ ਵੀ ਅੱਛਾ ਇਹਨੂੰ ਕੀ ਹੋਇਆ, ਆਹ ਕੀ ਕਰ ਰਿਹਾ, ਇੱਦਾਂ ਦਿਮਾਗ ਘੁੰਮੀ ਜਾਂਦਾ ਫਿਰ, ਹੈ ਕਿ ਨਹੀਂ ਗੱਲ? ਹੁਣ ਮੈਂ ਘਰਾਂ ਵਾਲਿਆਂ ਨੂੰ ਇਹ ਬੇਨਤੀ ਹੱਥ ਜੋੜ ਕੇ, ਸ਼ੁੱਕਰਵਾਰ ਆਉਣਾ ਹੈ ਫੋਨ ਕਰਕੇ ਆਓ, ਸ਼ਨੀਵਾਰ ਆਉਣਾ ਹੈ ਫੋਨ ਕਰਕੇ ਟਾਈਮ ਲੈ ਕੇ ਆਓ, ਬਿਨਾਂ ਟਾਈਮ ਲਏ ਤੋਂ ਨਾ ਆਓ, ਐਤਵਾਰ ਵੀ ਆਉਣਾ ਹੈ ਤੇ 11 ਵਜੇ ਤੱਕ ਆਓ। 11 ਸਾਢੇ 10 ਤੋਂ ਲੈ ਕੇ ਸਾਢੇ 12 ਤੱਕ ਦੀਵਾਨ ਲਾਓ ਸਾਢੇ 12 ਤੋਂ ਲੈ ਕੇ ਫਿਰ ਜਿਨ੍ਹਾਂ ਨੇ ਮਿਲਣਾ ਮਿਲ ਲਓ ਘਰਾਂ ਵਾਲੇ ਵੀ ਲਾਈਵ ਚੇਤਾ ਰੱਖਿਓ ਵੀ ਸ਼ੁੱਕਰਵਾਰ ਦਾ ਤੇ ਸ਼ਨੀਵਾਰ ਦਾ ਦੀਵਾਨ ਲੱਗਣਾ ਹੈ 6:30 ਤੋਂ 9 ਰਾਤ ਦਾ ਟਾਈਮ ਇਹੀ ਐਤਵਾਰ ਦੇ ਦੀਵਾਨ ਦਾ ਟਾਈਮ ਹੋਏਗਾ 10:30 ਤੋਂ 12:30 ਚੇਤਾ ਰੱਖਿਓ ਦਿਨ ਦਾ ਦੀਵਾਨ ਹੋ ਜਾਣਾ ਯੂਕੇ ਵਾਲਿਆਂ ਦਾ ਟਾਈਮ ਬੜਾ ਵਧੀਆ ਉੱਥੇ ਸਵੇਰ ਦੇ 5 ਵਜੇ ਹੁੰਦੇ 5-6 ਵਜੇ ਉੱਥੇ ਹੋਏਗਾ 6 ਵੱਜਣਗੇ ਤੇ ਦੀਵਾਨ ਚੱਲਦਾ ਹੋਏਗਾ ਸੋ ਐਤਵਾਰ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਾਲਿਆਂ ਲਈ ਵੀ ਵਧੀਆ ਉਹਨਾਂ ਲਈ ਟਾਈਮ ਹੋਏਗਾ ਉੱਥੇ ਆਪਾਂ ਜਦੋਂ 12 ਵਜੇ ਕਰਦੇ ਹਾਂ ਉਹਨਾਂ ਦੇ 5 ਵਜੇ ਹੁੰਦੇ 6 ਵਜੇ ਹੋਣਗੇ ਸ਼ਾਮ ਦੇ ਜਦੋਂ ਘਰੇ ਰੋਟੀ ਪਾਣੀ ਕਰਦੇ ਆ ਐਤਵਾਰ ਦਾ ਦੀਵਾਨ ਰਾਤ ਦਾ ਹੋ ਜਾਏ ਕਰੇਗਾ ਤੇ ਕੈਨੇਡਾ ਤੇ ਅਮਰੀਕਾ ਦੇ ਰਾਤ ਦੀ ਅੱਧੀ ਰਾਤ ਹੋਈ ਹੁੰਦੀ ਹੈ ਉੱਥੇ ਰਾਤ ਦੇ 10 ਵਜੇ ਹੁੰਦੇ ਆ 10:30-11 ਵਜੇ ਹੁੰਦੇ ਆ ਕੈਲੀਫੋਰਨੀਆ ਵਾਲੇ ਪਾਸੇ ਤੇ ਠੀਕ ਹੈ ਨਿਊਯਾਰਕ ਵਾਲੇ ਪਾਸੇ ਰਾਤ ਦਾ 1 ਵਜ ਜਾਂਦਾ ਪਰ ਉਹ ਚਲੋ ਜਿਵੇਂ ਵੀ ਹੈ ਐਡਜਸਟਮੈਂਟ ਕਰ ਲਓ ਜਿਹੜੇ ਹਿਸਾਬ ਨਾਲ ਸ਼ੁੱਕਰਵਾਰ ਸ਼ਨੀਵਾਰ 6:30-9 ਤੇ ਐਤਵਾਰ ਦਾ 10:30-12 ਲਗਾਤਾਰ ਇੱਦਾਂ ਹੀ ਦੀਵਾਨ ਕਰਨੇ ਹੁਣ ਜਿਹੜੇ ਅਕਤੂਬਰ ਦੇ ਵੀ ਨਵੰਬਰ ਦੇ ਵੀ ਦਸੰਬਰ ਵਿੱਚ ਇੱਕ ਚੇਤਾ ਰੱਖਿਓ ਹੁਣ ਤੋਂ ਹੀ ਚੇਤਾ ਰੱਖੋ ਲੋਕਡਾਊਨ ਹੌਲੀ ਹੌਲੀ ਖੁੱਲ ਰਿਹਾ 7 ਦਿਨ ਦਾ ਪ੍ਰੋਗਰਾਮ ਆਪਾਂ 6 ਦਾ ਜਾਂ 7 ਦਿਨ ਦਾ ਕਰਨਾ ਸਾਹਿਬ ਜਾਂਦਿਆਂ ਵਾਲਾ ਦੀਵਾਨ ਹਾਲ ਦੇ ਵਿੱਚ ਪਰਮੇਸ਼ਵਰ ਦੁਆਰ ਦੀਵਾਨ ਹਾਲ ਚਲਾਵਾਂਗੇ 6 ਦਿਨ 6-7 ਦਿਨ ਉਦੋਂ ਕ੍ਰਿਸਮਸ ਦੀਆਂ ਛੁੱਟੀਆਂ ਵੀ ਹੁੰਦੀਆਂ ਬੱਚਿਆਂ ਨੂੰ ਠੰਡ ਬਹੁਤ ਹੁੰਦੀ ਹੈ ਸਾਹਿਬਜ਼ਾਦਿਆਂ ਦਾ ਸਭਾ ਚੱਲਦੀ ਹੁੰਦੀ ਹੈ ਚਮਕੌਰ ਦਾ ਸਮਾਂ ਇਤਿਹਾਸ ਤੇ ਸਾਹਿਬਜ਼ਾਦਿਆਂ ਵਾਲਾ ਉਹ ਤਕਰੀਬਨ ਦਸੰਬਰ ਦਾ ਮਹੀਨਾ ਮੈਂ ਡੇਟਾਂ ਅਗਲੇ ਤੱਕ ਦੱਸ ਦਿਆਂਗਾ ਉਹਦੇ ਵਿੱਚ ਫਿਰ ਆਪਾਂ 6-7 ਦਿਨ ਦੀਵਾਨ ਹਾਲ 'ਚ ਪ੍ਰੋਗਰਾਮ ਕਰਾਂਗੇ ਉਹਦੇ 'ਚ ਫਿਰ ਜਿਹੜੇ ਵੀ ਜਾਣ ਵਾਲੇ ਆਉਣ ਵਾਲੇ ਚ ਰਹਿਣ ਵਾਲੇ ਹੁੰਦੇ ਰਹਿ ਲੈਣ ਆਉਣਾ ਆ ਜਾਣ ਜਿਨ੍ਹਾਂ ਨੂੰ ਜਿਵੇਂ ਚੰਗਾ ਲੱਗਦਾ ਬਾਕੀ ਘਰਾਂ 'ਚ ਬਹਿ ਕੇ ਨੈੱਟ ਦੇ ਉੱਤੇ ਤੇ ਸੁਣ ਹੀ ਲੈਂਦੇ ਆ ਜਿਨ੍ਹਾਂ ਨੇ ਸੁਣਨਾ ਸੋ ਭਾਈ ਮੈਂ ਫਿਰ ਦੁਬਾਰਾ ਕਹਿ ਦਿਆਂ ਜਿਹੜੇ ਸ਼ੁੱਕਰ ਸ਼ਨੀ ਐਤ ਆਉਣ ਬਾਕੀ ਤੁਸੀਂ ਸਾਰੇ ਬੰਦੇ ਚੇਤਾ ਰੱਖਿਓ ਇੱਕ ਬੰਦਾ ਜਿਹੜਾ ਟਾਈਮ ਦਿੰਦਾ ਉਹਦਾ ਹੀ ਫੋਨ ਦਿਓ ਵੀ ਭਾਈ ਇੱਕ ਨਾਲ ਗੱਲ ਕਰੋ ਤਾਂ ਜੋ ਗਿਣਤੀ ਹੋਵੇ ਲਿਸਟ ਹੋਵੇ ਵੀ ਕਿੰਨੇ ਬੰਦੇ ਆਏ ਆ ਕਿਸੇ ਨੇ ਕਿਸੇ ਤੋਂ ਟਾਈਮ ਲੈ ਲਿਆ ਕਿਸੇ ਨੇ ਕਿਸੇ ਤੋਂ ਲੈ ਲਿਆ ਫਿਰ ਹੋ ਜਾਂਦਾ ਸੱਦਿਆ ਹੁੰਦਾ 100 ਆ ਜਾਂਦਾ 300 ਫਿਰ ਵੀ ਦਿੱਕਤ ਖੜੀ ਹੋ ਸਕਦੀ ਹੈ ਇਹ ਖਿਆਲ ਰੱਖਿਓ ਤੇ ਪ੍ਰਸ਼ਾਦਾ ਛਕਿਆ ਕਰੋ 9 ਵਜੇ ਜਾਣ ਲੱਗਿਆ ਪ੍ਰਸ਼ਾਦਾ ਧਿਆਨ ਨਾਲ ਰੈਡੀ ਕਰਦਿਆ ਕਰੋ ਅਗਲੇ ਵੀਰ ਸ਼ੁੱਕਰ ਸ਼ਨੀ ਇੱਕ ਜਣਾ ਜਿਵੇਂ ਜਸਵੀਰ ਸਿੰਘ ਹੈ ਡਿਊਟੀ ਹੋਵੇ ਲੰਗਰ 'ਚ ਸਾਰੇ ਪ੍ਰਸ਼ਾਦਾ ਛਕ ਲੈਣ ਖੜੇ ਰਹੋ ਧਿਆਨ ਰੱਖੋ ਮੈਂ ਮੀਟਿੰਗ ਉਦੋਂ ਪਹਿਲਾਂ ਕਰ ਲਵਾਂਗਾ ਪ੍ਰਸ਼ਾਦਾ ਛਕ ਲਵੇ ਸਾਰੀ ਸੰਗਤ ਫਿਰ ਆਪਣੇ ਜਥੇ ਵਾਲੇ ਛਕ ਲੈਣ ਅੱਧਾ ਘੰਟਾ ਲੱਗਦਾ ਅੱਧਾ ਘੰਟੇ 'ਚ ਉਹ ਛਕ ਲੈਣ ਫਿਰ ਤੁਸੀਂ ਛਕ ਲਿਆ ਕਰੋ ਫਿਰ ਮੋਟਰਸਾਈਕਲਾਂ 'ਤੇ ਚੱਕੋ ਪਹਿਲਾਂ ਨਹੀਂ ਧਿਆਨ ਰੱਖਣਾ ਸੰਗਤ ਆਵੇ ਜਦੋਂ 3 ਕੁ ਦਿਨ ਸ਼ੁੱਕਰ ਸ਼ਨੀ ਹੈ ਜ਼ਿਆਦਾ ਕੰਮ ਕਰੋ ਸੋਮਵਾਰ ਦੀ ਭਾਵੇਂ ਛੁੱਟੀ ਕਰ ਲਓ ਪਰ 3 ਦਿਨ ਲਗਾਤਾਰ ਕਾਇਮ ਹੋ ਕੇ ਹਾਜ਼ਰੀ ਭਰੋ ਕਾਇਮ ਹੋ ਕੇ ਇਹ ਜ਼ਰੂਰੀ ਗੱਲ ਹੈ ਦੂਜੀ ਗੱਲ ਹੈ ਵੀ ਪ੍ਰਸ਼ਾਦਾ ਸੰਗਤ ਬਾਅਦ ਵਿੱਚ ਛਕਿਆ ਪਹਿਲਾਂ ਪ੍ਰਸ਼ਾਦਾ ਛਕ ਲਿਆ ਨਾ ਜਦੋਂ ਹੁਣ ਕੋਈ ਵੀ ਬੰਦਾ ਹੁਣ 3-4 ਪ੍ਰਸ਼ਾਦੇ ਛਕ ਕੇ ਇੱਥੇ ਔਖਾ ਹੋ ਜਾਂਦਾ ਇਸ ਗੱਲ ਦਾ ਖਿਆਲ ਰੱਖਣਾ ਅਗਲੇ ਆਪਾਂ ਹਫ਼ਤੇ ਸਾਰੇ ਰਲ ਕੇ ਹਾਜ਼ਰੀ ਭਰਾਂਗੇ ਮਿਲਾਂਗੇ ਤੇ ਇੱਕ ਮੈਂ ਗੱਲ ਕਰਨੀ ਸੀ ਜਿਹੜੀ ਨਾਮ ਸਿਮਰਨ ਬਾਰੇ ਮੈਡੀਟੇਸ਼ਨ ਦੇ ਵਿਸ਼ੇ ਤੇ ਤੇ ਮੈਡੀਟੇਸ਼ਨ ਦੇ ਵਿਸ਼ੇ ਤੇ ਆਪਾਂ ਅਗਲੇ ਹਫ਼ਤੇ ਮੈਨੂੰ ਚੇਤਾ ਕਰਾਇਓ ਆਪਾਂ ਲੰਮੀ ਗੱਲ ਕਰਨੀ ਅੱਧਾ ਘੰਟਾ ਲਾਉਣਾ ਮੈਡੀਟੇਸ਼ਨ ਦਾ ਮਸਲਾ ਬੜਾ ਵੱਡਾ ਹੈ ਬੜੀ ਦੁਨੀਆ ਗੁੰਮਰਾਹ ਹੁੰਦੀ ਹੈ ਤੇ ਮੈਡੀਟੇਸ਼ਨ ਦਾ ਜਿਹੜਾ ਵਿਸ਼ਾ ਹੈ ਇਹਨੂੰ ਬਹੁਤ ਧਿਆਨ ਨਾਲ ਆਪਾਂ ਵਿਚਾਰਾਂਗੇ ਅਗਲੇ ਸ਼ਨੀਵਾਰ ਕਰਾਂਗੇ ਸ਼ਨੀਵਾਰ ਵਧੀਆ ਜਾਂ ਫਿਰ ਐਤਵਾਰ ਕਰ ਲਾਂਗੇ ਜਿਵੇਂ ਠੀਕ ਲੱਗੇ ਉਦਾਂ ਹੀ ਕਰ ਲਾਂਗੇ ਸੋ ਸਾਰਿਆਂ ਨੇ ਅੱਜ ਵੀ ਇੱਕ ਦੋ ਪਰਿਵਾਰ ਬੈਠੇ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮਨ ਖਿੜਿਆ ਹਰਿਆ ਵਾਰ ਮਨ ਖਿੜਿਆ ਮਨ ਖੁਸ਼ ਰਵੇ ਉਹ ਤਾਂ ਰਹਿੰਦਾ ਜੇ ਬੰਦਾ ਜ਼ਿੰਮੇਵਾਰੀਆਂ ਸਮਝੇ ਫਰਜ਼ ਪਛਾਣੇ ਆਪਣੇ ਆਪਣੇ ਕੰਮ ਕਰੇ ਆਪਣੀ ਆਪਣੀ ਡਿਊਟੀ ਕਰੇ ਆਪਣੀ ਆਪਣੀ ਜੌਬ ਕਰੇ ਮਿਹਨਤ ਕਰੇ ਸੋ ਇਸ ਕਰਕੇ ਫਿਰ ਹਰ ਵੇਲੇ ਹਰ ਸਮੇਂ ਕਦੀ ਕਦੀ ਨਹੀਂ ਹਰ ਵੇਲੇ ਆਨੰਦ ਬਣਿਆ ਰਹਿੰਦਾ ਹਰ ਵੇਲੇ ਖੇੜਾ ਖੇੜਾ ਬਣਿਆ ਰਹਿੰਦਾ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ
ਦਸਣ ਵਿੱਚ ਨਾ ਆਵੇ ਰਸ ਜਿਹੜਾ ਸਵਾਣ ਰਹੇ ਦਸਣ ਵਿੱਚ ਨਾ ਆਵੇ ਰਸ ਜਿਹੜਾ ਸਵਾਣ ਰਹੇ ਰਸ ਜਿਹੜਾ ਸਵਾਣ ਰਹੇ ਦਸਣ ਵਿੱਚ ਨਾ ਆਵੇ ਰਸ ਜਿਹੜਾ ਸਵਾਣ ਰਹੇ
ਰਾਜ ਕੇ ਬੋਲਿਆ ਕਰੋ
ਹੈ ਰੱਜ ਕੇ
ਮੇਰੇ ਬਾਲਾ ਪ੍ਰੀਤਮ ਸਾਹਿਬ ਨਾਲ ਹੈ, ਸ੍ਰੀ ਹਰਿ ਕ੍ਰਿਸ਼ਨ ਸਾਹਿਬ ਨਾਲ ਹੈ,
ਮੇਰੇ ਬਾਲਾ ਸਾਹਿਬ ਨਾਲ ਹੈ, ਸ੍ਰੀ ਹਰਿ ਕ੍ਰਿਸ਼ਨ ਸਾਹਿਬ ਨਾਲ ਹੈ,
ਸੱਜ ਕੇ
ਬਹਾਦਰ ਸਾਹਿਬ ਨਾਲ ਹੈ,
ਨਾਲ ਹੈ, ਨਾਲ ਹੈ, ਤੇਗ ਬਹਾਦਰ ਸਾਹਿਬ ਨਾਲ ਹੈ,
ਤੇਗ ਬਹਾਦਰ ਸਾਹਿਬ ਨਾਲ ਹੈ, ਮੇਰੇ ਸਾਹਿਬ ਕਮਾਲ ਸਾਹਿਬ ਨਾਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੈ,
ਕਮਾਲ
ਸਾਹਿਬ ਧੰਨ ਹੈ, ਸਿੰਘ ਸਾਹਿਬ ਧੰਨ ਹੈ, ਗਿਆਨ ਦੇ ਸਾਗਰ ਧੰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਜੀ ਪੰਥ ਖਾਲਸਾ ਧੰਨ ਹੈ ਜੀ, ਤੇਰੇ ਭਗਤ ਪਿਆਰੇ ਧੰਨ ਹੈ,
ਪੰਥ ਖਾਲਸਾ ਧੰਨ ਹੈ, ਭਗਤ ਪਿਆਰੇ ਧੰਨ ਹੈ,
ਭਗਤ ਪਿਆਰੇ ਪਿਆਰੇ ਧੰਨ ਹੈ, ਧੰਨ ਹੈ, ਪਿਆਰੀ ਸਾਧ ਸੰਗਤ ਦੀ ਧੰਨ ਹੈ,
ਧੰਨ ਹੈ, ਧੰਨ ਹੈ, ਪਿਆਰੀ ਸਾਧ ਸੰਗਤ ਦੀ ਧੰਨ ਹੈ,
ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸੱਜ ਕੇ
ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸੱਜ ਕੇ
ਲਗਣ ਗੇ ਬੋਲ ਪਿਆਰਿਆ, ਤੇਰੇ ਮਿੱਠੜੇ
ਕੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ
ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤਿੱਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਦ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਸਤਨਾਮ ਸਿੰਘ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪੂਰਾ ਪ੍ਰਭਿਆਰਾ ਦਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਵਾਹਿਗੁਰੂ ਜੀ ਧਨਾਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰਨ ਦੁਖ ਨਾ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰਨ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੁਜੈ ਇਹ ਜਤਨ ਕਾਟ ਕਲ ਕਾਲ ਰਹਾ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ